ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਆਇਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ ਦੀਵਾਲੀ ਸਾਰਿਆਂ ਦੀ ਬਹੁਤ ਵਧੀਆ ਲੰਘੀ ਜੀ ਉਮੀਦ ਰੱਖਦੇ ਹਾਂ ਕਿ ਸਾਰੇ ਖੁਸ਼ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਅਤੇ ਸੁਬਾਹ ਦੇ 8:02 ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਿਕ ਔਰ ਮੈਲਬਰਨ ਹੋਬਾਰਟ ਵੀ ਇਹੀ ਸਮਾਂ ਹੈ ਕੁਈਨਜ਼ਲੈਂਡ ਦੇ ਵਿੱਚ ਇਸ ਵੇਲੇ 7:02 ਸੁਬਾਹ ਦੇ ਹੋਏ ਨੇ ਤਰੀਕ ਅੱਜ 15 ਨਵੰਬਰ ਹੈ ਦਿਨ ਐਤਵਾਰ ਚੜ੍ਹ ਚੁੱਕਾ ਹੈ ਔਰ ਪਰਥ ਦੇ ਵਿੱਚ ਐਡਲੇਡ ਦੇ ਵਿੱਚ 7:32 ਹੈ ਅਤੇ ਪਰਥ ਦੇ ਵਿੱਚ 5:02 ਤੜਕੇ ਦੇ ਹੈ ਭਾਰਤ ਦੇ ਵਿੱਚ ਵੱਡਾ ਤੜਕਾ ਹੈ 2:32 ਅਤੇ ਲੰਡਨ ਦੇ ਵਿੱਚ ਸ਼ਨਿਚਰਵਾਰ 14 ਨਵੰਬਰ ਦੀ ਰਾਤ ਹੈ ਦੀਵਾਲੀ ਚੱਲ ਰਹੀ ਹੈ ਅਤੇ 9:02 ਹੋਏ ਨੇ ਨਿਊਯਾਰਕ 4:02 ਸ਼ਾਮ ਦੇ ਔਰ ਦੁਪਹਿਰ ਵੈਨਕੂਵਰ ਅਤੇ LA ਦੇ ਵਿੱਚ 1:02 ਹੋਏ ਨੇ ਸੋ ਦੀਵਾਲੀ ਸਾਡੇ ਤਾਂ ਬਹੁਤ ਵਧੀਆ ਲੰਘੀ ਜੀ ਅਸੀਂ ਸਾਰੇ ਗੁਰੂ ਘਰ ਗਏ ਸੀ ਮੈਂ ਤਕਰੀਬਨ ਸਾਰਿਆਂ ਨੂੰ ਦੇਖਿਆ ਉੱਥੇ ਜਿੰਨੇ ਵੀ ਬਲਗੁਲਗੇ 'ਚ ਰਹਿੰਦੇ ਨੇ ਸਾਰਿਆਂ ਨੇ ਮੱਥਾ ਟੇਕਿਆ ਹਾਜ਼ਰੀਆਂ ਭਰੀਆਂ ਕੀਰਤਨ ਸੁਣਿਆ ਔਰ ਪਰਮਾਤਮਾ ਦਾ ਨਾਮ ਰਾਮ ਨਾਮ ਸੁਣਿਆ ਅਤੇ ਉਸ ਉਪਰੰਤ ਸਾਰੇ ਇਕੱਠੇ ਹੋਏ ਇਕੱਤਰ ਹੋਏ ਖੁਸ਼ੀਆਂ ਮਨਾਈਆਂ ਰੋਸ਼ਨੀ ਦਾ ਤਿਉਹਾਰ ਸੀ ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਅਗਰ ਕੈਨੇਡਾ ਅਮਰੀਕਾ ਵਾਲੇ ਇਸ ਤਰ੍ਹਾਂ ਕਰੋ ਤਾਂ ਜ਼ਿਆਦਾ ਵਧੀਆ ਲੱਗੇਗਾ ਕੱਲ੍ਹ ਥੋੜ੍ਹਾ ਮੌਕਾ ਮਿਲਿਆ ਗੁਰੂ ਘਰ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਦਾ ਅਤੇ ਇੰਨਾ ਚੰਗਾ ਲੱਗਿਆ ਕਿ ਰੂਹ ਖੁਸ਼ ਹੋਈ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲਿਆ ਕਿ ਅਗਰ ਕੋਈ ਕੌਮ ਰਮਾਇਣ ਜਾਂ ਦੀਵਾਲੀ ਜਾਂ ਚਲੋ ਬੰਦੀ ਛੋੜ ਦਿਵਸ ਹੈ ਦੋਨੋਂ ਇਕੱਠੇ ਹੀ ਆਉਂਦੇ ਨੇ ਤਾਂ ਮਨਾ ਰਹੇ ਨੇ ਅਸਲੀ ਸੈਂਸ ਦੇ ਵਿੱਚ ਅਸਲੀ ਮਾਇਨਿਆਂ ਦੇ ਵਿੱਚ ਤਾਂ ਉਹ ਸਿੱਖ ਕੌਮ ਮਨਾ ਰਹੀ ਹੈ ਅਤੇ ਬਹੁਤ ਸਾਰੇ ਅਸੀਂ ਭਾਈਚਾਰੇ ਦੇਖੇ ਨੇ ਕੱਲ੍ਹ ਗੁਰੂ ਘਰ ਇਸਲਾਮਿਕ ਭਾਈਚਾਰੇ ਤੋਂ ਵੀ ਮੁਸਲਿਮ ਭਾਈਚਾਰੇ ਤੋਂ ਵੀ ਲੋਕ ਆਏ ਹੋਏ ਸਨ ਅਤੇ ਹਿੰਦੂ ਭਾਈਚਾਰੇ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਰਧਾਲੂ ਮੱਥਾ ਟੇਕ ਰਹੇ ਸਨ ਬਹੁਤ ਹੀ ਵਧੀਆ ਲੱਗਿਆ ਸੋ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਰਲ ਮਿਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਨੇ ਔਰ ਰੀਅਲ ਸੈਂਸ ਦੇ ਵਿੱਚ ਮਨਾਉਣੇ ਚਾਹੀਦੇ ਨੇ ਖੈਰ ਪ੍ਰੋਗਰਾਮ ਦੇ ਵਿੱਚ ਅੱਜ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਥੋੜ੍ਹੀ ਦੇਰ ਬਾਅਦ ਅਤੇ ਉਹ ਦੇਖਾਂਗੇ ਕਿ ਉਹ ਕੀ ਕਰ ਰਹੇ ਨੇ ਉਹਨਾਂ ਨੇ ਕੀ ਕੀਤਾ ਅਤੇ ਕਈ ਮਸਲੇ ਨੇ ਉਹ ਆਪਾਂ ਸਾਂਝੇ ਕਰਨੇ ਨੇ ਅਗਰ ਤੁਹਾਡੇ ਵੀ ਦਿਲ ਦੇ ਵਿੱਚ ਕੋਈ ਗੱਲ ਹੈ ਤਾਂ ਸਾਡੇ ਨਾਲ ਸਾਂਝ ਪਾਓ request@harmanradio.com ਈਮੇਲ ਪਤਾ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣੇ ਸੁਨੇਹੇ ਭੇਜ ਸਕਦੇ ਹੋ ਸਵੇਰ ਦੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਔਰ ਸਾਂਝਾਂ ਪਾ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਸੁਣ ਰਹੇ ਨੇ ਸੁਣਦੇ ਨੇ ਜੁੜਦੇ ਨੇ ਅਤੇ ਫੀਡਬੈਕ ਵੀ ਦਿੰਦੇ ਨੇ ਸ਼ੁਕਰਾਨਾ ਜੀ ਬਹੁਤ ਬਹੁਤ ਇਸ ਤੋਂ ਇਲਾਵਾ ਅੱਜ ਅਸੀਂ ਕੋਸ਼ਿਸ਼ ਕਰਾਂਗੇ ਐਲਬਰੀ ਦੇ ਵਿੱਚ ਗੁਰੂ ਘਰ ਬਣ ਰਹੇ ਨੇ ਉਹਨਾਂ ਦੀ ਕੀ ਪ੍ਰੋਗਰੈਸ ਰਿਪੋਰਟ ਹੈ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਸੰਪਰਕ ਕਰਨ ਦੀ ਬਾਕੀ ਸਾਡੇ ਤੁਹਾਡੇ ਮਸਲੇ ਤਾਂ ਚੱਲਦੇ ਹੀ ਰਹਿਣੇ ਆ ਕੱਲ ਜਲੇਬੀਆਂ ਵਾਲਾ ਮਸਲਾ ਕਾਫੀ ਭੱਖ ਗਿਆ ਸੀ ਮੈਨੂੰ, ਮਜਬੂਰੀ ਦੇ ਵਿੱਚ ਚੱਲਦੇ ਪ੍ਰੋਗਰਾਮ 'ਚ ਜਲੇਬੀਆਂ ਖਾਣੀਆਂ ਪਈਆਂ ਪੈਣੀਆਂ ਹੀ ਸੀਗੀਆਂ। ਜਦੋਂ ਇੰਨੇ ਪਿਆਰ ਨਾਲ ਮੋਹਰੇ ਆਉਂਦੀਆਂ, ਤੁਸੀਂ ਦੱਸੋ ਰਜਿਸਟ ਕਰ ਸਕਦੇ ਹੋ। ਗੁਰੂ ਘਰ ਵੀ ਜਲੇਬੀਆਂ ਬਣੇ ਸੀ ਅਤੇ ਸਾਡੇ ਇੱਕ ਮਿੱਤਰ ਪਿਆਰੇ ਆਏ, ਕਹਿੰਦੇ ਭਾਅ ਜੀ ਫਿਰ ਕੀ ਹਾਲ ਹੈ, ਠੀਕ ਠਾਕ ਜਲੇਬੀਆਂ, ਕਹਿੰਦੇ ਖਾ ਲਈਆਂ। ਮੈਂ ਕਿਹਾ ਹਾਂਜੀ, ਅਤੇ ਮੈਨੂੰ ਫਿਰ ਜਦੋਂ ਲੰਗਰ ਛਕ ਰਹੇ ਸੀ, ਮੈਂ ਥੋੜ੍ਹਾ ਲੇਟ ਆਇਆ, ਅਤੇ ਉਹ ਲੰਗਰ ਛਕ ਰਹੇ ਸੀ ਅਤੇ ਮੈਨੂੰ ਜਲੇਬੀਆਂ ਦਿਖਾ ਰਹੇ ਸੀ, ਕਹਿੰਦੇ ਆਹ ਦੇਖੋ ਅਸੀਂ ਵੀ ਖਾ ਰਹੇ ਹਾਂ, ਅਸੀਂ ਵੀ ਖਾ ਰਹੇ ਹਾਂ। ਮੈਂ ਕਿਹਾ ਠੀਕ ਹੈ, ਮਹਾਰਾਜ ਦੀ ਕਿਰਪਾ ਦੇਖੋ ਕਿੰਨੀ ਹੋਈ ਹੈ, ਇੱਛਾ ਕੀਤੀ ਅਤੇ ਜਲੇਬੀਆਂ ਹਾਜ਼ਰ। ਖੈਰ, ਸਕੂਨ ਮਿਲਦਾ ਜੀ ਜਦੋਂ ਇੱਕ ਦੂਸਰੇ ਨੂੰ ਅਸੀਂ ਮਿਲਦੇ ਹਾਂ, ਉਹ ਵੀ ਗੁਰੂ ਘਰ ਦੇ ਵਿੱਚ। ਅਤੇ ਪਿਆਰਿਓ, ਜ਼ਿੰਦਗੀ ਜਿਹੜੀ ਆ ਉਹ ਚੱਲਣੀ ਚਾਹੀਦੀ ਆ, ਈਜ਼ੀ ਚੱਲਣੀ ਚਾਹੀਦੀ ਆ, ਸੁਖਨ ਚੱਲਣੀ ਚਾਹੀਦੀ ਆ, ਅਤੇ ਦੁੱਖਾਂ ਦੇ ਵੇਲੇ ਲਈ ਤਿਆਰੀ ਕਰਨੀ ਚਾਹੀਦੀ ਆ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਗੱਲਬਾਤ ਕਰਨਾ ਚਾਹੁੰਦਾ ਸੀਗਾ। ਪਿਛਲੇ ਦਿਨੀ ਮੈਲਬਨ ਦੇ ਵਿੱਚ ਘੋੜ ਦੌੜ ਹੋਈ, ਅਤੇ ਉਸ ਦੇ ਵਿੱਚ ਇੱਕ ਘੋੜਾ ਜਿਹੜਾ ਆ ਉਹ ਡਿੱਗ ਪਿਆ, ਉਸਨੂੰ ਫਿਰ ਮਾਰਨਾ ਪਿਆ, ਅਤੇ ਉਸ ਤੋਂ ਬਾਅਦ ਬੜੀ ਹਾਹਾਕਾਰ ਮਚੀ ਵੀ ਇਹ ਜੀ ਜ਼ੁਲਮ ਹੋ ਰਿਹਾ ਘੋੜਿਆਂ 'ਤੇ, ਇਹ ਮਾਰ ਕਿਉਂ ਰਹੇ ਆ, ਇਹ ਕਰਨਾ ਨਹੀਂ ਚਾਹੀਦਾ, ਇਹਨਾਂ ਨੂੰ ਇੱਦਾਂ ਹੀ ਛੱਡ ਦੇਣਾ ਚਾਹੀਦਾ, ਇਹ ਤਾਂ ਜ਼ੁਲਮ ਹੈ। ਕਿਸੇ ਹੱਦ ਤੱਕ ਲੱਗਦਾ ਆ, ਪਰ ਜਿਹੜੇ ਉਸ ਤੋਂ ਬਾਅਦ ਮੈਂ ਕਾਊਂਟਰ ਆਰਗੂਮੈਂਟ ਵੀ ਸੁਣੇ ਇਸ 'ਤੇ ਕਿ ਜਿਹੜੇ ਲੋਕ ਹਮਾਇਤ ਕਰ ਰਹੇ ਸੀ ਉਹ ਕਹਿੰਦੇ ਵੀ ਇੰਨੇ ਘੋੜੇ ਜਿਹੜੇ ਇੰਨੇ ਲੋਕ ਇਹਨਾਂ ਦੀ ਕੇਅਰ ਕਰਦੇ ਨੇ ਵੀ ਜੇ ਇਹਨਾਂ ਨੂੰ ਜੰਗਲ ਦੇ ਵਿੱਚ ਮੁੜ ਕੇ ਛੱਡ ਦਿੱਤਾ ਜਾਵੇ ਤਾਂ ਇਹਨਾਂ ਨੂੰ ਰੀਹੈਬਿਲੀਟੇਸ਼ਨ ਜਿਹੜੀ ਕਰ ਦਿੱਤੀ ਜਾਵੇ ਤਾਂ ਇਹ ਸਰਵਾਈਵ ਨਹੀਂ ਕਰ ਸਕਣਗੇ। ਇਹਨਾਂ ਦੀ ਜਿਹੜੀ ਬਰੀਡ ਹੈ, ਇੰਪਰੂਵ ਹੋਈ ਹੈ, ਇੰਪਰੂਵ ਕੀਤੀ ਹੈ, ਦੇਖਭਾਲ ਕੀਤੀ ਇਹਨਾਂ ਦੀ, ਤਾਂ ਇਹ ਨਹੀਂ ਸਰਵਾਈਵ ਕਰ ਸਕਣਗੇ। ਅਤੇ ਘੋੜਿਆਂ ਦੇ ਹਾਲਾਤ ਜਿਹੜੇ ਨੇ ਉਹ ਪਿਛਲੇ ਸਮਿਆਂ ਨਾਲੋਂ ਬਹੁਤ ਜ਼ਿਆਦਾ ਚੰਗੇ ਨੇ। ਖੈਰ, ਦੋਨੋਂ ਪਾਸੇ ਸੋਚਣਾ ਬਣਦਾ ਹੈ। ਅਤੇ ਅੱਜ ਕੁਦਰਤੀ ਤੌਰ 'ਤੇ ਨਰਿੰਦਰ ਸਿੰਘ ਕਪੂਰ ਹੋਣਾ ਦੀ ਕਿਤਾਬ ਬੁਨਿਆਦਾਂ ਮੇਰੇ ਸਾਹਮਣੇ ਪਈ ਆ, ਅਤੇ ਮੈਂ ਪੰਨਾ ਖੋਲ੍ਹਿਆ ਤਾਂ ਘੋੜਿਆਂ ਦਾ ਹੀ ਚੈਪਟਰ ਉਹਦੇ ਵਿੱਚ ਨਿਕਲਿਆ। ਕੁਛ ਰੋਸ਼ਕ ਤੱਤ ਅੱਜ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤਾਂ ਹੁਣ ਜਿਹੜਾ ਘੋੜਾ ਆ, ਆਪਣੇ ਬੜੀਆਂ ਕਹਾਵਤਾਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ, ਜਿਹੜੇ ਘੋੜੇ ਨੇ ਉਹ ਸੈਂਟਰਲ ਏਸ਼ੀਆ ਅਤੇ ਪੰਜਾਬ ਦੇ ਜਿਹੜੇ ਨੇਟਿਵ ਨੇ ਇੱਧਰ ਸਾਰੇ ਏਸ਼ੀਆ ਦੇ, ਪੁਰਾਣੇ ਸਮੇਂ ਤੋਂ। ਕੱਲ ਰਮਾਇਣ ਦੀ ਗੱਲ ਕੀਤੀ ਹੈ, ਦਿਵਾਲੀ ਹੋ ਕੇ ਹਟੀ ਹੈ, ਅਸ਼ਵਮੇਧ ਜੱਗ ਚਿੱਟਾ ਘੋੜਾ ਛੱਡਿਆ ਜਾਂਦਾ ਸੀ, ਜਿਹੜਾ ਉਹਨੂੰ ਫੜ ਲੈਂਦਾ ਸੀ ਉਹਨਾਂ ਨਾਲ ਲੜਾਈ ਕੀਤੀ ਜਾਂਦੀ ਸੀ। ਔਰ ਘੋੜਾ ਜਿਹੜਾ ਬੜੇ ਦੇਰ ਤੋਂ ਵੇਦਾਂ ਪੁਰਾਣਾਂ ਦੇ ਵਿੱਚ ਵੀ ਇਸਦਾ ਜ਼ਿਕਰ ਆਉਂਦਾ, ਇਸ ਨੂੰ ਅਸ਼ਵ ਮਤਲਬ ਚਿੱਟਾ ਘੋੜਾ ਜਾਂ ਅਸ਼ਵ ਵੀ ਕਿਹਾ ਜਾਂਦਾ। ਸੋ ਬਹੁਤ ਨਾਮ ਨੇ ਘੋੜੇ ਦੇ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਦਰਜ ਨੇ ਗ੍ਰੰਥਾਂ ਦੇ ਵਿੱਚ। ਤਾਂ ਘੋੜੇ ਦੀਆਂ ਆਦਤਾਂ ਅਤੇ ਲੱਛਣ, ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਕਿ ਉਸ ਨੂੰ ਹਰ ਕਿਸੇ ਦੀ ਪਸੰਦ ਬਣਾ ਦਿੰਦੇ ਨੇ। ਮਾਲਕ ਨੂੰ ਛੱਡ ਕੇ ਘੋੜਾ ਘਰ ਨਹੀਂ ਮੁੜਦਾ, ਲੱਭ ਕੇ ਲੈ ਕੇ ਹੀ ਮੁੜਦਾ ਹੈ। ਇਹ ਘੋੜੇ ਦੇ ਲੱਛਣ ਨੇ। ਘੋੜਾ ਚੰਗੇ ਮਾਲਕ ਦਾ ਹਰ ਸਮੇਂ ਸਾਥ ਮੰਨਣ ਲਈ ਤਾਂਘਦਾ ਰਹਿੰਦਾ ਹੈ। ਮਾਲਕ ਨੂੰ ਉਹ ਆਪਣੀ ਗੱਲ ਆਪਣੇ ਸਰੀਰਕ ਹਰਕਤਾਂ ਨਾਲ ਸਮਝਾਉਂਦਾ ਹੈ। ਘੋੜਾ ਬੜਾ ਹੀ ਇੰਟੈਲੀਜੈਂਟ ਹੈ, ਸਾਡੇ ਇੱਥੇ ਰੱਖੇ ਹੋਏ ਨੇ ਸਾਡੇ ਥਾਂ ਦੇ ਵਿੱਚ ਹੀ, ਕਿਸੇ ਨੇ ਮਤਲਬ ਲੇਡੀ ਹੈ ਅਤੇ ਸਾਡਾ ਵੀ ਉਹਨਾਂ ਨਾਲ ਘੋੜਿਆਂ ਨਾਲ ਬੜਾ ਪਿਆਰ ਹੈ। ਆਉਂਦੇ ਜਾਂਦੇ ਅਸੀਂ ਵੀ ਮਿਲਦੇ ਹਾਂ ਉਹਨਾਂ ਨੂੰ, ਹੈਲੋ ਸ਼ੈਲੋ ਕਰਦੇ ਹਾਂ। ਅਤੇ ਦੇਖਣਾ ਬਣਦਾ, ਇੰਨਾ ਡੀਪ ਤਾਂ ਨਹੀਂ ਮੈਨੂੰ ਪਤਾ, ਪਰ ਫਿਰ ਵੀ ਮਤਲਬ ਬਹੁਤ ਜ਼ਿਆਦਾ ਇੰਟੈਲੀਜੈਂਟ ਸਹਿਜ ਵਾਲੇ ਜਾਨਵਰ ਨੇ। ਅਤੇ ਕਹਿੰਦੇ ਘੋੜਾ ਜਿਹੜਾ ਨਾ ਭਰਮੀ ਆਵਾਜ਼ ਵਾਲੇ ਮਾਲਕ ਨੂੰ ਵਧੇਰਾ ਪਸੰਦ ਕਰਦੇ ਨੇ। ਅਤੇ ਘੋੜਿਆਂ ਦੀ ਗੱਲ ਕਰਦੇ ਹਾਂ ਆਪਾਂ ਕਿ ਕਿੰਨੇ ਘੋੜੇ ਨੇ। ਦੇਖੋ, ਘੋੜਿਆਂ ਦੇ ਕਾਠੀਆਂ ਦੇ ਉੱਤੇ ਸਿੰਘਾਂ ਨੇ ਲੜਾਈਆਂ ਲੜੀਆਂ 200-300 ਸਾਲ। ਛੇਵੇਂ ਪਾਤਸ਼ਾਹ ਨੇ ਘੋੜਿਆਂ ਦੀ ਮੰਗ ਕੀਤੀ, ਜਵਾਨੀ ਦੀ ਮੰਗ ਕੀਤੀ, ਹਥਿਆਰਾਂ ਦੀ ਮੰਗ ਕੀਤੀ, ਅਤੇ ਉਸ ਤੋਂ ਬਾਅਦ ਘੋੜਾ ਇੰਟੈਗਰਲ ਪਾਰਟ ਹੈ ਸਿੱਖੀ ਦਾ। ਔਰ ਬੜੇ ਰਹਿਤਨਾਮੇ ਆ ਜਿਹਨਾਂ ਦੇ ਵਿੱਚ ਘੋੜੇ ਦੇ ਬਾਰੇ ਲਿਖਿਆ ਗਿਆ, ਕਿਸ ਤਰ੍ਹਾਂ ਸੰਭਾਲਣਾ, ਕਿਸ ਤਰ੍ਹਾਂ ਘੋੜਿਆਂ ਨੂੰ ਵੀ ਟ੍ਰੀਟਮੈਂਟ ਕਰਨੀ ਹੈ। ਹੁਣ ਸੰਸਾਰ ਦੇ ਵਿੱਚ ਤਕਰੀਬਨ 6 ਕਰੋੜ ਘੋੜੇ ਹਨ ਅਤੇ 4 ਕਰੋੜ ਖੱਚਰਾਂ ਅਤੇ ਟੱਟੂ ਹਨ, ਔਰ ਇਹਨਾਂ ਦੇ ਵਿੱਚੋਂ ਅੱਧਿਆਂ ਨਾਲ ਵੱਧ ਅਮਰੀਕਾ ਦੇ ਵਿੱਚ ਨੇ। ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ, ਪਹਿਲੀ 'ਚ ਜ਼ਿਆਦਾਤਰ ਘੋੜਿਆਂ ਦਾ ਬਹੁਤ ਵੱਡਾ ਰੋਲ ਰਿਹਾ ਆ, ਖੱਚਰਾਂ ਅਤੇ ਟੱਟੂਆਂ ਦਾ ਬਹੁਤ ਰੋਲ ਰਿਹਾ ਭਾਰ ਢੋਣ ਨੂੰ, ਕਿਉਂਕਿ ਇਹ ਇੱਕ ਦੂਜੇ ਨੂੰ ਕ੍ਰੋਸ ਕਰਕੇ ਬਣਾਏ ਜਾਂਦੇ ਸੀ। ਤੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਘੋੜੇ ਤੋਂ ਬਰੀਡ ਕੀਤੇ ਜਾਂਦੇ ਆ, ਕ੍ਰੋਸ ਬਰੀਡ ਕੀਤੇ ਜਾਂਦੇ ਆ। ਟੱਟੂ ਅਤੇ ਖੱਚਰ ਜਿਹੜੇ ਨੇ, ਖੱਚਰਾਂ ਫੀਮੇਲ ਹੁੰਦੀਆਂ, ਟੱਟੂ ਜਿਹੜੇ ਨੇ ਮੇਲ ਹੁੰਦੇ ਨੇ, ਇਹ ਕਦੇ ਵੀ ਬਰੀਡ ਗਾਂ ਬੱਚਿਆਂ ਨੂੰ ਜਨਮ ਨਹੀਂ ਦਿੰਦੇ। ਅਤੇ ਇਸੇ ਕਰਕੇ ਕਈ ਵਾਰੀ ਅਸੀਂ ਕਹਿੰਦੇ ਯਾਰ ਤੂੰ ਐਵੇਂ ਇਹ ਖੱਚਰ ਵਰਗੀ ਆ ਜਾਂ ਟੱਟੂ ਬਣੀ ਜਾਂਦਾ ਆ, ਮਤਲਬ ਬਸ ਉਹ ਭਾਅ ਢੋਣ ਵਾਲਾ ਹੀ ਕੰਮ ਹੈ, ਉਹਨਾਂ ਦੇ ਕੋਈ ਰੀਪ੍ਰੋਡਕਸ਼ਨ ਫੰਕਸ਼ਨ ਨਹੀਂ ਕੰਮ ਕਰ ਰਹੇ ਹੁੰਦੇ। ਤਾਂ ਜਿਹੜੀ ਪਾਵਰ ਹੈ ਵਿਗਿਆਨ ਦੇ ਵਿੱਚ ਜਾਂ ਸਾਇੰਸ ਦੇ ਵਿੱਚ, ਉਹ ਬਹੁਤ ਦੇਰ ਤੱਕ ਹੋਰਸ ਪਾਵਰ ਰਹੀ ਆ। ਅਤੇ ਇੱਕ ਹੋਰ ਰੌਚਕਤਾ ਤੁਹਾਡੇ ਨਾਲ ਸਾਂਝੇ ਕਰਦੇ ਘੋੜੇ ਘੋੜਿਆਂ ਦਾ, ਕਿ ਯੂਰਪ ਦੇ ਨਾ ਜਿਹੜੇ ਅਮੀਰ ਘਰਾਣੇ ਆ, ਉਹਨਾਂ ਦੀਆਂ ਜਿਹੜੀਆਂ ਮੁਟਿਆਰਾਂ ਆ, ਉਹ ਘੋੜੇ ਦੀ ਸਵਾਰੀ ਰਾਹੀਂ ਆਪਣੇ ਪਤੀ ਲੱਭਦੀਆਂ ਹਨ। ਇੱਕ ਵਾਰੀ ਨਾ ਇੱਕ ਧੀ ਨੇ ਘੋੜੇ ਦੀ ਸਵਾਰੀ ਕਰਨ ਅਤੇ ਸਿਖਾਉਣ ਵਾਲੀ ਆਪਣੀ ਮਾਂ ਨੂੰ ਪੁੱਛਿਆ, ਮੇਰੇ ਪਤੀ ਵਿੱਚ ਕਿਹੜੇ ਕਿਹੜੇ ਲੱਛਣ ਹੋਣੇ ਚਾਹੀਦੇ ਨੇ? ਤਾਂ ਮਾਂ ਨੇ ਫਿਰ ਸਾਰੀਆਂ ਦੱਸੀਆਂ ਵੀ ਇਹ ਲੱਛਣ ਹੋਣੇ ਚਾਹੀਦੇ। ਤਾਂ ਮਾਂ ਦੀਆਂ ਗੱਲਾਂ ਸੁਣ ਕੇ ਧੀ ਨੇ ਕਿਹਾ, ਮਾਂ ਤੁਸੀਂ ਤਾਂ ਸਾਰੇ ਘੋੜੇ ਦੇ ਗੁਣ ਅਤੇ ਲੱਛਣ ਹੀ ਗਿਣਾ ਦਿੱਤੇ। ਕਹਿੰਦੀ ਹਾਂ ਬਸ ਠੀਕ ਆ, ਇਸੇ ਤਰ੍ਹਾਂ ਜਿਸ ਤਰ੍ਹਾਂ ਤੈਵੀਂ ਬਸ ਇੱਦਾਂ ਹੀ ਰਹਿਣਾ ਹੈ ਵੀ ਜਿਹੜੇ ਜਿਹੜੇ ਤੇਰੇ ਪਤੀ ਦੇ ਵਿੱਚ ਘੋੜੇ ਦੇ ਗੁਣ ਹੋਣੇ ਚਾਹੀਦੇ ਆ, ਤੇਰੀ ਮੰਨਦਾ ਹੋਣਾ ਚਾਹੀਦਾ, ਤੈਨੂੰ ਸਮਝਦਾ ਹੋਣਾ ਚਾਹੀਦਾ, ਉਹ ਇਸ਼ਾਰਿਆਂ ਨਾਲ ਹੀ ਸਮਝਦਾ ਹੋਣਾ ਚਾਹੀਦਾ। ਅਤੇ ਇੱਕ ਵਾਰੀ ਨਾ ਜਦੋਂ ਅਮੈਰੀਕਾ ਦੀ ਸਿਵਲ ਵਾਰ ਲੱਗੀ ਹੋਈ ਸੀ, ਉੱਥੇ ਕਾਫੀ ਸਾਲ ਲੱਗੀ ਰਹੀ ਹੈ, ਅਤੇ ਅਬਰਾਹਮ ਲਿੰਕਨ ਹੈ ਨਾ ਅਮਰੀਕਾ ਦੀ ਜਿਹੜੀ ਸਿਵਲ ਵਾਰ ਦੇ ਦੌਰਾਨ, ਇੱਕ ਲੜਾਈ ਦੇ ਵਿੱਚ 500 ਘੋੜਾ ਗੁਆ ਕੇ ਮੁੜਨ ਵਾਲੇ ਬ੍ਰਿਗੇਡੀਅਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਬ੍ਰਿਗੇਡੀਅਰ ਤਾਂ ਮੈਂ ਕਿਸੇ ਨੂੰ 5 ਮਿੰਟਾਂ ਵਿੱਚ ਵੀਤੀਆਂ ਲਾ ਕੇ ਬਣਾ ਸਕਦਾ, ਪਰ ਇੱਕ 500 ਘੋੜੇ ਕਿੱਦਾਂ ਬਣਾ ਦੇਵਾਂ? ਉਹ ਕਿੱਧਰੋਂ ਲਿਆਵਾਂ 500 ਘੋੜੇ? ਅਤੇ ਬ੍ਰਿਗੇਡੀਅਰ ਦਾ ਕਹਿੰਦਾ ਮੈਂ ਵੀਤੀ ਲਾ ਕੇ 5 ਮਿੰਟਾਂ 'ਚ ਬਣਾ ਦੇਵਾਂ। ਸੋ ਇਹ ਸੀ ਥੋੜ੍ਹੀ ਜਿਹੀ ਰੌਚਕ ਜਾਣਕਾਰੀ ਘੋੜਿਆਂ ਦੀ। ਮੈਂ ਸੋਚਿਆ ਥੋੜ੍ਹਾ ਅਲੈਦਾ ਅੱਜ ਆਪਾਂ ਗੱਲਬਾਤ ਕਰੀਏ, ਅਤੇ ਥੋੜ੍ਹੀ ਜਾਣਕਾਰੀ ਗਿਆਨ ਦੇ ਵਿੱਚ ਸਾਡੇ ਸਾਰਿਆਂ ਦੇ ਵਾਧਾ ਹੋਵੇ। ਅਤੇ ਲਓ ਫਿਰ ਇੱਕ ਜੈਜ਼ੀ ਬੈਂਡ ਦਾ ਗੀਤ ਸੁਣ ਲੈਂਦੇ, ਇਸਦਾ ਟਾਈਟਲ ਵੀ ਘੋੜਾ ਹੀ ਹੈ। ਅਤੇ ਆਓ ਗੀਤ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਜਾਰੀ ਰਹੇਗਾ।
ਖੇਡੇ ਅਸੀਂ ਖੇਡੇ ਦੀ ਨਾਲ ਖਿਡੌਣਿਆਂ ਦੇ
ਘੋੜੇ ਦੀ ਥਾਂ ਮੋਟਰਸਾਈਕਲ, ਪਰ ਘੋੜਾ ਘੋੜਾ ਹੀ ਹੁੰਦਾ ਹੈ, ਬੜਾ ਬਹੁਤ ਹੀ ਸਮਝਦਾਰ ਜਾਨਵਰ। ਖੈਰ ਪ੍ਰੋਗਰਾਮ ਵਿੱਚ ਸਵਾਗਤ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ, ਦਿਨ ਐਤਵਾਰ ਵਾਲੇ ਦਿਨ। ਬੜੀ ਛੇਤੀ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋ ਰਹੇ ਨੇ ਪ੍ਰੋਗਰਾਮ 'ਚ, ਪਰ ਬਹੁਤ ਸਾਰੇ ਸੱਜਣ ਸਾਡੇ ਨਾਲ ਸਵੇਰ ਦੇ ਪ੍ਰੋਗਰਾਮ 'ਚ ਜੁੜੇ ਹੋਏ ਨੇ। ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ। ਅਤੇ ਗੁਰਿੰਦਰ ਭੰਗਲ ਸਾਡੇ ਇਲਾਕੇ ਦੇ ਵਿੱਚੋਂ ਜੁੜੇ ਨੇ, ਗੁੱਡ ਮੋਰਨਿੰਗ ਬੁਲਾ ਰਹੇ ਨੇ। ਇਸ ਵੀਕ ਗਰਮੀ ਪੂਰੀ ਆ ਜੀ, ਨੀਡ ਸਮ ਰੇਨ। ਹਾਂਜੀ ਬਿਲਕੁਲ, ਗਰਮੀ ਤਾਂ ਦੇਖੋ ਪੈਣੀ ਹੈ, ਕਿ ਲੇਟ ਪਈ ਆ, ਪਹਿਲਾਂ ਵੀ ਪੈਣੀ ਚਾਹੀਦੀ ਸੀਗੀ, ਅਤੇ ਮੀਂਹ ਚਾਹੀਦਾ ਪਰ ਹਿਸਾਬ ਦੇ ਨਾਲ। ਔਰ ਗੁਰਸ਼ਰਨ ਚਾਹ ਲੂਣੀ ਪਰਿਵਾਰ ਸਮੇਤ ਬੁਲਗੁਲ ਕੇ ਆਏ ਹੋਏ ਨੇ, ਕੱਲ੍ਹ ਮਿਲੇ ਸੀ, ਬੜਾ ਚੰਗਾ ਲੱਗਿਆ। ਅਤੇ ਉਹਨਾਂ ਨੇ ਸੁਨੇਹਾ ਵੀ ਭੇਜਿਆ, ਕਹਿੰਦੇ ਕੱਲ੍ਹ ਜਦੋਂ ਬ੍ਰਿਸਬਨ ਤੋਂ ਬੁਲਗੁਲ ਕੇ ਆ ਰਹੇ ਸੀ ਨਾ, ਤਾਂ ਫੀਲਿੰਗ ਇਹ ਆ ਰਹੀ ਸੀ ਜਿਵੇਂ ਪਿੰਡੋਂ ਅੰਮ੍ਰਿਤਸਰ ਸਾਹਿਬ ਦਿਵਾਲੀ 'ਤੇ ਚੱਲੇ ਹੋਈਏ, ਇਸ ਵਾਰ ਦਿਵਾਲੀ ਸਭ ਲਈ ਖੁਸ਼ੀਆਂ ਲੈ ਕੇ ਆਵੇ। ਜੀ ਸਰਬਜੀਤ ਉਹਨਾਂ ਨੇ ਮੈਸੇਜ ਭੇਜਿਆ, ਗੁਰਸ਼ਰਨ ਅਤੇ ਸਰਬਜੀਤ, ਅਤੇ ਫੋਟੋ ਵੀ ਭੇਜੀ ਆ ਛੋਟੇ ਦੀ, ਅਤੇ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ ਲਾਈਵ ਬਲੌਗ 'ਤੇ। ਤੁਸੀਂ ਦੇਖੋ ਗੁਰੂ ਘਰ ਦੇ ਦਰਸ਼ਨ ਕਰੋ ਬੁਲਗੁਲਗੇ ਦੇ, ਤਾਂ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ ਸੀ, ਸਿਡਨੀ ਤੋਂ ਵੀ, ਬ੍ਰਿਸਬਨ ਤੋਂ ਵੀ, ਔਰ ਬੜਾ ਚੰਗਾ ਲੱਗਿਆ। ਦੋਨੋਂ ਗੁਰੂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਸੀਗੀ ਔਰ ਦੋਨਾਂ ਪਾਸੇ ਹੀ ਮੱਥਾ ਟੇਕ ਰਹੀ ਸੀ ਸੰਗਤ, ਬੜਾ ਚੰਗਾ ਲੱਗਿਆ ਇਹ ਸਾਰਾ ਕੁਛ ਦੇਖ ਕੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਨ ਹੋਇਆ ਕਰਨਗੇ ਸਾਰਿਆਂ ਦੇ, ਜ਼ਰੂਰ ਆਇਆ ਕਰੋ ਟਾਈਮ ਟਾਈਮ 'ਤੇ। ਕੁਲਵੀਰ ਸਿੰਘ ਸੰਧੂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਹਰਵਿੰਦਰ ਸਿੰਘ ਮੈਲਬਨ ਵਾਲੇ ਵੀ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ। ਵਰਿੰਦਰ ਸਿੰਘ ਲਾਡੀ ਇੰਗਲੈਂਡ ਵਾਲੇ, ਉਹ ਵੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਨੇ ਸਾਰਿਆਂ ਦੇ ਵਾਸਤੇ ਔਰ ਮੁਬਾਰਕਾਂ ਦੇ ਰਹੇ ਨੇ ਦਿਵਾਲੀ ਦੀਆਂ। ਅਤੇ ਕਹਿੰਦੇ ਪ੍ਰੋਗਰਾਮ ਪੋਡਕਾਸਟ 'ਚ ਸੁਣਾਂਗੇ, ਕਿਉਂਕਿ ਹੁਣ ਉਹਨਾਂ ਦੇ ਸੌਣ ਦਾ ਟਾਈਮ ਹੁੰਦਾ ਜਾ ਰਿਹਾ ਹੈ। ਅਤੇ ਹੈਪੀ ਦਿਵਾਲੀ ਰਵਿੰਦਰ ਸਿੰਘ ਧਨੀ ਕਹਿ ਰਹੇ ਨੇ, ਦੇਖ ਲਈ ਸੀ ਜੀ ਤੁਹਾਡੀ ਫੋਟੋ ਬਾਰਬਿਕਿਊ ਇਕੱਲੇ ਇਕੱਲੇ ਕਰਨ ਲੱਗਿਆਂ ਦੀ, ਕੋਈ ਗੱਲ ਨਹੀਂ ਲਓ ਨਜ਼ਾਰੇ। ਸੁਖਵਿੰਦਰ ਸੌਂਦ ਭਾਅ ਜੀ ਵੀ ਆ ਗਏ ਨੇ ਕੁਇਕਰ ਸਿਲ ਤੋਂ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਪਿਆਰੋ ਆਪਣੇ ਸੁਨੇਹੇ ਤੁਸੀਂ ਭੇਜ ਸਕਦੇ ਹੋ। ਜੀ ਐਸ ਚਾਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਉਹਨਾਂ ਨੇ ਦੋ ਤਿੰਨ ਖਬਰਾਂ ਸਾਡੇ ਲਈ ਭੇਜੀਆਂ ਨੇ, ਅਤੇ ਇਹਨਾਂ ਦੇ ਵਿੱਚ ਇੱਕ ਜਿਹੜੀ ਆ ਆਪਾਂ ਗੱਲ ਅੱਜ ਕਰਨੀ ਆ। ਕੱਲ੍ਹ ਵੀ ਇਹਨਾਂ ਨੇ ਭੇਜੀ ਸੀ, ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਜਿਹੜੀ ਮੈਨੇਜਮੈਂਟ ਹੈ, ਉਸ ਦੀ ਵਾਗਡੋਰ ਨੌਨ ਸਿੱਖ ਔਰਗਨਾਈਜੇਸ਼ਨ ਨੂੰ ਸਾਂਭਣ ਦੀ ਇਹ ਖਬਰ ਹੈ ਔਰ ਭਾਰਤ ਨੇ ਇਸ ਦਾ ਵਿਰੋਧ ਕੀਤਾ ਹੈ, ਅਤੇ ਉਸ ਤੋਂ ਉਪਰੰਤ ਪਾਕਿਸਤਾਨ ਨੇ ਇਸ ਨੂੰ ਪ੍ਰੋਪੋਗੰਡਾ ਦੱਸਿਆ ਹੈ। ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਉੱਥੇ ਕੀ ਸਮੱਸਿਆਵਾਂ ਆ ਰਹੀਆਂ ਨੇ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਨਿਪਟਿਆ ਜਾ ਰਿਹਾ ਜਾਂ ਜਾ ਸਕਦਾ ਹੈ। ਗਿਆਨੀ ਜੀ ਦੇ ਨਾਲ ਡਿਸਕਸ਼ਨ ਇਸ ਦੇ ਬਾਰੇ ਕੀਤੀ ਜਾਏਗੀ। ਅਗਰ ਤੁਹਾਡੇ ਵੀ ਦਿਲ ਜਾਂ ਦਿਮਾਗ ਦੇ ਵਿੱਚ ਕੋਈ ਗੱਲ ਹੈ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ, ਕੁਛ ਪੁੱਛਣਾ ਚਾਹੋ, ਕੁਛ ਸਾਨੂੰ ਦੱਸਣਾ ਚਾਹੋ, ਫੋਟੋ ਹੈ ਕੋਈ ਸ਼ੇਅਰ ਕਰੋ, ਕਿਤੇ ਵੀ ਖਿੱਚੀ ਹੋਈ ਤਾਂ ਜ਼ਰੂਰ ਪਲੀਜ਼ ਡੂ ਸੈਂਡ। ਅਤੇ ਅੱਜ ਮੌਸਮ ਤੁਹਾਨੂੰ ਪਤਾ ਹੈ ਕਿ ਗਰਮੀ ਸਾਡੇ ਇਲਾਕੇ 'ਚ ਕਾਫੀ ਹੈ, ਕੰਮ ਕਰਿੰਦੇ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਬਾਹਰ ਕਿੰਨੀ ਗਰਮੀ ਹੈ। ਖੈਰ ਮੈਂ ਤਾਂ ਅੰਦਰ ਬੈਠਾ। 33 ਡਿਗਰੀ ਅੱਜ ਕੇਨਸ ਦੇ ਵਿੱਚ ਰਹੇਗਾ ਅਤੇ ਬ੍ਰਿਸਬਨ ਦੇ ਵਿੱਚ 31 ਡਿਗਰੀ ਔਰ ਕੋਫਸਾਰਬਰ ਦੇ ਵਿੱਚ 27 ਡਿਗਰੀ, ਸਿਡਨੀ ਦੇ ਵਿੱਚ 26 ਡਿਗਰੀ, 28 ਡਿਗਰੀ ਕੈਨਬਰਾ ਦੇ ਵਿੱਚ। ਸੋ ਇਹ ਸਾਰੀ ਬੈਲਟ ਜਿਹੜੀ ਈਸਟ ਕੋਸਟ ਦੀ ਗਰਮ ਰਹੇਗੀ। ਮੈਲਬਨ 'ਚ 33 ਡਿਗਰੀ ਨਾਲ ਹਵਾਵਾਂ, ਦੇਖੋ ਕਾਫੀ ਗਰਮ ਹਵਾ ਚੱਲ ਰਹੀ ਹੈ ਮੈਲਬਨ ਦੇ ਵਿੱਚ। ਅਤੇ 37 ਡਿਗਰੀ ਐਡਲੇਡ, ਜਿਹੜਾ ਈਸਟ ਕੋਸਟ ਅਤੇ ਸੈਂਟਰਲ ਆਸਟ੍ਰੇਲੀਆ ਨਾ, ਦੇਖੋ ਉੱਧਰ ਡਾਰਵਿਨ ਉੱਪਰ 35 ਡਿਗਰੀ ਆ ਗਰਜਨਾ ਛਿੱਟਾਂ, ਅਤੇ ਐਲਿਸ ਸਪ੍ਰਿੰਗ 41 ਡਿਗਰੀ ਗਰਜਨਾ ਛਿੱਟਾਂ। ਪਰ ਜਿੱਦਾਂ ਅਸੀਂ ਵੈਸਟ ਕੋਸਟ ਵੱਲ ਨੂੰ ਜਾਈਏ, ਪਰਥ ਦੇ ਵਿੱਚ 21 ਡਿਗਰੀ, ਉੱਥੇ ਹਲਕਾ ਹਲਕਾ ਮੀਂਹ ਪੈ ਰਿਹਾ ਪਵੇਗਾ। ਸੋ ਈਸਟ ਕੋਸਟ ਉੱਤੇ ਇੱਧਰ ਨੂੰ ਆਉਂਦੇ ਆਉਂਦੇ 3 ਦਿਨ ਲੱਗਣਗੇ, ਮੈਨੂੰ ਲੱਗਦਾ 3 ਦਿਨ ਗਰਮੀ ਕਾਫੀ ਪਏਗੀ। ਸੋ ਖਿਆਲ ਰੱਖਣਾ ਆਪਣਾ, ਡੀਹਾਈਡਰੇਸ਼ਨ ਤੋਂ ਬਚਣਾ, ਪਾਣੀ, ਸਨਸਕ੍ਰੀਨ ਅਤੇ ਆਪਣੇ ਆਪ ਖਿਆਲ ਰੱਖਣਾ, ਬੱਚਿਆਂ ਦਾ ਵੀ ਖਿਆਲ ਰੱਖਣਾ ਜੀ। ਅਤੇ ਗਾਂਹ ਛੁੱਟੀਆਂ ਹੋ ਜਾਣੀਆਂ, ਹਾਈ ਸਕੂਲ ਦੀ ਪੜ੍ਹਾਈ ਮੁੱਕ ਗਈ ਆ, ਅਤੇ ਹਾਈ ਸਕੂਲ ਵਾਲੇ ਥੋੜ੍ਹੇ ਰਾਹਤ ਮਹਿਸੂਸ ਕਰ ਰਹੇ ਨੇ, ਉਹ ਤੋਂ ਬਾਅਦ ਛੁੱਟੀਆਂ ਸ਼ੁਰੂ ਹੈ। ਅਤੇ ਕਰੋਨਾ ਦਾ ਪ੍ਰਕੋਪ ਵੀ ਥੋੜ੍ਹਾ ਥੋੜ੍ਹਾ ਘੱਟ ਰਿਹਾ ਆਸਟ੍ਰੇਲੀਆ ਦੇ ਵਿੱਚ, ਟੀਕੇ ਆ ਰਹੇ ਨੇ, ਟੀਕੇ ਲੱਗਣਗੇ ਆਉਣ ਵਾਲੇ ਟਾਈਮ ਦੇ ਵਿੱਚ। ਅਤੇ ਇੱਕ ਖਬਰ ਜਿਹੜੀ ਆ ਉਹ ਇਹ ਦੱਸ ਰਹੀ ਹੈ ਕਿ ਔਲਰੇਡੀ ਜਿਹੜੇ ਟੀਕੇ ਆ COVID-19 ਵੈਕਸੀਨ ਸੈਲਿੰਗ ਫੋਰ 24K ਔਨ ਬਲੈਕ ਮਾਰਕੀਟ, ਇਹ ਖਬਰ ਆ ਰਹੀ ਹੈ ਇੱਥੋਂ ਆਸਟ੍ਰੇਲੀਆ ਤੋਂ ਹੀ। ਸੋ ਤੁਸੀਂ ਦੇਖ ਲਓ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਬਲੈਕ ਹੋਏਗੀ, ਕਿੱਦਾਂ ਟ੍ਰੇਡ ਚੱਲੇਗਾ। ਔਰ ਇਸੇ ਸੰਬੰਧ ਦੇ ਵਿੱਚ ਆਪਾਂ ਤੁਹਾਨੂੰ ਗੱਲਬਾਤ ਹੋਰ ਵੀ ਕਰ ਦਿੰਦੇ ਹਾਂ ਕਿ ਕੱਲ੍ਹ ਮੈਂ ਸਕੌਟ ਮੋਰਿਸਨ ਦੀ ਗੱਲਬਾਤ ਦੇਖ ਰਿਹਾ ਸੀ, ਸੁਣ ਰਿਹਾ ਸੀ ਅਤੇ ਨਿਊਜ਼ ਵੀ ਐਨਾਲਿਸਿਸ ਕਰ ਰਹੇ ਸੀਗੇ ਕਿ ਇਸ ਟੀਕੇ ਨੂੰ ਲਾਉਣ ਦੇ ਲਈ ਕਈ ਕੰਪਨੀਆਂ ਬਣਾ ਰਹੀਆਂ ਹੈ ਟੀਕੇ, ਦੁਨੀਆ ਦੇ ਵਿੱਚ ਕਈ ਮਿਲੀਅਨ ਟੀਕੇ ਜਿਹੜੇ ਨੇ ਉਹ ਸਿਕਿਓਰ ਕੀਤੇ ਗਏ ਨੇ ਆਸਟ੍ਰੇਲੀਆ ਦੇ ਵਿੱਚ ਆਪਣੀ ਪਾਪੂਲੇਸ਼ਨ ਵਾਸਤੇ। ਕਈ ਕੰਟਰੀ ਕਰ ਰਹੇ ਨੇ, ਰਸ਼ੀਆ ਨੇ ਪਹਿਲਾਂ ਹੀ ਕੀਤਾ ਹੋਇਆ ਆਪਣੇ ਟੀਕਾ ਲਾਇਆ, ਕਿ ਆਉਣ ਵਾਲੇ ਟਾਈਮ 'ਚ ਟੀਕਿਆਂ ਦੀ ਪੋਲੀਟਿਕਸ ਚੱਲੇਗੀ, ਬਹੁਤ ਵੱਡੇ ਪੱਧਰ 'ਤੇ ਟੀਕਿਆਂ ਦੀ ਪੋਲੀਟਿਕਸ ਚੱਲੇਗੀ। ਹੁਣ ਰਸ਼ੀਆ ਨੇ ਆਪਣੇ ਟੀਕੇ ਲਾਏ ਹੋਏ ਨੇ ਅਤੇ ਇਹਨਾਂ ਨੇ ਉਹ ਮੰਨਣੇ ਨਹੀਂ ਵੀ ਜਿਹੜੇ ਉਹਨਾਂ ਨੇ ਲਵਾਏ, ਪਹਿਲਾਂ ਟੀਕਾ ਲਵਾ ਕੇ ਆਓ, ਸਾਡਾ ਟੀਕਾ ਲਵਾ ਕੇ ਆਓ। ਸੋ ਵੈਨ ਜੇ ਇਹਨਾਂ ਦੀਆਂ ਕੰਪਨੀਆਂ ਮਨਜ਼ੂਰਸ਼ੁਦਾ ਟੀਕੇ ਲਾ ਤਾਂ ਫਿਰ ਇਹਨਾਂ ਦੇ ਟੀਕੇ ਵਿਕਣੇ ਆ। ਅਤੇ ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਟੀਕੇ ਲੱਗਣੇ ਨੇ, ਔਰ ਉਹ ਕਿਹਦੇ ਲੱਗਣੇ ਨੇ, ਕਦੋਂ ਲੱਗਣੇ ਨੇ, ਔਰ ਬਹੁਤ ਜਿਹੜੇ ਲੋਕ ਹੈ ਉਹਨੇ ਲਵਾਉਣੇ ਨਹੀਂ ਹੈਗੇ, ਅਤੇ ਇੱਥੇ ਭਾਰਤੀ ਭਾਈਚਾਰੇ ਨੂੰ ਤਾਂ ਲਵਾਉਣਾ ਹੀ ਪੈਣਾ ਟੀਕਾ। ਕਿਉਂ? ਕਿਉਂਕਿ ਮੈਨੂੰ ਲੱਗਦਾ ਆ ਕਿ ਆਸਟ੍ਰੇਲੀਆ ਦੇ ਵਿੱਚ ਐਂਟਰੀ ਜਿਹੜੀ ਆ ਤੁਸੀਂ ਜਾ ਸਕਦੇ ਆ ਬਿਨਾਂ ਟੀਕਾ ਲਵਾਏ ਤੇ, ਪਰ ਜਦੋਂ ਤੁਸੀਂ ਵਾਪਸ ਆਓਗੇ ਤਾਂ ਤੁਹਾਨੂੰ ਉਹ ਟੀਕਾ ਮਸਟ ਹੈ, ਤਾਂ ਆਸਟ੍ਰੇਲੀਆ 'ਚ ਐਂਟਰੀ ਹੋਣੀ ਪਏਗੀ। ਸੋ ਉਹਦਾ ਸਰਟੀਫਿਕੇਟ ਮੈਨੂੰ ਲੱਗਦਾ ਹੈ ਕਿ ਜਿਹੜਾ ਟਰੈਵਲਰ ਹੈ, ਯਾਤਰੀ ਆ, ਉਹਨੂੰ ਨਾਲ ਚੱਕਣਾ ਪਏਗਾ ਕਿ ਇਹ ਮੇਰੇ ਟੀਕਾ ਲੱਗਾ ਹੋਇਆ ਹੈ। ਸੋ ਇਹ ਵੀ ਬਹੁਤ ਵੱਡੀ ਸਮੱਸਿਆ ਆਏਗੀ, ਜਿਹੜੇ ਇੰਟਰਨੈਸ਼ਨਲ ਟਰੈਵਲ ਕਰਨਗੇ ਉਹਨਾਂ ਨੂੰ ਇਹ ਟੀਕੇ ਮਸਟ ਲਵਾਉਣੇ ਪੈਣਗੇ। ਫਿਲਹਾਲ ਆਸਟ੍ਰੇਲੀਆ ਦੀ ਪਾਪੂਲੇਸ਼ਨ ਨੂੰ ਫ੍ਰੀ ਹੈ, ਪਰ ਇਟਸ ਆਈ ਡੋਂਟ ਨੋ ਕਿੱਧਰ ਨੂੰ ਜਾਏਗੀ ਇਹ ਸਾਰੀ ਸਟੋਰੀ। ਬੜਾ ਹੀ ਗੁੰਝਲਦਾਰ ਮਸਲਾ ਬਣ ਜਾਏਗਾ, ਬੜੀ ਇੰਟਰਨੈਸ਼ਨਲ ਮਾਰਕੀਟ ਦੇ ਉੱਤੇ ਕੰਪਨੀਆਂ ਜਿਹੜੀਆਂ ਕੰਪੀਟ ਕਰਨਗੀਆਂ ਇਸ ਮਾਰਕੀਟ ਨੂੰ ਕੈਪਚਰ ਕਰਨ ਦੇ ਲਈ। ਕਈ ਦੇਸ਼ ਇੱਕ ਦੂਜੇ ਦੇ ਟੀਕੇ ਜਿਹੜੇ ਆ ਉਹਨਾਂ ਨੂੰ ਮਾਨਤਾ ਨਹੀਂ ਦੇਗਾ, ਨਹੀਂ ਸਾਡਾ ਲਵਾਉਂਗੇ। ਅਤੇ ਚਲੋ ਸਾਰੀ ਪਾਪੂਲੇਸ਼ਨ, ਸਾਰੀ ਦੁਨੀਆ ਨੂੰ ਟੀਕਾ ਲੱਗੇਗਾ, ਬਹੁਤ ਵੱਡਾ ਇੱਕੋ ਹੀ ਟੀਕਾ ਲੱਗ ਜਾਏਗਾ। ਸੋ ਇਹ ਵੀ ਇੱਕ ਨਵੀਂ ਇੰਡਸਟਰੀ ਜਿਹੜੀ ਹੈ ਸ਼ੁਰੂ ਹੋ ਰਹੀ ਹੈ, ਅਤੇ ਇਸ ਦੇ ਵਿੱਚ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਜਿਹੜੇ ਨੇ ਇਨਵੈਸਟ ਕੀਤੇ ਜਾ ਰਹੇ ਨੇ। ਇਹ ਸੀ ਇੱਕ ਖਬਰ ਗੱਲਬਾਤ ਜਿਹੜੀ ਕਿ ਸਾਰਿਆਂ ਨੂੰ ਪ੍ਰਭਾਵਿਤ ਕਰੇਗੀ, ਅਤੇ ਇਸ ਦੇ ਬਾਰੇ ਫਿਰ ਹੋਰ ਗੱਲਬਾਤ ਵੀ ਕਰ ਸਕਦੇ ਹਾਂ। ਅਗਰ ਤੁਹਾਡੇ ਕੋਲ ਜ਼ਿਆਦਾ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰੋ ਜੀ। ਸੋ ਸਾਡੇ ਨਾਲ ਭਗਵੰਤ ਪੱਟੀ ਵੀ ਜੁੜ ਚੁੱਕੇ ਨੇ ਜੀ, ਨਿਊ ਜਰਸੀ ਤੋਂ, ਅਮਰੀਕਾ ਤੋਂ। ਸਤਿ ਸ਼੍ਰੀ ਅਕਾਲ ਭਗਵੰਤ ਜੀ, ਠੀਕ ਠਾਕ ਹੋ? ਚੜ੍ਹਦੀ ਕਲਾ 'ਚ ਗੁਰਫਤਿਹ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤਾਂ ਤੁਸੀਂ ਵੀ ਸੁਨੇਹੇ ਭੇਜੋ। ਸੋ ਪਿਆਰਿਓ, ਇੱਕ ਗੀਤ ਹੁਣ ਅੱਜ ਤੁਹਾਨੂੰ ਘੋੜਿਆਂ ਦੇ ਗੀਤ ਸੁਣਾਉਣੇ ਆ। ਪਹਿਲਾਂ ਇੱਕ ਘੋੜੇ ਦਾ ਸੁਣਾਇਆ ਅਤੇ ਹੁਣ ਆਪਾਂ ਤੁਹਾਨੂੰ ਘੋੜੀ ਦਾ ਗੀਤ ਸੁਣਾਉਣਾ। ਕੁਲਦੀਪ ਮਾਣਕ ਦਾ ਬੜਾ ਫੇਮਸ ਗੀਤ ਹੈ, ਆਓ ਗੀਤ ਸੁਣਦੇ ਹਾਂ, ਜਿਉਣਾ ਮੌੜ।
ਚੜ੍ਹਦੇ ਜੱਟ ਨੇ ਮਾਰੀ ਨਹਿਰੋਂ ਪਾਰ ਹੋ ਗਿਆ, ਜੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ, ਜੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ। ਘੋੜਾ ਸਾਹਿਬ ਰਹਿ ਗਿਆ ਪਾਉਂਦਾ, ਜਾਵੇ ਥੂੜਾ ਜੱਟ ਅਡਾਉਂਦਾ, ਹੁਣ ਨੀ ਹੱਥ ਪੁਲਿਸ ਦੇ ਆਉਂਦਾ, ਉਹ ਫਰਾਰ ਹੋ ਗਿਆ। ਜੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ, ਜੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ। ਡਾਕੂ ਪੰਜ ਸੱਤ ਨਾਲ ਰਲਾ ਕੇ ਵਰਦਾ ਵਿੱਚ ਸੰਗਰੂਰੀ ਜਾ ਕੇ, ਲੁੱਟੇ ਸੇਠ ਗਲੇ ਹੱਥ ਪਾ ਕੇ ਰੰਗ ਵਸਾਰ ਹੋ ਗਿਆ, ਜੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ, ਜੋੜਾ ਮੋੜ ਘੋੜੀ ਤੇ ਫਰਾਰ ਹੋ ਗਿਆ। ਗੱਲਾਂ ਹੋਣ ਮਾਨਸਾ ਨਾਬੇ, ਟੱਕ ਮਾਰ ਅਠੂਰ ਸਰਾਬੇ, ਰੌਂ ਚਲਾਉਂਦਾ ਵਿੱਚ ਦੁਆਬੇ, ਧੂੰਆਂ ਥਾਰ ਹੋ ਗਿਆ, ਜੋੜਾ ਮੋੜ ਘੋੜੀ ਤੇ ਫਰਾਰ ਹੋ ਗਿਆ, ਜੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ। ਲਿਖੇ ਖੱਤ ਕਿਸਨੇ ਨੇ ਪਾਇਆ, ਜੋਣਾ ਡਸ ਕੇ ਦੇ ਵਿੱਚ ਆਇਆ, ਅਹਿਮਦ ਡੋਗਰ ਪਾਰ ਬੁਲਾਇਆ, ਪਾਪੀ ਮਾਰ ਹੋ ਗਿਆ, ਜੋਣਾ ਮੋੜ ਘੋੜੀ ਤੇ ਫਰਾਰ ਹੋ ਗਿਆ, ਜੋਣਾ ਮੋੜ ਘੋੜੀ ਤੇ अफसर सारे डिप्ट खोके दबके मारे लपना भार हो गया चौड़ा मौड़ घोड़ी ते फरार हो गया चौड़ा मौड़ घोड़ी ते फरार हो गया तारा खड़क गया तो गिरदे लफ्त पैण तुलसीए फिरदे है गे मुल थरी के सरदे जटना मार हो गया चौड़ा मौड़ घोड़ी ते फरार हो गया चौड़ा मौड़ घोड़ी ते फरार हो गया
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया कित्ते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी ऑस्ट्रेलिया ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਆ ਔਰ ਬਹੁਤ ਸਾਰੇ ਸੱਜਣ ਮਿੱਤਰ ਹਜੇ ਦੁਨੀਆ ਦੇ ਦੂਸਰੇ ਪਾਸੇ ਦੀਵਾਲੀ ਮਨਾ ਰਹੇ ਨੇ ਆਨੰਦ ਲੈ ਰਹੇ ਨੇ ਸੋ ਇੱਧਰ ਆਸਟ੍ਰੇਲੀਆ ਦੇ ਵਿੱਚ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਤਾਇਆ ਜੀ ਜੀ ਆਇਆਂ ਨੂੰ ਪ੍ਰੋਗਰਾਮ 'ਚ
ਹਾਂਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ
ਫਤਿਹ ਜੀ ਫਤਿਹ ਤੇ ਮੈਂ ਘਰੇ ਫੋਨ ਲਾ ਬੈਠਾ ਤੇ ਤਾਈ ਜੀ ਨੇ ਚੱਕਿਆ ਮੈਂ ਕਿਹਾ ਤਾਇਆ ਜੀ ਨੂੰ ਲਾਓ ਮੈਂ ਕਿਹਾ ਮਿੱਟੀ ਪੱਟਣ ਗਏ ਆ ਕਹਿੰਦੇ ਹਾਂਜੀ ਮਿੱਟੀ ਪੱਟ ਰਹੇ ਨੇ ਉਹ ਮੈਂ ਕਿਹਾ ਮਾਰੋ ਆਵਾਜ਼ ਕਹਿੰਦੇ ਆਵਾਜ਼ ਮਾਰਨ ਜੋਗੇ ਹੈ ਨਹੀਂ ਮੈਂ ਕਿਹਾ ਕੀ ਹੋਇਆ ਕਹਿੰਦੇ ਹੁਣ ਆਪਣੀ ਕਿਆਰੀ ਦੀ ਨਹੀਂ ਮਿੱਟੀ ਪੱਟਣ ਗਏ ਉਹ ਐਡਲੇਡ ਮਿੱਟੀ ਪੱਟਣ ਗਏ ਮੈਂ ਕਿਹਾ ਇੰਨੀ ਦੂਰ ਤਾਇਆ ਜੀ ਇਹਨਾਂ ਦਾ ਇੰਨੀ ਪਤਾ ਲੱਗਦਾ ਵੀ ਕੀ ਇਹ ਕਿੱਧਰੋਂ ਮੇਹਰ ਹੋ ਗਏ ਤਾਇਆ ਜੀ ਤੁਹਾਡੇ ਤੇ ਉਹਨਾਂ ਨੇ ਸਪੈਸ਼ਲ ਕੋਈ ਗ੍ਰਾਂਟ ਦੇ ਦਿੱਤੀ ਤੁਹਾਨੂੰ ਛੋਟ ਦੇ ਦਿੱਤੀ ਸੂਬੇ ਨੇ ਜਾਂ ਕੀ ਹੋਇਆ
ਉਹ ਗੱਲ ਇਹ ਹੈ ਵੀ ਮੈਂ ਹੁਣ ਪੌਣਾ ਸਾਲ ਜਿਉਂ ਮਾਰਚ ਵਿੱਚ ਚੱਕਰ ਲਾਇਆ ਸੀ ਮੈਲਬਰਨ ਦਾ
ਹਾਂਜੀ
ਤੇ ਉੱਥੋਂ ਆਣ ਕੇ ਉਦੋਂ ਦਾ ਮੈਂ ਘਰ ਹੀ ਬੈਠਾ ਸੀ ਤੇ ਆਪਣੀ ਮਿੱਟੀ ਪੁੱਟ ਰਿਹਾ ਸੀ ਤੇ ਉਹ ਕਿਸੇ ਦਾ ਨਾ ਲਾਭ ਹੋ ਰਿਹਾ ਸੀ ਨਾ ਨੁਕਸਾਨ ਤੇ ਮੈਨੂੰ ਇਹ ਲੱਗ ਗਿਆ ਵੀ ਇੰਨਾ ਚਿਰ ਹੋ ਗਿਆ ਘਰ ਬੈਠੇ ਨੂੰ ਕਿਤੇ ਉੱਲੀ ਨਾ ਲੱਗ ਜਾਵੇ ਉਧਰੋਂ ਜਿਵੇਂ ਰੱਬ ਨੇ ਗੁਰੂ ਨੇ ਮੇਰੀ ਸੁਣ ਲਈ ਇੱਧਰੋਂ ਐਡੀਲੇਡ ਤੋਂ ਟੈਲੀਫੋਨ ਚਲਾ ਗਿਆ ਵੀ ਆ ਜਾ ਤੇ ਮੈਂ ਕਿਹਾ ਵੀ ਭਾਈ ਮੈਂ ਤਾਂ ਆਊਂਗਾ ਕਿ ਮੈਨੂੰ ਹਵਾਈ ਜਹਾਜ਼ ਦਾ ਕਿਰਾਇਆ ਦਿਓਗੇ
ਅੱਛਾ
ਤੇ ਉਹ ਕਹਿੰਦੇ ਵੀ ਤੂੰ ਤੂੰ ਆਪਣੀ ਟਿਕਟ ਖਰੀਦ ਕੇ ਆ ਜਾ ਜਿਵੇਂ ਬਿਹਾਰ ਸਰਕਾਰ ਨੇ ਕਿਹਾ ਸੀ ਤੇ ਭਾਰਤ ਸਰਕਾਰ ਨੇ ਕਿਹਾ ਵੀ ਆ ਜਾ ਤੂੰ ਤੂੰ ਸ਼ਾਮਲ ਹੋ ਜਾ ਤੈਨੂੰ ਇੱਥੋਂ ਆਏ ਨੂੰ ਟਿਕਟ ਦੇ ਦਿਆਂਗੇ ਤੇ ਉਹਨਾਂ ਨੇ ਦਿੱਤੀ ਨਹੀਂ ਜਿਹੜੇ ਬੰਦੇ ਨੇ ਗੱਲ ਕੀਤੀ ਉਹਦੀ ਬਦਲੀ ਹੋ ਗਈ ਉਹ ਪਹਿਲਾਂ ਕਰੋਨਾ ਆ ਗਿਆ ਫੇਰ ਉਹਦੀ ਬਦਲੀ ਹੋ ਗਈ ਇੱਥੋਂ ਦਿੱਲੀ ਦੁੱਲੀ ਚਲਾ ਗਿਆ ਤੇ ਉਹ ਆਪਣਾ ਜਿਹੜਾ ਕਿਰਾਇਆ ਸੀ ਉਹ ਐਵੇਂ ਮਾਰਿਆ ਗਿਆ ਚਲੋ ਕੋਈ ਨੀ ਤੇ ਉਹ ਕਹਿੰਦੇ ਵੀ ਤੂੰ ਕਿਰਾਇਆ ਲਾ ਕੇ ਆ ਜਾ ਤੇ ਇੱਥੋਂ ਤੈਨੂੰ ਦੇ ਦਿਆਂਗੇ ਮੈਂ ਕਿਹਾ ਭਾਈ ਉਹ ਹਿੰਦੁਸਤਾਨ ਦੀ ਸਰਕਾਰ ਵਾਂਗੂ ਨਾ ਮੇਰੇ ਨਾਲ ਕਰਿਓ ਵੀ ਮੈਂ ਕਿਰਾਇਆ ਲਾ ਕੇ ਆ ਜਾਵਾਂ ਤੇ ਤੁਸੀਂ ਮੁੜ ਕੇ ਝੱਗਾ ਚੱਕ ਦਿਓ ਤੇ ਸੋ ਇਸ ਲਈ ਤੇ ਅੰਨਾ ਕੀ ਭਾਲੇ ਦੋ ਅੱਖਾਂ ਤੇ ਨਾਲੇ ਤੇ ਸੱਦਾ ਆ ਗਿਆ ਨਾਲੇ ਕਰਾਰ ਮਿਲਦਾ ਕਰਾਰ ਹੋ ਗਿਆ ਤੇ ਨਾਲੇ ਸੰਗਤਾਂ ਨੂੰ ਦਰਸ਼ਨ ਵੇਲੇ ਪੌਣਾ ਸਾਲ ਹੋ ਗਿਆ ਮੈਨੂੰ ਤੇ ਉੱਲੀ ਲੱਗਣ ਡਈ ਸੀ ਬੈਠੇ ਨੂੰ ਘਰ ਤੁਹਾਨੂੰ ਪਤਾ ਹੀ ਹੈ ਤੁਸੀਂ ਕਹਿੰਦੇ ਵੀ ਸੱਜਣ ਪੁੱਛ ਲੈਂਦੇ ਵੀ ਗਿਆਨੀ ਜੀ ਤੁਸੀਂ ਬਾਹਰ ਕਹੋ ਕਿਉਂ ਫਿਰਦੇ ਹੋ ਮੈਂ ਕਿਹਾ ਵੀ ਇਹ ਚਲਾਕ ਹੋ ਗਿਆ ਮੈਂ ਘਰ ਬੈਠਿਆਂ ਰੋਟੀ ਪੱਲਿਓਂ ਖਾਣੀ ਪੈਂਦੀ ਬਾਹਰੋਂ ਮੁਫ਼ਤ ਮਿਲ
ਜਾਂਦੀ
ਆਪਣੇ ਨਾਲੇ ਰੋਟੀ ਖਵਾਉਂਦੇ ਨਾਲੇ ਰੋਟੀ ਖਵਾਉਂਦੇ ਨਾਲੇ ਆਪਣੀ ਮਿੱਟੀ ਪਟਵਾਉਂਦੇ ਆ ਲੋਕੀ
ਤਾਇਆ ਜੀ ਉਹ ਜਿਹੜੇ ਤੁਹਾਨੂੰ ਪੈਸੇ ਨਹੀਂ ਨਾ ਦਿੱਤੇ ਬਿਹਾਰ ਸਰਕਾਰ ਨੇ ਹਨਾ ਤੇ
ਬਿਹਾਰ ਨੇ ਦੇਤੇ ਸੀ
ਗਾਹ ਨਹੀਂ ਦਿੱਤੇ ਹਨਾ ਉਹ
ਬਿਹਾਰ ਦੇ ਵੀ ਕਲਰ ਹਿੰਦੁਸਤਾਨ ਸਰਕਾਰ ਨੇ ਨਹੀਂ ਦਿੱਤੇ
ਅੱਛਾ ਉਹ ਵੈਸੇ ਉਹਨਾਂ ਨੂੰ ਫਾਇਦਾ ਹੋ ਗਿਆ ਤੁਹਾਡੇ ਪੈਸਿਆਂ ਨਾਲ ਬਹੁਤ ਉਹਨਾਂ ਦੀ ਵੋਟਾਂ ਵੱਧ ਗਈਆਂ ਬਿਹਾਰ 'ਚ ਤੇ ਮੈਂ ਉਹਦਾ ਚਲੋ ਬੜੀ ਅਰਦਾਸ ਕਰਦਾ ਸੀਗਾ ਵੀ ਨਿਤੀਸ਼ ਕੁਮਾਰ ਨੂੰ ਪਰਮਾਤਮਾ ਫਿਰ ਮਤਲਬ ਸਰਕਾਰ ਦੇ ਵਿੱਚ ਲਿਆਵੇ ਉਹ ਚੌਥੀ ਵਾਰੀ ਚੀਫ ਮਿਨਿਸਟਰ
ਉਹ ਗੱਲ ਇਹ ਹੈ ਤੇ ਮੈਂ ਤੇ ਓਹਨੂੰ ਵਰ ਦੇ ਕੇ ਆਇਆ ਸੀਗਾ ਵੀ ਤੂੰ ਪ੍ਰਧਾਨ ਦਾ ਚੀਫ ਪ੍ਰਧਾਨ ਮੰਤਰੀ ਬਣੇਗਾ ਭਾਰਤ ਦਾ।
ਅੱਛਾ।
ਤੇ ਮੈਂ ਕਿਹਾ ਵੀ ਆਹ ਸਾਰੇ ਮੀਡੀਆ ਵਾਲੇ ਸਾਰੇ ਓਹਨੂੰ ਮੁੱਖ ਮੰਤਰੀ ਤੋਂ ਵੀ ਹਰਾਈ ਜਾਂਦੇ ਆ, ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਜਦੋਂ ਓਹਦੀ ਜਿੱਤ ਹੋ ਗਈ। ਉਹ ਵੈਸੇ ਕੰਪੈਰੇਟਿਵਲੀ ਭਲਾ ਪੁਰਸ਼ ਆ ਦੂਜਿਆਂ ਦੇ ਮੁਕਾਬਲੇ ਤੇ, ਵੈਸੇ ਤੇ ਹਰ ਸਿਆਸਤਦਾਨ ਭਲੇ ਬੰਦੇ ਦਾ ਕੰਮ ਕੀ ਸਿਆਸਤ ਵਿੱਚ, ਉਹ ਕਹਿੰਦੇ ਨੇ ਵੀ ਆਖਰੀ ਪਨਾਹ ਗਾਹ ਜਿਹੜੀ ਬਦਮਾਸ਼ਾਂ ਦੀ ਆਖਰੀ ਪਨਾਹ ਗਾਹ ਰਾਜਨੀਤੀ ਹੁੰਦੀ ਆ ਕਿ ਅੰਗਰੇਜ਼ ਨੇ ਕਿਹਾ ਵਾ, ਪਰ ਮਾੜਿਆਂ ਵਿੱਚੋਂ ਵੀ ਕੋਈ ਨਾ ਕੋਈ ਘੱਟ ਮਾੜਾ ਹੁੰਦਾ।
ਨਹੀਂ ਦੇਖੋ ਉਹਦੇ ਜਿਹੜੇ ਕੰਮ ਹੈ ਨਾ ਸਰਬ ਪੱਖੀ ਕੰਮ ਹੈ, ਉਹਨੇ ਮਤਲਬ ਪਾਕਿਸਤਾਨ ਗਿਆ ਉੱਥੇ ਉਹਨੇ ਸਾਰਾ ਕੁਝ ਦੇਖਿਆ, ਤੇ ਉਸ ਤੋਂ ਉਪਰੰਤ ਉਸਦੇ ਮਨ ਦੇ ਵਿੱਚ ਆਈ ਵੀ ਮੈਂ ਵੀ ਹੈ ਨਾ ਜਦੋਂ ਪਾਕਿਸਤਾਨ ਵਾਲੇ ਇੰਨਾ ਕੁਛ ਕਰੀ ਜਾ ਰਹੇ ਨੇ ਪਹਿਲੇ ਪਾਤਸ਼ਾਹ ਦੇ, ਵੀ ਮੇਰੇ ਤਾਂ ਸ਼ਹਿਰ ਦੇ ਵਿੱਚ ਪਟਨੇ ਦੇ ਵਿੱਚ ਦਸਵੇਂ ਪਾਤਸ਼ਾਹ ਦਾ ਜਨਮ ਹੋਇਆ ਨਾ। ਤੇ
ਅੱਛਾ ਉਹ ਗੱਲ ਵਿੱਚ ਇਹ ਰਹਿ ਗਈ
ਜੀ,
ਉਹਨਾਂ ਨੇ ਕਿਰਾਇਆ ਦੇਣਾ ਸੀ ਨਾ ਬਿਹਾਰ ਵਾਲਿਆਂ ਨੇ 16 ਚ ਉਹਨਾਂ ਸੱਦਿਆ ਸੀ, ਤੇ ਉਹ ਕਲਰਕ ਕਲੁਰਕ ਜਿਹੜੇ ਹੁੰਦੇ ਉਹ ਕੋਈ ਨਾ ਕੋਈ ਬਹਾਨਾ ਭਾਲਦੇ ਆ।
ਹਾਂਜੀ।
ਉਹ ਮੇਰੀ ਟਿਕਟ ਕਹਿੰਦੇ ਤੇਰੀ ਟਿਕਟ ਤੇ ਲਿਖਿਆ ਨੀ ਕਿੰਨਾ ਕਿਰਾਇਆ ਲੱਗਿਆ।
ਅੱਛਾ।
ਉਹ ਮੈਂ ਕਿਹਾ ਵੀ ਇਹ ਤਾਂ ਹੁਣ ਟਿਕਟ ਮੈਂ ਤੇ ਵੇਖੀ ਨੀ, ਟਿਕਟ ਦੇਣ ਵਾਲੇ ਨੇ ਉਹਨੇ ਪਤਾ ਨੀ ਕਿਉਂ ਨੀ ਲਿਖਿਆ। ਅਗਲੇ ਦਿਨ ਜਦੋਂ ਆਏ ਨਾ ਪਹਿਲੇ ਦਿਨ ਤਾਂ ਉਹ ਚਾਲਾ ਕਰ ਗਏ, ਅਗਲੇ ਦਿਨ ਆਏ ਮੈਂ ਫਿਰ ਦਬਕਾ ਮਾਰਿਆ, ਮੈਂ ਕਿਹਾ ਮੈਂ ਸਿਡਨੀ ਤੋਂ ਜਵਾਨੀ ਤੁਰ ਕੇ ਆ ਗਿਆ ਹਵਾਈ ਜਹਾਜ਼ ਰਾਹੀਂ ਇੱਥੇ ਆਇਆ, ਸਗੋਂ ਮੈਂ ਘੱਟ ਕਿਰਾਏ ਤੇ ਆਇਆ ਦੂਜਿਆਂ ਨਾਲ। ਫਿਰ ਉਹਨਾਂ ਨੇ ਦਿੱਤਾ ਜੀ ਕਿਰਾਇਆ ਮੈਨੂੰ।
ਨਹੀਂ ਉਹ ਬਹਾਨਾ ਚਾਹੀਦਾ, ਉਹ ਬਹਾਨਾ ਲੱਭਦੇ ਹੁੰਦੇ।
ਹਾਂ ਕੋਈ ਨਾ ਕੋਈ ਬਹਾਨਾ ਲੱਭੇ, ਤੇ ਸੋ ਇਹਨਾਂ ਦਾ ਬਹਾਨਾ ਹੋ ਗਿਆ ਜੀ। ਉਹ ਤੇ ਬੰਦਾ ਹੀ ਬਦਲ ਗਿਆ ਜਿਹਨੇ ਕਿਹਾ ਸੀ ਵੀ ਸ਼ਾਮਲ। ਵੈਸੇ ਤੇ ਮੈਂ ਆਪਣੀ ਟਿਕਟ ਖਰੀਦ ਕੇ ਗਿਆ ਹੋਇਆ ਸੀਗਾ, ਆਪ ਹੀ ਜਾਣਾ ਸੀ ਮੈਂ, ਕਿਤਾਬਾਂ ਕਤੂਬਾਂ ਛਪਾਉਣੀਆਂ ਹੁੰਦੀਆਂ ਸੱਜਣਾ ਮਿੱਤਰ ਅਖੇਲਾ ਫੈਮਿਲੀ ਦੇ ਵਿੱਚ ਐਕਸਟੈਂਡਡ ਫੈਮਿਲੀ ਚ ਵਿਆਹ ਸੀਗਾ, ਉਹਦੇ ਲਈ ਮੈਂ ਜਰਾ ਅਰਲੀ ਚਲਾ ਗਿਆ ਸੀ। ਤੇ ਚਲੋ ਐਨੀ ਹਾਊ, ਤੇ ਬੜੀ ਖੁਸ਼ੀ ਹੋਈ ਆ ਨਿਤਿਸ਼ ਦੇ ਦੁਬਾਰਾ ਆਉਣ ਦੀ, ਤੇ ਮਹਾਰਾਜ ਉਹਦੇ ਕੋਲ ਇਸ ਤਰ੍ਹਾਂ ਹੀ ਪੜ੍ਹਾਈ ਦੇ ਕੰਮ ਲੈਂਦਾ ਰਹੇ।
ਹਾਂਜੀ ਤਾਇਆ ਜੀ, ਐਡਲੇਡ ਦਾ ਕੀ ਹਾਲ ਹੈ? ਐਡਲੇਡ ਦਾ ਕੀ ਹਾਲ ਹੈ? ਠੀਕ ਠਾਕ ਸੰਗਤ ਸਾਰੀ?
ਬਹੁਤ ਵਧੀਆ। ਰਾਤੀ ਹੋਇਆ ਵੀ ਪਾਬੰਦੀਆਂ ਬੜੀਆਂ ਸਰਕਾਰ ਲਾਉਂਦੀ ਆ, ਇੰਨਾ ਡਿਸਟੈਂਸ ਹੋਵੇ, ਬੂਥੇ ਬੰਦ ਰੱਖੋ, ਮਤਲਬ ਮੂੰਹ ਨੂੰ ਛਿੱਕਾ ਚੁੱਕੀ, ਉਹਨੂੰ ਮਾਸਕ ਕਹਿੰਦੇ ਨੇ, ਮਾਸਕ ਚਾੜ ਕੇ ਰੱਖੋ। ਪਰ ਹੁਣ ਛਿੱਕਲੀ ਅਸੀਂ ਛਿੱਕਾ ਵੀ ਕਹਿ ਦਿੰਦੇ ਹਾਂ, ਛਿੱਕਲੀ ਇੱਕੋ ਹੀ ਗੱਲ ਆ, ਥੋੜਾ ਥੋੜਾ ਬੋਲੀ ਦਾ ਭੇਦ ਹੋ ਜਾਂਦਾ ਨਾ। ਪੁਰਾਣੇ ਸਮੇਂ ਕਹਿੰਦੇ ਬਾਹਰੀ ਕੋਈ ਬੋਲੀ ਬਦਲ ਜਾਂਦੀ ਆ, ਉਹ ਪੂਰੀ ਨੀ ਬਦਲਦੀ ਹੁੰਦੀ, ਕੋਈ ਨਾ ਕੋਈ ਜਿਵੇਂ ਹੁਣ ਬਿਆਸ ਦਰਿਆ ਦੇ ਸੱਜੇ ਕਿਨਾਰੇ ਤੇ ਰਹਿਣ ਵਾਲਾ ਬਰਿਆਮਾ ਵਹਿੜ ਕੇ ਦੀ ਵੱਖੀ ਵਿੱਚ ਵੱਟਾ ਮਾਰਦਾ,
ਤੇ
ਬਿਆਸ ਦਰਿਆ ਦੇ ਖੱਬੇ ਪਾਸੇ ਰਹਿਣ ਵਾਲਾ ਬਰਿਆਮਾ ਵਹਿੜ ਕੇ ਦੀ ਵੱਖੀ ਵਿੱਚ ਵੱਟਾ ਮਾਰਦਾ, ਬਸ ਇੰਨਾ ਕੁ ਫਰਕ ਹੋ ਜਾਂਦਾ।
ਤੁਸੀਂ ਕੀ ਕਰਨ ਡਏ ਜੀ? ਇੱਦਾਂ ਨਹੀਂ ਗੱਲ ਹੋਏ।
ਉਹ ਕਹਿੰਦਾ ਮੈਨੂੰ ਭੁੱਲ ਹੀ ਗਿਆ ਪਰ ਤੁਸੀਂ ਬਾਬਾ ਵੀ ਬੜਾ ਸੋਹਣਾ ਬੋਲਦੇ ਹੋ, ਬਾਬਾ ਵੀ ਬੜਾ ਸੋਹਣਾ ਬੋਲਦੇ ਹੋ, ਪਰ ਇੱਕ ਦੂਜੇ ਦੇ ਉਲਟ ਬੋਲਦੇ ਹੋ। ਬੈਸਟ ਨੂੰ ਬੈਸਟ ਕਹਿਣਾ, ਵੈਸਟ ਨੂੰ ਬੈਸਟ ਕਹਿਣਾ, ਚਲੋ ਐਨੀ ਹੋਊ, ਇਹ ਤਾਂ ਚੱਲਦਾ ਹੀ ਰਹਿੰਦਾ। ਤੇ ਹੁਣ ਨਵੀਂ ਇੱਕ 3-4 ਦਹਾਕਿਆ ਤੋਂ ਨਾ ਨਵਾਂ ਰਿਵਾਜ ਪੰਜਾਬੀ ਚੱਲ, ਜੱਜੇ ਨੂੰ ਜ਼ਰਦਾ ਬੋਲਣਾ ਲੈਂਗੁਏਜ ਹੈ ਜੀ, ਪੰਜਾਬ ਹੌਜ ਇਲਾਜ ਬੜਾ ਕਰੋੜ ਪਹਿਲਾਂ ਲਿਖਣਾ ਸ਼ੁਰੂ। ਅੱਛਾ ਮੈਂ ਇੱਕ ਹੋਰ ਸਮਝਿਆ ਵੀ ਪਤਾ ਕਿਉਂ ਆ ਗਿਆ ਇਹ ਗਲਤ ਗੱਲ, ਲੋਕੀ ਹੁਣ ਵਰਤਣ ਲੱਗ ਪਏ ਆ ਮੋਬਾਇਲ। ਮੋਬਾਇਲ ਦੇ ਵਿੱਚ ਤੁਸੀਂ ਜੱਜਾ ਦੱਬੋ ਤੇ ਉਹ ਬਿੰਦੀ ਆਪਣੇ ਆਪ ਪੈ ਜਾਂਦੀ ਆ, ਤੇ ਮੁੜ ਕੇ ਉਚੇਚਾ ਪਿਛਾਂ ਜਾ ਕੇ ਕੋਈ ਉਹਨੂੰ ਦਰੁਸਤ ਨੀ ਕਰਦਾ, ਤੇ ਬਹੁਤੇ ਸਮਝਦੇ ਤੇ ਵੀ ਮੈਂ ਜੱਜਾ ਗਲਤ ਪਾਇਆ ਸੀ, ਅਸਲੀ ਚ ਜੱਜਾ ਹੀ ਹੋਣਾ, ਤੇ ਉਹਨੂੰ ਵੇਖ ਕੇ ਲੋਕੀ ਬੋਲਣ ਵੀ ਲੱਗ ਪਿਆ ਜੱਜਾ, ਜਿਵੇਂ ਕਾਲਜ ਹਾਂਜੀ ਕਾਲਜ ਨੂੰ ਕਾਲਜ, ਇੰਚਾਰਜ ਨੂੰ ਇੰਚਾਰਜ, ਮੈਨੇਜਰ ਨੂੰ ਮੈਨੇਜਰ, ਤੇ ਵੱਡੇ ਵੱਡੇ ਸਟੇਜਾਂ ਤੇ ਵੱਡੇ ਵੱਡੇ ਗਿਆਨੀ
ਪੰਜਾਬੀ ਯੂਨੀਵਰਸਿਟੀ ਦਾ ਵੀ ਬਹੁਤ ਵੱਡਾ ਹੱਥ ਹੈ। ਉਹਨਾਂ ਦੀ ਜਿਹੜੀ ਡਿਕਸ਼ਨਰੀ ਆ ਉਹ ਤਾਂ ਮੋਬਾਈਲ ਤੇ ਨਹੀਂ ਨਾ ਹੈਗੀ, ਉਹ ਤਾਂ ਉਹਨਾਂ ਨੇ ਪ੍ਰੋਪਰ ਕੰਪਿਊਟਰ ਤੇ ਬਣਾਈ ਆ। ਇਹ ਨਾ ਅਸਲ ਦੇ ਵਿੱਚ ਕੀ ਕੀਤਾ ਜਾ ਰਿਹਾ ਨਾ, ਇਹ ਪੰਜਾਬੀ ਦਾ ਅਰਬੀਕਰਨ ਕੀਤਾ ਜਾ ਰਿਹਾ ਹੈ ਉਰਦੂਕਰਨ। ਤੇ ਉਹ ਉੱਥੇ ਨਾ ਮੈਂ ਦੇਖਿਆ, ਤੁਸੀਂ ਮਾਇੰਡ ਨਾ ਕਰਿਓ, ਮੈਂ ਥੋੜੀ ਗੱਲ ਤੁਹਾਨੂੰ ਦੱਸਦਾ ਆ। ਮੈਂ ਉੱਥੇ ਸੈਮੀਨਾਰਾਂ ਚ ਜਾਂਦਾ ਰਹਿੰਦਾ ਗਿਆ ਆ, ਤੇ ਉੱਥੇ
ਪਹਿਲਾਂ ਰੁਕੋ ਜਦੋਂ ਤੁਹਾਨੂੰ ਇਹ ਸ਼ੱਕ ਪੈਦਾ ਹੋ ਗਿਆ ਕਿ ਤੁਹਾਡੀ ਗੱਲ ਨੂੰ ਮੈਂ ਮਾਇੰਡ ਕਰੂੰਗਾ, ਉਹ ਮਾਇੰਡ ਕਰਨ ਵਾਲੀ ਗੱਲ ਹੀ ਕਿਵੇਂ ਕਰਨੀ ਆ ਤੁਸੀਂ?
ਨਹੀਂ ਮੈਂ ਮਾਇੰਡ ਇੱਦਾਂ ਵੀ ਤੁਹਾਡੀ ਗੱਲ ਟੋਕ ਰਿਹਾ, ਗੱਲ ਦਾ ਮਾਇੰਡ ਨਹੀਂ ਕਰਨਾ। ਤਾਇਆ ਜੀ ਉੱਥੇ ਉੱਥੇ ਜਿਹੜਾ ਮੈਂ ਸਾਰਾ ਵਰਤਾਰਾ ਦੇਖਿਆ ਨਾ, ਵੀ ਜਿੰਨੇ ਵੀ ਉੱਥੇ ਬੁੱਧੀਜੀਵੀ ਸੀਗੇ, ਜਿੰਨੇ ਸਪੀਕਰ ਸੀਗੇ, ਉਹਨਾਂ ਸਾਰਿਆਂ ਦਾ ਇਹ ਜ਼ੋਰ ਲੱਗਾ ਸੀਗਾ ਵੀ ਜਿਹੜੀ ਪੰਜਾਬੀ ਲੈਂਗੁਏਜ ਹੈ ਕੋਈ ਨਹੀਂ ਆਪਣੇ ਆਪ 'ਚ, ਇਹ ਤਾਂ ਸਾਰੀਆਂ ਲੈਂਗੁਏਜਾਂ ਦਾ ਦੇ ਕਰਕੇ ਬਣੀ ਹੋਈ ਹੈ। ਇਹਦੇ ਵਿੱਚ ਜੀ ਇੱਥੋਂ ਤੱਕ ਵੀ ਇੱਕ ਦੂਜੇ ਨੇ ਭਾਸ਼ਾ ਵਿਗਿਆਨੀ ਨੇ ਕਹਿ ਦਿੱਤਾ ਕਿ ਅੰਗਰੇਜ਼ੀ ਦੇ ਬਹੁਤ ਅੱਖਰ ਇਹਦੇ ਵਿੱਚ ਆਏ ਹੋਏ ਨੇ ਇਹਦੇ 'ਚ, ਔਰ ਉਹਨਾਂ ਦੇ ਵਿੱਚ ਜਿਹੜਾ ਕੱਟ ਅੱਖਰ ਹੈ ਜਿਹਨੂੰ ਆਪਾਂ ਕਹਿੰਦੇ ਨਾ ਕੱਟਣਾ, ਕੱਟ ਅੱਖਰ ਵੀ ਕਹਿੰਦੇ ਇੰਗਲਿਸ਼ ਦਾ ਆਇਆ ਹੋਇਆ। ਮੈਂ ਕਿਹਾ ਭਲੇ ਮਾਨਸੋ, ਉਹ ਤਾਂ ਗੁਰਬਾਣੀ ਦੇ ਵਿੱਚ ਗੋਰਿਆਂ ਦੇ ਆਉਣ ਤੋਂ 300 ਸਾਲ ਪਹਿਲਾਂ ਹੀ ਦਰਜ ਹੈ, ਹੈ ਨਾ। ਤੇ ਉਹ ਵੀ ਗੁਰੂ ਸਾਹਿਬ ਵੀ ਕਿਤੇ ਲੰਡਨ ਪੜ੍ਹ ਕੇ ਆਏ ਸੀਗੇ, ਜਾਂ ਭਗਤ ਕਬੀਰ ਜੀ ਵੀ ਲੰਡਨ ਪੜ੍ਹ ਕੇ ਆਏ ਸੀਗੇ, ਜਿਹੜੇ ਉਹਨਾਂ ਨੇ ਉੱਥੋਂ ਉਹਨਾਂ ਦਾ ਸ਼ਬਦ ਲੈ ਲਿਆ, ਹੈ
ਨਾ। ਇਹ ਜਿਹੜੇ ਵਜੋਂ ਗੁਆਏ ਅਗਲਾ, ਹੁਣ ਵੇਜਿਸ ਅੰਗਰੇਜ਼ੀ ਵਾਲੇ ਵੇਜਿਸ ਕਹਿੰਦੇ ਆ, ਗੁਰਬਾਣੀ ਵਿੱਚ ਵਜੋਂ ਲਿਖਿਆ,
ਵਜੋਂ ਕਹਿੰਦੇ ਆ।
ਅੱਛਾ, ਫਿਰ ਅੰਨ ਪਾਣੀ ਮੁੱਚ ਉਪਾਏ, ਅੰਗਰੇਜ਼ੀ ਦਾ ਵਿੱਚ MUCH ਉਹਨੂੰ ਆਪਾਂ ਮੱਚ ਬੋਲਦੇ ਹਾਂ, ਪਰ ਜਿਹੜੀ ਮਾਝੇ ਦੀ ਅੰਗਰੇਜ਼ੀ ਆ ਨਾ ਸੈਂਟਰ ਇੰਗਲੈਂਡ ਦੀ, ਉਹਦੇ ਵਿੱਚ ਇਹਨੂੰ ਮੁੱਚ ਹੀ ਬੋਲਿਆ ਜਾਂਦਾ, ਗੁਰਬਾਣੀ ਵਿੱਚ ਵੀ ਮੁੱਚ ਆ, ਮਤਲਬ ਇਨਫ ਸਫੀਸ਼ੀਐਂਟ। ਸੋ ਇਹ ਹੈ ਵੀ ਇਹ ਜਿਹੜੇ ਸਿੱਖਾਂ ਦੇ ਘਰਾਂ ਵਿੱਚ ਪੱਗਾਂ ਦਾੜੀਆਂ ਵਾਲੇ ਇਹ ਬੁੱਧੂ ਜੀਵੀ ਹੈ ਨਾ ਜਿਹੜੇ, ਇਹਨਾਂ ਦਾ ਸਿੱਖੀ ਨੂੰ ਮੁਕਾਓ, ਪੰਜਾਬੀ ਨੂੰ ਮੁਕਾਓ, ਇਹਨਾਂ ਨੂੰ ਇਨਾਮ ਮਿਲਦੇ, ਇਹਨਾਂ ਨੂੰ ਨੌਕਰੀਆਂ ਮਿਲਦੀਆਂ, ਇਹਨਾਂ ਨੂੰ ਪਦਉੱਨਤੀ ਮਿਲਦੀ, ਇਹਨਾਂ ਨੂੰ ਮਾਣ ਸਤਿਕਾਰ ਮਿਲਦੇ ਆ ਸਰਕਾਰ ਵੱਲੋਂ। ਇਹ ਸਿੱਖੀ ਕੋਈ ਧਰਮ ਨਹੀਂ, ਇਹ ਤੇ ਇੱਕ ਪੰਥ ਆ, ਹਿੱਸਾ ਹਿੰਦੂਇਜ਼ਮ ਦਾ। ਪੰਜਾਬੀ ਕੋਈ ਬੋਲੀ ਨਹੀਂ ਗੀ ਇਹ ਤਾਂ।
ਹਾਂਜੀ ਬੋਲੋ ਜੀ। ਮੈਂ ਉਹੀ ਕਹਿਣਾ ਚਾਹੁੰਦਾ, ਮੈਂ ਉਹ ਸੈਮੀਨਾਰ ਦੇ ਵਿੱਚ 3 ਦਿਨ ਇਹੀ ਗੱਲਾਂ ਸੁਣੀ ਗਿਆ, ਇਹ ਤਾਂ ਜੀ ਆਹ ਸਾਰੇ ਫਾਰਸੀ ਦੇ ਅੱਖਰ ਆ ਗਏ ਆ, ਇਹ ਤਾਂ ਜੀ ਅਸਲ ਦੇ ਵਿੱਚ ਉਲਟ ਗਏ ਹੋਏ ਆ, ਇੱਧਰੋਂ ਉੱਧਰ ਨੂੰ ਗਈਆਂ ਆ। ਦੇਖੋ ਜਿੰਨਾ ਅੱਖਰ ਆ ਜਿਹੜੇ ਨਿਊਮਰਲਸ ਆ 1 ਤੋਂ ਲੈ ਕੇ 10 ਤੱਕ, ਉਹ ਸਾਰੇ ਹਿੰਦੁਸਤਾਨ 'ਚ ਉੱਧਰ ਨੂੰ ਗਏ ਹੋਏ। ਦੱਸੋ ਵੀ ਜਦੋਂ ਉਹਨਾਂ ਨੂੰ ਨਖਰੇ ਨਹੀਂ ਸੀ ਆਉਂਦੇ, ਉਹਨਾਂ ਦੀ ਬੋਲੀ ਇੱਧਰ ਨੂੰ ਆ ਸਕਦੀ ਸੀ? ਕਿੰਨੀ ਐਡਵਾਂਸ ਬੋਲੀ ਹੋਊਗੀ ਸਾਡੀ? ਸੋ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼
ਕਰਦੇ ਆ।
ਪੰਜਾਬੀ ਬੋਲੀ ਇਨ ਇਟਸੈਲਫ ਕੋਈ ਬੋਲੀ ਨਹੀਂ ਹੈਗੀ, ਇਹ ਤਾਂ ਬਾਕੀ ਬੋਲੀਆਂ ਦਾ ਰਲ ਗੱਡ ਹੈ, ਇਹਦੀ ਆਪਣੀ ਕੋਈ ਹੋਂਦ ਨਹੀਂ। ਇਸ ਕਰਕੇ ਨਾ ਹੁਣ ਜਿਹੜਾ ਜ਼ੋਰ ਲੱਗਾ ਹੋਇਆ, ਜ਼ੋਰ ਹੁਣ ਇਹ ਲੱਗਾ ਹੋਇਆ ਵੀ ਇਹਦਾ ਲਹਿੰਦੇ ਪੰਜਾਬ ਵਰਗਾ ਜਿੱਦਾਂ ਉਰਦੂਕਰਨ ਕਰ ਦਿੱਤਾ ਗਿਆ ਪੰਜਾਬੀ ਦਾ, ਉੱਥੇ ਵੀ ਦੁਖੀ ਨੇ ਪੰਜਾਬੀ ਵਾਲੇ ਕਿ ਇਹਦਾ ਵੀ ਹੌਲੀ ਹੌਲੀ ਉਰਦੂਕਰਨ ਕੀਤਾ ਜਾਵੇ, ਉਹਦੇ ਨਾਲ ਰਲਦੀ ਮਿਲਦੀ ਕਰ ਦਿੱਤੀ ਜਾਵੇ, ਜਿੱਦਾਂ ਸੋਫਟ ਕਰ ਦਿੱਤੀ ਜਾਵੇ, ਜ਼ਜ਼ਾ ਬਣਾ ਦਿੱਤਾ ਜਾਵੇ, ਜਿਹੜੀ ਇਹਦੀ ਓਰਿਜਨੈਲਿਟੀ ਆ ਉਹ। ਹੁਣ ਪਾਕਿਸਤਾਨ 'ਚ ਅਸੀਂ ਜਾਂਦੇ ਹਾਂ, ਗਏ ਹਾਂ, ਤੁਸੀਂ ਵੀ ਗਏ ਹਾਂ, ਜਿਹੜੀ ਉਹ ਪੰਜਾਬੀ ਬੋਲਦੇ ਨੇ ਉਹ ਠੇਠ ਪੰਜਾਬੀ ਬੋਲਦੇ ਨੇ, ਪਰ ਜਦੋਂ ਲਿਖਤੀ 'ਚ ਬੋਲਦੇ ਨੇ ਉਹਨਾਂ ਦੇ ਉਹ ਅੱਖਰੇ ਮਿਸਿੰਗ ਹੈ, ਉਹ ਉਹਨੀ ਉਹ ਸਾਰਾ ਉਰਦੂਕਰਨ ਉਹਦਾ ਕਰ ਦਿੱਤਾ ਆ।
ਨਹੀਂ ਉਹ ਇਹ ਹੈ, ਨਹੀਂ ਇਹ ਤੇ 73 ਸਾਲਾਂ ਤੋਂ ਹਿੰਦੁਸਤਾਨ ਦਾ ਜਿਹੜਾ ਭਾਸ਼ਾ ਘਾੜੂ ਕਮਿਸ਼ਨ ਆ ਨਾ, ਉਹਦੀ ਪਾਲਿਸੀ ਹੈ ਵੀ ਕਿਉਂਕਿ ਸਿੱਖਾਂ ਨੇ ਪੰਜਾਬੀਆਂ ਨੇ ਆਪਣੀ ਪੰਜਾਬੀ ਬੋਲੀ ਨੂੰ ਪ੍ਰਵਾਨਿਤ ਕਰਵਾ ਲਿਆ ਸਿਆਣਪ ਨਾਲ, ਐਜੂਕੇਸ਼ਨਾਂ ਕੁਰਬਾਨੀਆਂ ਨਾਲ, ਫਿਰ ਇਹਦੇ ਤੇ ਹਮਲਾ ਹੋਇਆ, ਇਹਦੀ ਲਿਪੀ ਦੇਵਨਾਗਰੀ ਕਰ ਦਿਓ। ਈਵਨ ਭਾਈ ਜੋਧ ਸਿੰਘ ਵਰਗੇ ਵਿਦਵਾਨ ਵੀ ਸਹਿਮਤ ਹੋ ਗਏ ਇਸ ਗੱਲ ਲਈ ਵੀ ਹਾਂ, ਗੁਰਮੁਖੀ ਦੀ ਬਜਾਏ ਪੰਜਾਬੀ ਬੋਲੀ ਨੂੰ ਹਿੰਦੀ ਵਿੱਚ ਦੇ ਅੱਖਰਾਂ 'ਚ ਲਿਖ ਦਿਓ, ਉਹ ਬਚਾਈ। ਹੁਣ ਉਹਨਾਂ ਦੀ ਪਾਲਿਸੀ ਹੈ ਵੀ ਇਹਨਾਂ ਨੇ ਪੰਜਾਬੀ ਬੋਲੀ ਨੂੰ ਨੀ ਮੁਕਾਉਣ ਦਿੱਤਾ, ਇਹਨਾਂ ਨੇ ਇਹਦੀ ਲਿਪੀ ਗੁਰਮੁਖੀ ਨੂੰ ਨੀ ਮੁਕਾਉਣ ਦਿੱਤਾ। ਹੁਣ ਇਉਂ ਕਰੋ ਵੀ ਗੁਰਮੁਖੀ ਅੱਖਰਾਂ 'ਚ ਲਹਿੰਦਾ ਹੈ, ਜਾਂਦਾ ਹੈ, ਗਾਉਂਦਾ ਹੈ, ਸੌਂਦਾ ਹੈ, ਮਰਦਾ ਹੈ, ਜੀਂਦਾ ਹੈ, ਇਹੀ ਪੰਜਾਬੀ ਰਹਿ ਜਾਵੇ, ਬਾਕੀ ਸਾਰੀ ਵੈਕਬਲਰੀ ਸਾਰੀ ਸ਼ਬਦਾਵਲੀ ਜਿਹੜੀ ਆ ਉਹ ਹਿੰਦੀ ਦੀ ਇਹਦੇ ਵਿੱਚ ਘੁਸੇੜ ਦਿਓ, ਗੁਰਮੁਖੀ ਅੱਖਰਾਂ ਦੇ ਵਿੱਚ ਹਿੰਦੀ ਬਣ ਜਾਵੇ, ਇਹਨਾਂ ਦਾ ਫਰਕ ਨਾ ਕੋਈ ਰਵੇ। ਤੇ ਪੰਜਾਬੀ ਜਿਹੜੇ ਜਿਹੜੇ ਖਾਸ ਕਰਕੇ ਸਿੱਖ ਵਿਦਵਾਨ ਨੇ ਨਾ ਬੁੱਧੀਜੀਵੀ, ਉਹ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਆ, ਤੇ ਸੰਤ ਜਰਨੈਲ ਸੋਰੀ ਇਹਨਾਂ ਨੂੰ ਬੁੱਧੂ ਜੀਵੀ ਕਹਿੰਦੇ ਹੁੰਦੇ, ਤੇ ਉਹ ਕਹਿੰਦੇ ਨੇ ਇਹਨਾਂ ਦੇ ਇਹਨਾਂ ਦੀ ਬੁੱਧੀ 'ਚ ਜੀਵ ਪਏ ਹੋਏ ਆ। ਇਹਨਾਂ ਦੀ ਹਾਲਤ ਉਸ ਮੂਰਖ ਨਲਾਇਕ ਪੁੱਤਰ ਵਰਗੀ ਆ ਜਿਹੜਾ ਇਹ ਕਹਿੰਦਾ ਸੀ, ਮਾਂ ਜੇ ਮੈਂ ਥਾਣੇਦਾਰ ਹੋਵਾਂ ਤੇ ਪਹਿਲਾਂ ਤੇਰੇ ਪੁੜੇ ਕੁੱਟਾਂ। ਸੋ ਇਹ ਸਰਕਾਰੀ ਪਦਵੀਆਂ ਲੈਣ ਵਾਲੇ ਬੰਦੇ, ਵੱਡੇ ਵੱਡੇ ਵਿਦਵਾਨ, ਯੂਨੀਵਰਸਿਟੀਆਂ ਦੇ ਧਰਮ ਦੇ ਨਾਂ ਤੇ ਜਿਹੜੇ ਬਣੇ ਹੋਏ ਆ ਨਾ ਵਿਭਾਗ ਡਿਪਾਰਟਮੈਂਟ, ਉਹਨਾਂ ਦੇ ਮੁਖੀਆਂ ਤੱਕ ਉਹ ਸਿੱਖ ਧਰਮ ਨੂੰ ਧਰਮ ਨਹੀਂ ਮੰਨਦੇ।
ਹਾਂਜੀ ਹਾਂਜੀ,
ਆਪਣੇ ਮੂੰਹ ਕਹਿ ਇਹ ਕਹਿਣ ਲਈ ਤਿਆਰ ਨਹੀਂ ਕਿ ਸਿੱਖ ਕੋਈ ਧਰਮ ਹੈਗਾ। ਸੋ ਇਹ ਹੈ ਵੀ ਇਹ ਇਹਨਾਂ ਦਾ ਹਾਲ ਆ। ਪਰ ਜ਼ਿਆਦਾ ਜਿਹੜਾ ਜਿਹਦੇ ਨੂੰ ਬਿੰਦੀ ਹੈ ਨਾ, ਉਹ ਆ ਤੁਹਾਡਾ ਮੋਬਾਈਲ ਵਰਤਣ ਦੇ ਵਿੱਚ। ਮੈਂ ਆਪ ਵੇਖਿਆ ਨਾ, ਹੁਣ ਹੌਲੀ ਹੌਲੀ ਮੈਂ ਮੋਬਾਈਲ ਵਰਤਣਾ ਸਿੱਖ ਰਿਹਾ, ਤੇ ਮੈਂ ਜਿੱਜਾ ਦੱਬਦਾ ਜੇ ਦੱਬਦਾ ਤੇ ਉਹ ਬਿੰਦੀ ਆਪਣੇ ਆਪ ਪਛਾਣ ਮੁੜ ਕੇ ਕੱਢਣੀ ਪੈਂਦੀ ਆ ਧੂ ਕੇ।
ਤਾਇਆ ਜੀ ਗੱਲ ਤੁਸੀਂ ਬੁੱਧੀਜੀਵੀਆਂ ਦੀ ਤਾਂ ਬੁੱਧੂ ਜੀਵੀਆਂ ਦੀ ਕੀਤੀ ਹੈ ਤੇ ਇਹ ਹੁਣ ਆਪਾਂ ਥੋੜੀ ਗੱਲ ਦੀਵਾਲੀ ਦੇ ਵੀ ਤੁਹਾਨੂੰ ਮੈਂ ਪੁੱਛਣੀ ਹੈ ਵੀ ਇਹ ਜਿਹੜਾ ਬਿਨਾਂ ਗੱਲ ਤੋਂ ਬਖੇੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬੁੱਧੂ ਜੀਵੀ ਬੁੱਧੀਜੀਵੀ ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ ਦੀਵਾਲੀ ਬਾਰੇ?
ਦੇਖੋ ਜੀ ਪਹਿਲੀ ਤੇ ਗੱਲ ਆ ਵੀ ਇਹ ਰਾਮਾਇਣ ਨੂੰ ਰਾਮ ਚੰਦਰ ਜੀ ਨੂੰ ਕ੍ਰਿਸ਼ਨ ਨੂੰ ਮਹਾਭਾਰਤ ਨੂੰ ਰਾਮਾਇਣ ਗ੍ਰੰਥਾਂ ਨੂੰ ਇਹ ਕਹਿੰਦੇ ਜੀ ਇਹ ਮਿਥਿਹਾਸ ਆ ਇਹਦੇ ਨਾਵਲ ਤੇ ਨਾਟਕ ਆ ਉਹਨੂੰ ਮੰਨ ਸੱਚ ਹੀ ਨਹੀਂ ਮੰਨਦੇ
ਜੀ।
ਪਹਿਲੀ ਤੇ ਗੱਲ ਇਹ ਹੈ ਇਹਨਾਂ ਦੀ ਬੁੱਧੀਜੀਵੀ ਦਾ ਸਬੂਤ ਇਹ ਹੈ ਬਹੁਤੇ ਮੈਜੋਰਟੀ ਨਹੀਂ ਮੰਨਦੇ ਪਰ ਜਿਹਨੂੰ ਕਰੋੜਾਂ ਕਰੋੜਾਂ ਲੋਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਿਸਾਲਾਂ ਆਈਆਂ ਨੇ ਇਹ ਤ੍ਰੇਤੇ ਯੁੱਗ ਦੇ ਯੁੱਗ ਪੁਰਸ਼ ਅਵਤਾਰ ਭਗਵਾਨ ਰਾਮ ਚੰਦਰ ਜੀ ਸਨ ਅੱਜ ਉਹਨਾਂ ਨੂੰ ਕਰੋੜਾਂ ਲੋਕ ਉਹਨਾਂ ਨੂੰ ਵਿਸ਼ਨੂੰ ਦਾ ਅਵਤਾਰ ਮੰਨਦੇ ਨੇ ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਨੂੰ ਦੁਆਪਰ ਦਾ ਅਵਤਾਰ ਮੰਨਦੇ ਨੇ ਉਹ ਇਸੇ ਲੜੀ ਵਿੱਚ ਉਹ ਗੁਰੂ ਨਾਨਕ ਸਾਹਿਬ ਨੂੰ ਵੀ ਕਲਯੁੱਗ ਦਾ ਅਵਤਾਰ ਮੰਨਦੇ ਨੇ ਪਰ ਉਹ ਜੋ ਮੰਨੀ ਜਾਣ ਸਾਡਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਮਿਲਾਇਓ ਲੋਕੀ ਕੀ ਲਿਖਦੇ ਆ ਨਵੇਂ ਬੁੱਧੀਜੀਵੀ ਕੀ ਲਿਖਦੇ ਆ ਪੁਰਾਣ ਕੀ ਲਿਖਦੇ ਸੀ ਸਾਡਾ ਇਹਦੇ ਨਾਲ ਲੈਣਾ ਦੇਣਾ ਨਹੀਂ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ ਉਹ ਤੇ ਸੱਚ ਆ ਨਾ ਉਹ ਇਸ ਲਈ ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਉਧਰ ਸੈਨਿਕ ਉਗਰ ਸੈਨਿਕੋ ਰਾਜ ਭਗਤੈ ਦਿਓ ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ ਸੋ ਇਸ ਲਈ ਮੰਨ ਲਓ ਇਹਨਾਂ ਦੀ ਜੇ ਅਸੀਂ ਗੱਲ ਮੰਨ ਵੀ ਲਈਏ ਕਿ ਰਾਮ ਚੰਦਰ ਜੀ ਨਹੀਂ ਹੋਏ ਕ੍ਰਿਸ਼ਨ ਜੀ ਨਹੀਂ ਹੋਏ ਗੁਰੂ ਹਰਗੋਬਿੰਦ ਸਾਹਿਬ ਉਸ ਦੀਵਾਲੀ ਵਾਲੀ ਤਰੀਕ ਨੂੰ 52 ਰਾਜਿਆਂ ਨੂੰ ਕੈਦ ਜਹਾਂਗੀਰ ਤੇ ਛਡਾ ਕੇ ਅੰਮ੍ਰਿਤਸਰ ਨਹੀਂ ਪਹੁੰਚੇ ਚਲੋ ਮੰਨ ਲਓ ਪਰ ਇਹ ਮੌਸਮੀ ਤਿਉਹਾਰ ਰਾਮ ਚੰਦਰ ਜੀ ਤੋਂ ਪਹਿਲਾਂ ਦਾ ਹੀ ਦੁਨੀਆਂ ਉੱਤਰੀ ਭਾਰਤ ਵਿੱਚ ਮਨਾਇਆ ਜਾਂਦਾ ਸੀ
ਜੀ ਜੀ
ਬ੍ਰਾਹਮਣ ਦੇ ਅਨੁਸਾਰ ਉਹਨਾਂ ਨੇ ਇਹਨਾਂ ਨੂੰ ਵੀ ਵਰਣਾ ਦੇ ਵਿੱਚ ਵੰਡਿਆ ਵੀ ਵਿਸਾਖੀ ਤਿਉਹਾਰ ਆ ਬ੍ਰਾਹਮਣਾਂ ਦਾ
ਜੀ
ਦੁਸਹਿਰਾ ਤਿਉਹਾਰ ਮੰਨ ਲਿਆ ਖੱਤਰੀਆਂ ਦਾ
ਜੀ
ਤੇ ਆ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਇਹ ਮੰਨ ਲਿਆ ਵੈਸ਼ਾਂ ਦਾ ਤੇ ਲੋਹੜੀ ਤੇ ਜਿਹੜੀ ਹੈਗੀ ਆ ਉਹ ਹੋਲੀ ਇਹ ਮੰਨ ਲਈ ਸ਼ੂਦਰਾਂ ਦੀ ਤੁਸੀਂ ਦੇਖੋ ਵੀ ਪਰੰਪਰਾਗਤ ਕਿੰਨੇ ਅਣਜਾਣੇ ਅਕਾਲ ਕਾਲ ਤੋਂ ਸਮਾਂ ਆ ਰਿਹਾ ਭਈ ਲੋਹੜੀ ਦਾ ਤਿਉਹਾਰ ਗਰਮੀ ਜਾ ਰਹੀ ਆ ਸਰਦੀ ਮਿੱਠੀ ਮਿੱਠੀ ਆ ਰਹੀ ਆ ਦੁਕਾਨਦਾਰ ਆਪਣਾ ਪੁਰਾਣਾ ਮਾਲ ਕੱਢ ਰਹੇ ਆ ਸਫਾਈਆਂ ਕਰ ਰਹੇ ਆ ਆਪਣਾ ਕੀ ਉਹਦਾ ਨਾਂ ਆ ਦੀਵਾਲੀ ਦੇ ਆਉਣ ਦੀ ਖੁਸ਼ੀ ਵਿੱਚ ਘਰਾਂ ਨੂੰ ਕਲੀ ਕਰ ਰਹੇ ਆ ਈਵਨ ਪਰਿਵਾਰ ਵੀ ਆਪਣੇ ਵੀ ਘਰਾਂ ਦੀ ਸਫਾਈ ਕਰ ਰਹੇ ਆ ਨਵੇਂ ਸਿਰੇ ਦੁਕਾਨਦਾਰ ਵਪਾਰੀ ਆਪਣਾ ਜਿਹੜੀਆਂ ਵਹੀਆਂ ਚਾਲੂ ਕਰ ਰਹੇ ਆ ਕਿੰਨਾ ਸਰ ਤੁਸੀਂ ਵੇਖੋ ਕਿ ਦੀਵਾਲੀ ਤੋਂ ਪਹਿਲਾਂ ਵੀ ਕਿੰਨਾ ਕਿੰਨੇ ਦਿਨ ਦੀਵਾਲੀ ਦੀ ਉਡੀਕ ਵਿੱਚ ਲੋਕੀ ਉਤਸ਼ਾਹ ਮਨਾ ਰਹੇ ਆ ਸੋ ਮੇਲੇ ਇਹ ਇਕੱਠ ਇਹ ਤਿਉਹਾਰ ਸਾਡੇ ਵਿੱਚ ਲਗਾਤਾਰਤਾ ਨੂੰ ਕੱਟ ਕੇ ਸਾਡੇ ਅੰਦਰ ਉਤਸ਼ਾਹ ਭਰਦੇ ਆ ਸਾਡੇ ਅੰਦਰ ਚੜ੍ਹਦੀ ਕਲਾ ਲਿਆਉਂਦੇ ਆ ਤੇ ਇਹਨਾਂ ਨੂੰ ਅਸੀਂ ਆਪਣੇ ਦਿਮਾਗ ਖੁਰਚ ਖੁਰਚ ਕੇ ਕਲਮਾਂ ਘਸਾ ਘਸਾ ਕੇ ਸਮਾਂ ਸ਼ਕਤੀ ਬਰਬਾਦ ਕਰ ਕਰਕੇ ਅਸੀਂ ਇਹਨਾਂ ਤੋਂ ਲੋਕਾਂ ਨੂੰ ਇਕੱਠੇ ਕਰਨ ਨੂੰ ਖੁਸ਼ੀਆਂ ਮਨਾਉਣ ਤੋਂ ਹਟਾ ਲਵਾਂਗੇ ਤੇ ਅਸੀਂ ਕੀ ਕੱਦੂ ਚ ਬੁੱਧੀਜੀਵੀ ਤੀਰ ਮਾਰ ਲੈਣਗੇ ਸੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਵਿਸਾਖੀ ਤੇ ਦੀਵਾਲੀ ਤੇ ਗੁਰੂ ਘਰ ਦੇ ਵਿੱਚ ਵਿਸ਼ੇਸ਼ ਉਚੇਚੇ ਇਕੱਠ ਕੀਤੇ ਜਾਇਆ ਕਰਦੇ ਸਨ ਦੂਰ ਦੁਰਾਡੇ ਉਸ ਵੇਲੇ ਬਲਖ ਬੁਖਾਰਾ ਕਾਬਲ ਕੰਧਾਰ ਤੋਂ ਲੈ ਕੇ ਢਾਕੇ ਬੰਗਾਲੇ ਤੱਕ ਸਿੱਖੀ ਫੈਲੀ ਹੋਈ ਸੀ ਉਹ ਰੋਜ਼ ਗੁਰੂ ਦਰਬਾਰਾਂ ਵਿੱਚ ਨਹੀਂ ਸੀ ਆ ਸਕਦੇ ਤੇ ਉਹ 6 ਮਹੀਨਿਆਂ ਬਾਅਦ ਆਪਣੇ ਜਿਹਨੂੰ ਮਸੰਦ ਕਿਹਾ ਜਾਂਦਾ ਸੀ ਉਸ ਵੇਲੇ ਉਹਦੇ ਆਗੂਆਂ ਨਾਲ ਗੁਰੂ ਦਰਬਾਰਾਂ ਵਿੱਚ ਆਉਂਦੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਲੋਕੋਕਤੀ ਵਿੱਚ ਵੀ ਇਹ ਚੜ ਗਿਆ ਲੋਕਾਂ ਦੇ ਮੂੰਹ ਤੇ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਤੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਅੱਜ ਤੱਕ ਸਿੱਖਾਂ ਦਾ ਸਭ ਤੋਂ ਵੱਡਾ ਸਰਬ ਪੱਖੀ ਮੇਲਾ ਕਹਿ ਲੋ, ਇਕੱਠ ਕਹਿ ਲੋ, ਪੁਰਬ ਕਹਿ ਲੋ,
ਜੀ
ਉਤਸ਼ਾਹ ਭਰਿਆ ਸਮਾਂ ਜਿਹੜਾ ਉਹ ਸਰਬ ਪੱਖੀ ਮਿਨ ਰਾਜ ਸੀ। ਵਪਾਰਕ, ਭਾਈਚਾਰਕ, ਵਿਦਿਅਕ, ਹਰ ਤਰ੍ਹਾਂ ਦੀਆਂ ਸਰਗਰਮੀਆਂ ਇੰਨੀਆਂ ਸਾਲ ਦੇ ਵਿੱਚ ਔਰ ਕਿਸੇ ਸਥਾਨ ਉੱਪਰ ਔਰ ਕਿਸੇ ਦਿਨ ਨਹੀਂ ਹੁੰਦੀਆਂ ਜਿੰਨੀਆਂ ਦੀਵਾਲੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੁੰਦੀਆਂ ਨੇ। ਔਰ ਥਾਂ ਥਾਂ ਕੈਂਪ ਲੱਗੇ ਹੁੰਦੇ ਆ, ਵੱਖ ਵੱਖ ਮਤਾਂ ਮਤਾਂਤਰਾਂ ਦੇ ਵਿਦਵਾਨ ਹਫ਼ਤਿਆਂ ਤੱਕ ਉੱਥੇ ਆਪਣਾ ਵਿਖਿਆਨ ਕਰਦੇ ਨੇ, ਚਰਚਾ ਕਰਦੇ ਆ, ਤੇ ਦੀਵਾਲੀ ਵਾਲੀ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸਦੇ ਮੁੱਖ ਸੇਵਾਦਾਰ ਕਹਿ ਲਓ, ਜਥੇਦਾਰ ਕਹਿ ਲਓ, ਵੀ ਕਈ ਵਿਦਵਾਨ ਉਹਨੂੰ ਜਥੇਦਾਰ ਮੰਨਣ ਲਈ ਤਿਆਰ ਨਹੀਂ, ਚਲੋ ਉਹਨਾਂ ਦੀ ਮਰਜ਼ੀ, ਉਹਦਾ ਮੁੱਖ ਸੇਵਾਦਾਰ ਕਹਿ ਲਓ, ਉਹਦੇ ਵੱਲੋਂ ਸਾਰਮੁੱਚੀ ਸਿੱਖ ਪੰਥ ਗੁਰੂ ਨਾਨਕ ਲੇਵਾ ਨਾਮ ਦੇ ਸੰਦੇਸ਼ ਤੇ ਆਦੇਸ਼ ਦੀਵਾਲੀ ਵਾਲੇ ਸਮੇਂ ਤੇ ਜਾਰੀ ਹੁੰਦਾ ਹੈ, ਜਿਹਨੂੰ ਲੋਕੀ ਸੁਣਦੇ ਨੇ, ਵਹਿੰਦੇ ਨੇ ਕਿ ਸਾਡੇ ਜਥੇਦਾਰ ਨੇ ਸਾਨੂੰ ਕੀ ਆਗਿਆ ਦਿੱਤੀ ਹੈ, ਕੀ ਸਾਨੂੰ ਰਾਹ ਵਿਖਾਇਆ, ਰੋਸ਼ਨੀ ਦਿੱਤੀ ਹੈ ਇਹ ਦੀਵਿਆਂ ਦੇ ਮੌਕੇ ਤੇ। ਅੱਛਾ, ਦੂਜਾ ਗੱਲ ਜਿਹੜੇ ਆ ਸਾਕਤ ਪੁਰਸ਼ ਦੀਵਾਲੀ ਮਨਾਉਂਦੇ ਆ, ਉਹ ਵੱਖਰਾ, ਜੂਆ ਖੇਡਣਾ ਜੀ, ਨਸ਼ਾ ਕਰਨਾ ਜੀ, ਉਹ ਕੀ ਉਹਦੀ ਲਕਸ਼ਮੀ ਨੂੰ ਉਹ ਪੁਰਾਤਨ ਸੰਸਕ੍ਰਿਤ ਅਨੁਸਾਰ ਦੇਵੀ ਮੰਨਿਆ ਗਿਆ ਨਾ, ਧਨ ਪਦਾਰਥ ਨੂੰ, ਵੀ ਉਹ ਦੀਵੇ ਜਗਾਓ ਜੀ ਤੇ ਬੂਹੇ ਖੁੱਲੇ ਰੱਖੋ ਜੀ, ਲਕਸ਼ਮੀ ਰਾਤ ਨੂੰ ਆਊਗੀ ਚਾਨਣ ਵੇਖ ਕੇ ਤੁਹਾਡੇ ਘਰ, ਇਹ ਉਹਨਾਂ ਦਾ ਵਿਸ਼ਵਾਸ ਹੈ। ਗੁੱਡ ਲੱਕ ਟੂ ਟੈਮ, ਸਾਨੂੰ ਸਾਡਾ ਪੈਟਰੋਲ ਮੱਚਦਾ, ਸਾਨੂੰ ਕੀ ਤਕਲੀਫ ਹੈ, ਉਹਨਾਂ ਦਾ ਵਿਸ਼ਵਾਸ ਹੈ ਮੰਨਣ, ਸਾਨੂੰ ਅਸੀਂ ਨਹੀਂ ਮੰਨਦੇ, ਅਸੀਂ ਉਹ ਮੰਨਦੇ ਹਾਂ। ਗੁਰੂ ਘਰ ਵਿੱਚ ਆਉਣਾ ਆ, ਇਤਿਹਾਸਕ ਪ੍ਰਸੰਗ ਸੁਣਨੇ ਸੁਣਾਉਣੇ ਆ। ਤੇ ਅਗਲੀ ਗੱਲ, ਇਹ ਡਾਂਗਾਂ ਲੈ ਕੇ ਜਿਹੜੇ ਮਗਰ ਪਏ ਹੋਏ ਆ ਬੁੱਧੀਜੀਵੀ, ਉਹ ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ, ਉਹ ਹਿੰਦੂਆਂ ਦਾ ਤਿਉਹਾਰ ਆ। ਹਰ ਗੱਲ ਹਿੰਦੂ ਤੇ ਹਿੰਦੀ ਨਾਲੋਂ ਤੋੜਨ ਦੇ ਯਤਨਾਂ ਵਿੱਚ, ਮੈਂ ਸਮਝਦਾ ਹਾਂ ਕਿ ਕੋਈ ਬਹੁਤੀ ਗਲਤ ਗੱਲ ਨਹੀਂ, ਪਰ ਮਾੜੀ ਚੀਜ਼ ਨੂੰ ਹਟਾਉਂਦਿਆਂ ਚੰਗੀ ਵੀ ਹਟਾ ਦੇਣੀ। ਹੁਣ ਜੇ 1984 ਵਿੱਚ ਜੋ ਕੁਝ ਹਿੰਦੁਸਤਾਨ ਦੀ ਸਰਕਾਰ ਦੀ ਸ਼ਹਿ ਨਾਲ ਨਹੀਂ, ਅਗਵਾਈ ਨਾਲ ਜੋ ਕੁਝ ਬੇਦੋਸ਼ੇ ਸਿੱਖਾਂ ਦਾ ਕਤਲਾਮ ਹੋਇਆ ਆ, ਇਹਦੇ ਖਿਲਾਫ ਸਿੱਖਾਂ ਦੇ ਵਿੱਚ ਗੁੱਸਾ ਪੈਦਾ ਹੋਣਾ, ਰੋਸ ਪੈਦਾ ਹੋਣਾ ਤੇ ਸੰਬੰਧ ਤੋੜਨ ਦੀ ਭਾਵਨਾ ਪੈਦਾ ਹੋਣੀ, ਇਹ ਕੁਦਰਤੀ ਗੱਲ ਆ, ਕੋਈ ਅਲੋਕਾਰ ਨਹੀਂ ਹੈ। ਪਰ ਇਹਨੂੰ ਅਸੀਂ ਵੀ ਦੀਵਾਲੀ ਹਿੰਦੂ ਮਨਾਉਂਦੇ ਆ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਸਾਨੂੰ ਦੀਵਾਲੀ ਨਹੀਂ ਮਨਾਉਣੀ ਚਾਹੀਦੀ, ਉਹ ਦੀਵਾਲੀ ਸਾਡੀ ਦਾਦੀ ਰੱਖਦੀ ਹੈ, ਉਹ ਕੋਈ ਰੁੱਸੀ ਹੋਈ ਹੈ ਜਿਹਨੂੰ ਅਸੀਂ ਮਨਾਉਣ ਜਾਣਾ। ਇਹ ਤੇ ਇੱਕ ਵੱਡਾ ਭਾਰੀ, ਸਭ ਤੋਂ ਵੱਡਾ ਸਿੱਖਾਂ ਦਾ ਇਤਿਹਾਸ ਆ, ਤੇ ਇਹਨੂੰ ਅਸੀਂ ਬਦੋ ਬਦੀ, ਜੇ ਹਿੰਦੂ ਹੈ ਇਹਨਾਂ ਨੇ ਸਾਡਾ ਕਤਲਾਮ ਕੀਤਾ, ਜੇ ਹਿੰਦੂ ਸੱਜੇ ਹੱਥ ਨਾਲ ਰੋਟੀ ਖਾਂਦਾ ਆ ਤੇ ਅਸੀਂ ਖੱਬੇ ਹੱਥ ਨਾਲ ਖਾਣੀ ਸ਼ੁਰੂ ਕਰ ਦਈਏ, ਵੀ ਅਸੀਂ ਨਹੀਂ ਖਾਣ, ਉਹਨਾਂ ਦਾ ਵਿਰੋਧ ਕਰਨਾ। ਜੇ ਜੇ ਹਿੰਦੂ ਮੰਜੇ ਉੱਤੇ ਸੌਣ ਵੇਲੇ ਸਿਰਹਾਣੇ ਵੱਲ ਸਿਰ ਰੱਖ ਕੇ ਸੌਂਦਾ ਤੇ ਅਸੀਂ ਪ੍ਰੋਟੈਸਟ ਵਜੋਂ ਪੈਂਦ ਵੱਲ ਸਿਰ ਰੱਖ ਕੇ ਸੌਣਾ ਸ਼ੁਰੂ ਕਰ ਦਈਏ। ਇਸ ਲਈ ਦੀਵਾਲੀ ਕੋਈ ਹਿੰਦੂਆਂ ਦੀ ਮਨਾਪਲੀ ਨਹੀਂ ਹੈ ਜਿੰਨਾ ਉਹਨਾਂ ਦੀ ਹੈ, ਜੇ ਉਹ ਉਹਨਾਂ ਦਾ ਸੱਚਾ ਜਾਂ ਝੂਠਾ ਅਸੀਂ ਕਿਉਂ ਕਹੀਏ, ਨਵੇਂ ਨਹੀਂ ਇਹੋ ਜਿਹੇ ਭੰਬਲ ਭੂਸੇ
ਨਹੀਂ ਨਹੀਂ ਤਾਇਆ ਜੀ, ਤਾਇਆ ਜੀ
ਸ੍ਰੀ ਰਾਮ ਚੰਦਰ ਜੀ।
ਹਾਂ ਨਹੀਂ ਸ੍ਰੀ, ਦੇਖੋ ਮੈਂ ਕੱਲ ਰਾਤੀ ਗੁਰਦੁਆਰਾ ਸਾਹਿਬ ਦੀਵਾਨ ਦੇ ਵਿੱਚ ਵੀ ਇਹ ਕਿਹਾ ਸੀਗਾ ਕਿ ਜੇ ਰਾਮ ਚੰਦਰ ਜੀ ਦੀ ਫਿਲੋਸਫੀ, ਅਵਤਾਰਾਂ ਦੀ ਫਿਲੋਸਫੀ, ਮਹਾਰਾਜ ਦੀ ਮਤਲਬ ਫਿਲੋਸਫੀ ਦੇ ਮੁਤਾਬਕ ਜੇ ਕੋਈ ਦੀਵਾਲੀ ਮਨਾ ਰਹੇ ਹਾਂ ਤਾਂ ਅਸੀਂ ਮਨਾ ਰਹੇ ਹਾਂ ਟਰੂ ਸੈਂਸ ਦੇ ਵਿੱਚ,
ਠੀਕ ਹੈ ਨਾ।
ਤੇ ਮਤਲਬ
ਹਾਂਜੀ, ਇੱਕ ਮਿੰਟ ਇੱਕ, ਮੈਂ ਤੁਹਾਨੂੰ ਬੋਲਣ ਨਹੀਂ ਦੇਣਾ, ਕਾਰਨ ਇਹ ਹੈ ਕਿ ਤੁਸੀਂ ਹੁਣੇ ਮੀਡੀਆ ਤੁਹਾਡੇ ਕੋਲ, ਸਾਰੀ ਦੁਨੀਆ ਤੁਹਾਡੇ ਕੋਲ, ਇੱਕ ਗੁਰਦਰ ਦਾ ਮਾਈਕ ਸਾਡੇ ਭਾਈਆਂ ਕੋਲ ਸੀ, ਉਹ ਵੀ ਤੁਸੀਂ ਖੋਣਾ ਸ਼ੁਰੂ ਕਰਤਾ, ਉਸ ਦੀਵਾਲੀ ਤੇ ਤੁਸੀਂ ਬੋਲਣ ਲੱਗ ਪਏ।
ਮਾਤ ਲੋਕ ਕੋ ਕੌਣ ਵਰਤਾਰਾ ਹਨ, ਤੇ ਹੁਣ ਤੁਸੀਂ ਤਾਂ ਐਡਲੇਡ ਜਾ ਕੇ ਬਹਿ ਗਏ, ਮਾਤ ਲੋਕ ਦੇ ਵਿੱਚ ਤਾਂ ਸਾਨੂੰ ਮਾਈਕ ਸਾਹਮਣੇ ਪੈਣੇ ਆ।
ਅੱਛਾ, ਉਹ ਗੱਲ ਇਹ ਹੈ ਵੀ ਕਰੋੜਾਂ ਕਰੋੜਾਂ ਲੋਕਾਂ ਦਾ ਇਹ ਵਿਸ਼ਵਾਸ ਆ ਕਿ ਰਾਵਣ ਦੇ ਉੱਤੇ ਫਤਿਹ ਪਾ ਕੇ ਰਾਮ ਚੰਦਰ ਜੀ, ਲਕਸ਼ਮਣ, ਸੀਤਾ, ਹਨੂੰਮਾਨ ਜੀ ਦੇ ਨਾਲ ਅਯੁੱਧਿਆ ਨਗਰੀ ਵਿੱਚ ਆਏ ਆ, ਤੇ ਅਯੁੱਧਿਆ ਦੇ ਲੋਕਾਂ ਨੇ ਖੁਸ਼ੀ ਮਨਾਈ ਆ। ਤੇ ਖੁਸ਼ੀ ਮਨਾਉਣ ਦਾ ਕੀ ਤਰੀਕਾ, ਚੰਗੇ ਬਸਤਰ ਪਾਓ, ਚੰਗੇ ਭੋਜਨ ਛਕੋ, ਉਤਸ਼ਾਹ ਨਾਲ ਦੀਪਮਾਲਾ ਕਰੋ, ਚਾਨਣ ਹਨੇਰੇ ਵਿੱਚ ਚਾਨਣ ਕਰੋ। ਤੇ ਔਰ ਦੀਵਾਲੀ ਆਉਂਦੀ ਵੀ ਜਿਹੜੀ ਆ, ਦੇਖ ਲਓ ਦਿਨੇ ਮੱਸਿਆ ਤੇ ਰਾਤ ਦੀਵਾਲੀ, ਹਾਂਜੀ, ਤੇ ਦਿਨੇ ਉਸੇ ਦਿਨ ਚ ਮੱਸਿਆ ਹੁੰਦੀ ਆ ਤੇ ਉਸੇ ਹੀ ਰਾਤ ਨੂੰ ਦੀਵਾਲੀ ਹੁੰਦੀ ਆ, ਘੋਰ ਹਨੇਰਾ ਹੁੰਦਾ, ਦੀਵਿਆਂ ਦੀ ਰੋਸ਼ਨੀ ਦੇ ਨਾਲ ਹਨੇਰੇ ਵਿੱਚ ਚਾਨਣ ਕਰਨਾ, ਤੇ ਉਹ ਅੰਤਰ ਆਤਮਿਆਂ ਕਿ ਭਾਈ ਅਸੀਂ ਅਸੀਂ ਆਪਣੀ ਸੋਚ ਵਿੱਚ ਵੀ ਜੋ ਹਨੇਰਾ ਆ ਗੁਰੂ ਦੀ ਸਿੱਖਿਆ ਗੁਰੂ ਦੇ ਸ਼ਬਦ ਰੂਪੀ ਦੀਵਾ ਜਗਾ ਕੇ ਅਸੀਂ ਉਸਦੇ ਆਪਣੇ ਹਿਰਦੇ ਅੰਦਰ ਆਪਣੀ ਸੋਚ ਅੰਦਰ ਵੀ ਰੋਸ਼ਨੀ ਲਿਆਈਏ ਤੇ ਜੇ ਸਿੰਬੋਲਿਕਲੀ ਅਸੀਂ ਬਾਹਰ ਹਾਂ ਬਾਹਰ ਦੀਵੇ ਜਗਾ ਲਈਏ ਤੇ ਇਹਦੇ ਵਿੱਚ ਗਲਤ ਕੀ ਆ ਇਹ ਬਾਹਰਲਾ ਸਿੰਬਲ ਆ ਤੇ ਇਹ ਰੋਸ਼ਨੀ ਨੂੰ ਅਸੀਂ ਅੰਦਰ ਲਿਜਾਣਾ ਕਿਵੇਂ ਗੁਰ ਗੁਰ ਸ਼ਬਦੀ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ ਗੁਰ ਕਾ ਸ਼ਬਦ ਉਜਾਰੋ ਦੀਪਾ ਅੱਛਾ ਉਹ ਲੋਕੀ ਬਣਾਉਂਦੇ ਆ ਕਿ ਰਾਮ ਚੰਦਰ ਜੀ ਆਏ ਖੁਸ਼ੀ ਵਾਲੀ ਗੱਲ ਆ ਲੰਕਾਸਰ ਦੈਂਤ ਨੂੰ ਮਾਰਿਆ ਇਸ ਦੀਵਾਲੀ ਸਮੇਂ ਤੇ ਕ੍ਰਿਸ਼ਨ ਜੀ ਨੇ ਦੁਆਪਰ ਦੇ ਵਿੱਚ ਠੀਕ ਆ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਛਡਾ ਕੇ ਅੰਮ੍ਰਿਤਸਰ ਪਹੁੰਚੇ ਖੁਸ਼ੀ ਦੀ ਦੀਪਮਾਲਾ ਜਗਾਈ ਹੁਣ ਉਹ ਵਾਲ ਦੀ ਖੱਲ ਲਾ ਕੇ ਨਹੀਂ ਜੀ ਉਹ 19 ਤਰੀਕ ਨੂੰ ਰਿਹਾ ਹੋਏ ਉਹ 19 ਤਰੀਕ ਨੂੰ ਫਲਾਣੇ ਥਾਂ ਗਏ ਉਹ ਦੀਵਾਲੀ ਵਾਲੇ ਦਵੇਂ ਅੰਮ੍ਰਿਤਸਰ ਆਏ ਹੀ ਨਹੀਂ ਤੇ ਕੀ ਤੁਸੀਂ ਭਾਈ ਕੱਦੂ ਚ ਤੀਰ ਮਾਰ ਲੋਗੇ ਸਾਬਤ ਕਰਕੇ ਜੇ ਸਦੀਆਂ ਤੋਂ ਸਿੱਖ ਇਸ ਖੁਸ਼ੀ ਵਿੱਚ ਮਨਾਉਂਦੇ ਆ ਰਹੇ ਆ ਉਹ ਵੀ ਇਹਨਾਂ ਬੁੱਧੀਜੀਵੀਆਂ ਤੋਂ ਡਰ ਕੇ ਸ਼੍ਰੋਮਣੀ ਕਮੇਟੀ ਦਾ ਵੀ ਉਹ ਵੀ ਡਰ ਗਏ ਉਹਨਾਂ ਨੇ ਵੀ ਦੀਵਾਲੀ ਦਾ ਨਾਂ ਬਦਲ ਕੇ ਬੰਦੀ ਛੋੜ ਦਿਵਸ ਰੱਖ ਲਿਆ ਉਹ ਬੰਦੀ ਛੋੜ ਰੱਖ ਲਓ ਦਿਵਸ ਜਾਂ ਕੋਈ ਹੋਰ ਰੱਖ ਲਓ ਦੀਵਾਲੀ ਦੀਵਾਲੀ ਆ ਦੀਵਾਲੀ ਅੰਮ੍ਰਿਤਸਰ ਦੀ ਲੋਕੀ ਨਹੀਂ ਦੀਵਾਲੀ ਤੇ ਜਾਣਾ ਦੀਵਾਲੀ ਦਾ ਤਿਉਹਾਰ ਆ ਰਿਹਾ ਤੇ ਹੁਣ ਅਸੀਂ ਨਾਲ ਨਾਲ ਬੰਦੀ ਛੋੜ ਦਿਨ ਮੰਜੇ ਘਰ ਵੀ ਲਿਆ ਆ ਤੇ ਇਹ ਚ ਕੋਈ ਪਾਪ ਵੀ ਨੀ ਹੈਗਾ ਵੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੰਦੀ ਛੋੜ ਸ਼ਬਦ ਕਈ ਵਾਰੀ ਆਇਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਨਾਲ ਵੀ ਬੰਦੀ ਛੋੜ ਲਕਬ ਲੱਗਿਆ ਹੈ 18ਵੀਂ ਸਦੀ ਚ ਜੱਸਾ ਸਿੰਘ ਆਲੂਵਾਲੀਏ ਦੇ ਨਾਂ ਤੇ ਵੀ ਬੰਦੀ ਛੋੜ ਲੱਗਿਆ ਕਿਉਂਕਿ ਹਿੰਦੁਸਤਾਨ ਦੀਆਂ ਬੰਨ ਕੇ ਲਾਈਆਂ ਆਈਆਂ ਜਾ ਰਹੀਆਂ ਬੀਬੀਆਂ ਨੂੰ 2200 ਦੀ ਗਿਣਤੀ ਵਿੱਚ ਇਹ ਜੱਸਾ ਸਿੰਘ ਦੀ ਅਗਵਾਈ ਹੇਠਾਂ ਛੁਡਵਾ ਕੇ ਤੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਸੀ ਸਨ 1761 ਦੇ ਵਿੱਚ ਜਦੋਂ ਮਰਹੱਟਿਆਂ ਨੂੰ ਹਰਾਇਆ ਅਹਿਮਦ ਸ਼ਾਹ ਅਬਦਾਲੀ ਨੇ ਤੇ ਉਹ ਜ਼ਿਆਦਾ ਵਿਸਤਾਰ ਨਾ ਜਾਈਏ ਹੁਣ ਆਹ ਦੇਖੋ 18ਵੀਂ ਸਦੀ ਦੇ ਤੀਜੇ ਦਹਾਕੇ ਦੇ ਦੌਰਾਨ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੇ ਕਹਿਰ ਟੁੱਟਿਆ 80-80 ਰੁਪਈਏ ਸਿੱਖਾਂ ਦਾ ਮੁੱਲ ਪਿਆ ਕੋਈ ਸਿੱਖ ਦੀ 10 ਪਾਵੇ ਕੋਈ ਸਿੱਖ ਨੂੰ ਕਤਲ ਕਰ ਦੇਵੇ ਸਿੱਖ ਦਾ ਘੋੜਾ ਖੋਲਵੇ ਸਿੱਖ ਦੇ ਘਰ ਤੇ ਕਬਜ਼ਾ ਕਰ ਲਵੇ ਸਿੱਖ ਨੂੰ ਸਰਕਾਰੇ ਦਰਬਾਰੇ ਸੱਚੀ ਝੂਠੀ ਚੁਗਲੀ ਲਾ ਕੇ ਫੜਾ ਦੇਵੇ ਉਹਨਾਂ ਸਾਰਿਆਂ ਨੂੰ ਇਨਾਮ ਦਿੱਤੇ ਜਾਂਦੇ ਸੀ ਇਸ ਹਾਲਾਤ ਦੇ ਵਿੱਚ ਜਿਹੜੇ ਸਿੱਖ ਸੀ ਉਹ ਦੂਰ ਦੁਰਾਡੇ ਜੰਗਲਾਂ ਪਹਾੜਾਂ ਬੀਕਾਨੇਰ ਦੇ ਰੇਗਿਸਤਾਨਾਂ ਵਿੱਚ ਰਹਿੰਦੇ ਸੀ ਕਦੀ ਕਦੀ ਉਹ ਲੁੱਟਣ ਕੁੱਟਣ ਜਾਂ ਆਪਣਾ ਰਾਸ਼ਨ ਗੋਣ ਲਈ ਜਾਂ ਸਰਕਾਰੀ ਖਜ਼ਾਨੇ ਲੁੱਟਣ ਲਈ ਆਉਣਾ ਛਾਪਾ ਮਾਰ ਕੰਮ ਕਰਕੇ ਫਿਰ ਹਰਨਾਂ ਦੀ ਸਿੰਘੀ ਚੜ ਜਾਣਾ ਤੇ ਉਸ ਹਾਲਾਤ ਦੇ ਵਿੱਚ ਭਾਈ ਮਨੀ ਸਿੰਘ ਜੀ ਆਪਣੀ ਵਿਦਵਤਾ ਤੇ ਸਿਆਣਪ ਦੇ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਕਰ ਰਹੇ ਸਨ ਇੱਕ ਲੰਮਾ ਇਤਿਹਾਸ ਹੈ ਉਹਨਾਂ ਨੇ ਇਹ ਬਹੁਤ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਇਹਨਾਂ ਦੀ ਸੰਸਾਰਿਕ ਸਰੀਰਕ ਉਮਰ ਵੱਡੀ ਸੀ ਪਰ ਬਚਪਨ ਵਿੱਚ ਗੁਰੂ ਸਾਹਿਬ ਦੇ ਖਿਲਾੜੀ ਵੀ ਰਹੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਇਹਨਾਂ ਪਾਸੋਂ ਲਿਖਵਾਈ ਇਹਨਾਂ ਨੂੰ ਗਿਆਨੀ ਦਾ ਖਿਤਾਬ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਭਾਈ ਮਨੀ ਸਿੰਘ ਜੀ ਨੂੰ ਤੇ ਬੜੇ ਵਿਦਵਾਨ ਹੋਏ ਇਹਨਾਂ ਦੀਆਂ ਕਿਤਾਬਾਂ ਵੀ ਗ੍ਰੰਥ ਵੀ ਮਿਲਦੇ ਨੇ ਛਪੇ ਹੋਏ ਤੇ ਉਹਨਾਂ ਨੇ ਸਮੇਂ ਦੀ ਹਕੂਮਤ ਕਿਉਂਕਿ ਅੰਮ੍ਰਿਤਸਰ ਦਾ ਜਿਹੜਾ ਪ੍ਰਬੰਧ ਸੀ ਉਹ ਜ਼ਕਰੀਆ ਖਾਨ ਸੂਬੇਦਾਰ ਵੱਲੋਂ ਕਾਜ਼ੀ ਅਬਦੁਲ ਰਜ਼ਾਕ ਦੇ ਹਵਾਲੇ ਸੀ ਫਿਰ ਇੱਕ ਮੈਨੂੰ ਹੋਰ ਨਾਂ ਆਜੂਗਾ ਨਾਇਬ ਸੂਬੇਦਾਰ ਸੀ ਲਾਹੌਰ ਦਾ ਉਹ ਆਲੇ ਦੁਆਲੇ ਦਾ ਜਿਹੜਾ ਫੌਜਦਾਰ ਸੀ ਉਹ ਕਾਜ਼ੀ ਅਬਦੁਲ ਰਜ਼ਾਕ ਦੇ ਰਾਹੀਂ ਭਾਈ ਮਨੀ ਸਿੰਘ ਜੀ ਨੇ ਲੰਮੀ ਸੋਚ ਕੇ ਦੀਵਾਲੀ ਦਾ ਪੁਰਬ ਆ ਰਿਹਾ ਵਾ ਦੀਵਾਲੀ ਤੇ ਸਿੱਖਾਂ ਨੂੰ ਇਕੱਠੇ ਕੀਤਾ ਜਾਵੇ ਤੇ ਇਕੱਠੇ ਹੋ ਕੇ ਆਗੂ ਜੁੜ ਕੇ ਅੱਗੇ ਆਪਣਾ ਭਵਿੱਖ ਦਾ ਜਿਹੜਾ ਹੈਗਾ ਆ ਉਹ ਪ੍ਰੋਗਰਾਮ ਬਣਾਉਣ ਇੱਕ ਦੂਜੇ ਨਾਲ ਮੇਲ ਮਿਲਾਪ ਹੋਵੇ ਫਿਰ ਜਿਹੜਾ ਆਇਆ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਮੱਥਾ ਟੇਕੂਗਾ ਉਹ ਤਿਲ ਫੁੱਲ ਜੋ ਉਸਦੇ ਪਾਸ ਆ ਉਹ ਗੁਰੂ ਦੀ ਹਜ਼ੂਰੀ ਹਾਜ਼ਰ ਵੀ ਕਰੂਗਾ ਜਿਵੇਂ ਸਰਹੰਦ ਲੁੱਟੀ ਸਿੱਖ 1764 ਵਿੱਚ ਸਿੱਖਾਂ ਨੇ ਤੇ ਕੱਲੇ ਜੱਸਾ ਸਿੰਘ ਆਲੂਵਾਲੀਏ ਨੇ 7 ਲੱਖ ਰੁਪਈਆ ਉਹਨਾਂ ਦਿਨਾਂ ਦੇ ਵਿੱਚ ਚਾਦਰ ਵਿਛਾ ਕੇ ਤੇ ਬਾਕੀ ਸਰਦਾਰ ਤੋਂ ਇਕੱਠਾ ਕਰਕੇ ਸੁਰ ਸਿੰਘ ਦੇ ਭਾਈ ਦੇਸ ਰਾਜ ਦੇ ਹਵਾਲੇ ਕੀਤਾ ਕਿ ਅਹਿਮਦ ਸ਼ਾਹ ਅਬਦਾਲੀ ਦਾ ਜੜਾਂ ਤੋਂ ਖਾੜਿਆ ਹੋਇਆ ਹਰਿਮੰਦਰ ਸਾਹਿਬ ਮੁੜ ਉਸਦੀ ਸਿਰਜਣਾ ਕੀਤੀ ਜਾਵੇ ਸੋ ਇਸ ਤਰ੍ਹਾਂ ਸਿੱਖ ਜਿਹੜੇ ਉੱਥੇ ਚੜਾਵਾ ਚੜਾਉਣਗੇ ਉਹਦੇ ਵਿੱਚ ਉਹਨੇ ਮੇਲੇ ਦੀ ਆਗਿਆ ਲੈਣ ਦੇ ਵਜ਼ਾਨੇ ਵਜੋਂ ਸਰਕਾਰ ਨੂੰ 5000 ਰੁਪਈਆ ਟੈਕਸ ਦੇਣਾ ਪ੍ਰਵਾਨ ਕੀਤਾ ਕਿ ਉਹ ਰਿਸ਼ਵਤ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਆ, ਇਹ ਤਾਂ ਅਸੀਂ ਸਰਕਾਰੀ ਖਜ਼ਾਨੇ ਵਿੱਚ ਜਾਣਾ ਤੇ ਉਹ ਮਹਾਰਾਜ ਵੀ ਕਹਿੰਦੇ ਨੇ ਕਾਜੀ ਹੋਏ ਰਿਸ਼ਵਤੀ। ਕਾਜੀ ਅਬਦੁਲ ਰਜ਼ਾਕ ਜਿਹੜਾ ਸੀ ਇਹ ਦੱਸਦੇ ਨੇ ਵੀ 3,000 ਰੁਪਇਆ ਨੇ, ਜਿਹਨੂੰ ਅੱਜ ਦੀ ਬੋਲੀ ਅੰਡਰ ਦੀ ਟੇਬਲ ਕਹਿੰਦੇ ਨੇ, ਉਹ 5,000 ਓਵਰ ਦੀ ਟੇਬਲ, 3,000 ਰੁਪਇਆ ਅੰਡਰ ਦੀ ਟੇਬਲ ਕਾਜੀ ਅਬਦੁਲ ਰਜ਼ਾਕ ਨੂੰ ਰਿਸ਼ਵਤ ਦੇ ਕੇ ਭਾਈ ਮਨੀ ਸਿੰਘ ਜੀ ਨੇ ਇਹ ਆਗਿਆ ਪ੍ਰਾਪਤ ਕੀਤੀ ਕਿ ਸਿੱਖ ਦੀਵਾਲੀ ਦਾ ਮੇਲਾ ਲਾ ਲੈਣ। ਅੱਜ ਮੈਂ ਉਹਨਾਂ ਸਿੱਖਾਂ ਨੂੰ ਬੇਨਤੀ ਰੂਪ ਦੇ ਵਿੱਚ ਪੁੱਛਦਾ ਹਾਂ ਕਿ ਜਦ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਹੱਤਵਪੂਰਨ ਹੈਗਾ ਆ, ਵਿਸਾਖੀ ਦਾ ਦਿਹਾੜਾ ਮਹੱਤਵਪੂਰਨ ਹੈਗਾ, ਖਾਲਸਾ ਸਾਜਣਾ ਦਿਵਸ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਹੱਤਵਪੂਰਨ ਦਿਵਸ ਹੈਗਾ ਆ, ਤੇ ਭਾਈ ਮਨੀ ਸਿੰਘ ਜੀ ਨੇ ਇੰਨੇ ਹੋਰ ਸਿੱਖੀ ਨਾਲ ਸੰਬੰਧਿਤ ਮਹੱਤਵਪੂਰਨ ਦਿਨਾਂ ਨੂੰ ਛੱਡ ਕੇਵਲ ਸਿੱਖਾਂ ਦਾ ਇਕੱਠ ਕਰਨ ਲਈ ਦੀਵਾਲੀ ਦਾ ਦਿਨ ਹੀ ਕਿਉਂ ਚੁਣਿਆ? ਇਹਦਾ ਮਤਲਬ ਦੀਵਾਲੀ ਦੀ ਕੋਈ ਖਾਸ ਮਹੱਤਤਾ ਹੈਗੀ ਆ ਨਾ ਸਿੱਖਾਂ ਦੇ ਵਿੱਚ? ਹਾਂ, ਇਹ ਇੱਕ ਅੱਗੇ ਗਾਂ ਵੱਖਰੀ ਗੱਲ ਹੈਗੀ ਹੈ ਕਿ ਭਾਈ ਸਰਕਾਰ ਦੇ ਸੂਬੇ ਦੇ ਦਿਲ ਚ ਬੇਈਮਾਨੀ ਆ ਗਈ ਕਿ ਮੇਲਾ ਮਿਲਾਉਣ ਵਾਸਤੇ ਸਿੱਖ ਇਕੱਠੇ ਹੋਏ ਹੋਣਗੇ, ਫੌਜ ਭੇਜ ਕੇ ਇੱਕ ਥੰਮ ਉਹਨਾਂ ਨੂੰ ਖਤਮ ਕਰ ਦਿੱਤਾ ਜਾਊ, ਕਤਲਾਮ ਕਰ ਦਿੱਤਾ ਜਾਊ। ਆਮ ਜਨਤਾ ਵੀ ਉਹ ਜਿਵੇਂ ਇੰਦਰਾ ਗਾਂਧੀ ਨੇ ਜੂਨ ਵਿੱਚ ਕੀਤਾ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਪਰਿਵਾਰਾਂ ਸਮੇਤ ਸੰਗਤਾਂ ਆਈਆਂ ਸਾਰੇ ਗੁਰਦੁਆਰਿਆਂ ਵਿੱਚ, ਤੇ ਸਾਰੇ ਗੁਰਦੁਆਰੇ 40 ਦੇ ਕਰੀਬ ਗੁਰਦੁਆਰਿਆਂ ਚ ਫੌਜਾਂ ਦੇ ਰਾਹੀਂ ਟੈਂਕਾਂ ਤੇ ਤੋਪਾਂ ਨਾਲ ਚੜਾ ਕੇ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਪਰਿਵਾਰਾਂ ਸਮੇਤ ਘਾਣ ਕੀਤਾ। ਇਸ ਤਰ੍ਹਾਂ ਹੀ ਇਹ ਸ਼ੁਰੂ ਤੋਂ ਹੀ ਸਿੱਖਾਂ ਨਾਲ ਚੱਲਦਾ ਆ ਰਿਹਾ, ਕੋਈ ਨਵੀਂ ਗੱਲ ਨੀ, ਇੰਦਰਾ ਨੇ ਕੋਈ ਨਵੀਂ ਗੱਲ ਨੀ ਕੀਤੀ।
ਹਾਂ, ਉਹ ਪੁਰਾਣੀ ਇਤਿਹਾਸ ਤੋਂ ਹੀ ਸਿੱਖੀ ਹੋਈ ਸੀ, ਪੁਰਾਣੀ ਇਤਿਹਾਸ ਤੋਂ ਹੀ ਸਿੱਖੀ ਹੋਈ ਸੀ, ਜੋ ਜ਼ਕਰੀਆ ਖਾਨ ਨੂੰ ਨੀ ਕਰਦੇ ਸੀ ਉਹੀ ਕੁਛ ਇਹਨੇ ਕੀਤਾ ਹੋਇਆ ਸੀ।
ਪਰ ਜੋ ਜੋ ਇਹਦੇ ਨਲਾਇਕ ਪੁੱਤ ਦੀ ਅਗਵਾਈ ਹੇਠਾਂ 1900 ਉਸੇ ਮਤਲਬ ਨਵੰਬਰ ਦੇ ਮਹੀਨੇ ਚ ਸਾਰੇ ਹਿੰਦੁਸਤਾਨ ਚ ਸਿੱਖਾਂ ਦੇ ਨਾਲ ਹੋਇਆ ਵਾ, ਦਿੱਲੀ ਦੰਗ ਕਹਿ ਕੇ ਉਹਨੂੰ ਛੁਟਕਾਇਆ ਜਾਂਦਾ ਆ। ਉਹ ਐਕਚੁਅਲੀ ਸਾਰੇ ਜਿੱਥੇ ਸੂਬੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਸੀ ਉੱਥੇ ਇੱਕ ਤਰਫਾ ਦੰਗਾ ਨੀ, ਦੰਗਾ ਦੋ ਤਰਫਾ ਹੁੰਦਾ, ਇੱਕ ਤਰਫਾ ਕਤਲਾਮ ਸਿੱਖਾਂ ਦਾ ਇਹ ਨਹੀਂ ਸੀ ਪੁਰਾਣੇ ਇਤਿਹਾਸ ਵਿੱਚ। ਇਹ ਨਵੀਂ ਭਾਜੀ ਜਿਹੜੀ ਹੈ ਉਹ ਨਰਕਵਾਸੀ ਰਜੀਵ ਨੇ, ਮਹਾਨ ਲਾਇਕ ਬੰਦੇ ਨੇ ਚੜਾਈ ਹੈ ਸਿੱਖ ਕੌਮ ਦੇ ਸਿਰ ਤੇ। ਅੱਛਾ, ਉੱਥੇ ਆਪਾਂ ਗੱਲ ਕਰੀਏ ਵੀ ਇਸ ਸਮੇਂ ਜ਼ਕਰੀਆ ਖਾਨ ਦੇ ਦਿਮਾਗ ਚ ਆ ਗਈ ਕਿ ਇਕੱਠੇ ਹੋਏ ਸਿੱਖਾਂ ਨੂੰ ਘੇਰ ਕੇ ਮਾਰ ਲਿਆ ਜਾਏਗਾ, ਤੇ ਉਹਨੇ ਫੌਜ ਵੀ ਭੇਜ ਦਿੱਤੀ ਸੀ। ਕਿਹਦੀ ਅਗਵਾਈ ਹੇਠਾਂ? ਲਖਪਤ ਰਾਜ ਦੀ ਅਗਵਾਈ ਹੇਠਾਂ, ਜਿਹਨੂੰ ਸਿੱਖ ਇਤਿਹਾਸ ਲੱਖੂ ਕਿਹਾ ਗਿਆ, ਤੇ ਉਹਨੂੰ ਬੜੀ ਸਜ਼ਾ ਵੀ ਸਿੱਖਾਂ ਨੇ ਦਿੱਤੀ, ਸਿੱਖਾਂ ਦੇ ਜਿੰਦੇ ਕਾਬੂ ਆ ਗਿਆ ਸੀ ਦੀਵਾਨ ਕੌੜਾ ਮੱਲ ਦੀ ਹਿਕਮਤ ਦੇ ਨਾਲ, ਤੇ ਉਹਨੇ ਫੌਜ ਲਿਆ ਕੇ ਰਾਮ ਤੀਰ ਤੇ ਡੇਰਾ ਵੀ ਲਾ ਲਿਆ ਸੀ। ਭਾਈ ਮਨੀ ਸਿੰਘ ਨੂੰ ਇਹ ਸੂਹ ਮਿਲ ਗਈ ਕਿਉਂਕਿ ਸਿੱਖਾਂ ਦੇ ਵੀ ਸੂਹੀ ਏ ਸਹਿਜਧਾਰੀ ਸਿੱਖ, ਜਾਂ ਕੋਈ ਸਰਕਾਰ ਦੇ ਵਿੱਚ ਵੀ ਨੌਕਰ ਸਿੱਖ। ਇੱਕ ਵਾਰੀ ਉਹ ਇੱਕ ਵੱਖਰੀ ਕਹਾਣੀ ਆ ਕਿ ਭਾਈ ਸੁਵੇਗ ਸਿੰਘ ਲਾਹੌਰ ਦਾ ਕੋਤਵਾਲ ਬਣ ਗਿਆ ਸੀਗਾ ਜ਼ਕਰੀਆ ਖਾਨ ਦੇ ਵੇਲੇ। ਸੋ ਇਸ ਤਰ੍ਹਾਂ ਸਿੱਖਾਂ ਨੂੰ ਵੀ ਵਿੱਚੋਂ ਸੂਹੀਏ ਮਿਲ ਜਾਂਦੇ। ਜੁਝਾਰੂ ਮੂਵਮੈਂਟ ਦੇ ਵਿੱਚ ਵੀ ਉਹ ਜੁਝਾਰੂਆਂ ਨੂੰ ਕਿਵੇਂ ਪਤਾ ਲੱਗ ਜਾਵੇ ਕਿਹੜਾ ਅਫਸਰ ਕਿਹੜੇ ਵੇਲੇ ਕਿੱਥੇ ਜਾ ਰਿਹਾ, ਕਿੱਥੇ ਹੋਣਾ ਉਹਨੂੰ ਅੱਗਿਓਂ ਘੇਰਨਾ? ਅੰਮ੍ਰਿਤਸਰ ਦਾ ਇੱਕ ਓਪਰੇਸ਼ਨ ਸੀਗਾ SP, ਹਰ ਸੂਬੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਪੈਸ਼ਲ SP ਹੁੰਦਾ, SP ਓਪਰੇਸ਼ਨ, ਜਿਹਦਾ ਮਤਲਬ ਵੀ ਸਿੱਖ ਜੁਝਾਰੂਆਂ ਨੂੰ ਫੜ ਕੇ ਤੇ ਝੂਠੇ ਮੁਕਾਬਲਿਆਂ ਵਿੱਚ ਕਤਲ ਕਰੋ। ਤੇ ਉਹ ਅੰਮ੍ਰਿਤਸਰ ਦਾ SP ਸੀ, ਉਹਨਾਂ ਨੂੰ ਜੁਝਾਰੂਆਂ ਪਤਾ ਲੱਗਿਆ ਹੀ ਹੋਊ ਨਾ ਕਿ ਉਹ ਚੰਡੀਗੜ੍ਹ ਤੋਂ ਇਸ ਵੇਲੇ ਚੱਲਣਾ ਆ, ਤੇ ਇਸ ਵੇਲੇ ਫਲਾਣੇ ਪਿੰਡ ਤੋਂ ਲੰਘ ਕੇ ਫਲਾਣੇ ਪਿੰਡ ਦੇ ਵਿੱਚ ਹੋਣਾ। ਇੱਧਰ ਅੰਮ੍ਰਿਤਸਰ ਉਹਨੂੰ ਟਰੱਕ ਗਿਆ, ਟਰੱਕ ਨੇ ਉਹਨੂੰ ਟੱਕਰ ਮਾਰ ਕੇ ਨੀਵੇਂ ਥਾਂ ਮੁੱਦੇ ਚ ਸੁੱਟਿਆ, ਤੇ ਉਹ ਟਰੱਕ ਉਸ ਥਾਂ ਤੋਂ ਨਹੀਂ ਨੰਘਾਇਆ ਜਿਹਦੇ ਵਿੱਚ ਉਹਦੀ ਪਤਨੀ ਵੀ ਸੀ, ਇੱਕ ਹੋਰ ਅਫਸਰ ਦਾ ਪੁੱਤਰ ਵੀ ਸੀ, ਡਰਾਈਵਰ ਨੂੰ ਕੁੱਝ ਨਹੀਂ ਕੀਤਾ, ਔਰ ਉਹਨੂੰ ਸਿਰਫ ਉਦੋਂ ਹੀ ਕਰ ਰਹੇ ਉਤਰ ਕੇ ਤਸੱਲੀ ਕਰਕੇ ਵੀ ਉਹ ਮਰ ਗਿਆ, ਤੇ ਫਿਰ ਅੱਗੇ ਗਏ। ਤੇ ਉਹ ਗੱਲ ਚੋਂ ਗੱਲ ਨਿਕਲ ਆਈ, ਤੇ ਉਹ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਭੇਜਦੇ ਸੁਨੇਹਾ ਭਈ ਨਾ ਆਇਓ, ਹਕੂਮਤ ਜਿਹੜੀ ਆ ਬੇਈਮਾਨ ਹੋ ਗਈ ਆ, ਸਿੱਖ ਆਏ ਨੀ, ਮੇਲਾ ਭਰਿਆ ਨੀ, ਚੜਾਵਾ ਚੜਿਆ ਨੀ, ਮੇਲਾ ਸਿੱਖ ਆਉਂਦੇ ਮੇਲਾ ਭਰਦਾ ਚੜਾਵਾ ਚੜਦਾ, ਉਹ ਚੜਾਵੇ ਦੇ ਵਿੱਚ 5,000 ਸਰਕਾਰ ਨੂੰ ਦੇਣਾ ਸੀ, ਤੇ ਨਾ ਕਿ ਭਾਈ ਮਨੀ ਸਿੰਘ ਨੇ ਕੋਈ ਜ਼ਮੀਨ ਚੋਂ ਖੋਦ ਕੇ ਕੱਢਣਾ
ਸੀ।
ਤੇ ਉਸ ਵੇਲੇ ਫਿਰ ਤਾਰੋ ਜੀ ਭਾਈ ਸਾਹਿਬ, ਹੁਣ ਗੱਲ ਤਾਂ ਕਹਿੰਦੇ ਵੀ ਜਰਨੈਲ ਦਾ ਇਤਿਹਾਸ ਵਿੱਚ ਸਾਰਾ ਕੁਝ ਨਹੀਂ ਆਉਂਦਾ, ਵਾਪਰ ਦਾ ਜਿਹੜਾ ਸਾਗਰ ਸਮਾਨ ਹੁੰਦਾ ਲਿਖਤ ਵਿੱਚ ਕੇਵਲ ਤੇ ਕੇਵਲ ਬੂੰਦ ਸਮਾਨ ਆਉਂਦਾ।
ਹੁਣ
ਆਪਾਂ ਭਾਈ ਮਨੀ ਸਿੰਘ ਦੇ ਜ਼ਿਕਰ ਕਰਦੇ ਹਾਂ, ਭਾਈ ਮਨੀ ਸਿੰਘ ਦੇ ਨਾਲ 5 ਸਿੱਖ ਹੋਰ ਵੀ ਗ੍ਰਿਫ਼ਤਾਰ ਕਰਕੇ ਲਿਜਾਏ ਗਏ ਸੀ ਲਾਹੌਰ
ਜੀ।
5 ਸਿੱਖਾਂ ਵਿੱਚ ਇੱਕ ਦੋ ਭਾਈ ਸਾਹਿਬ ਜੀ ਦੇ ਪੁੱਤਰ ਆਪਣੇ ਸਨ, ਇੱਕ ਉਹਨਾਂ ਦਾ ਭਰਾ ਸੀ, ਇੱਕ ਉਹਨਾਂ ਦਾ ਚਚੇਰਾ ਭਰਾ ਵੀ ਸੀ। ਔਰ ਉਹਦੇ ਵਿੱਚ ਸਾਰਿਆਂ ਦੇ ਉਹ ਇਹ ਹੈ ਵੀ ਮੌਜੂਦਾ ਹਿੰਦੁਸਤਾਨ ਦੀ ਸਰਕਾਰ ਨੇ ਕਤਲ ਕਰਨ ਵੇਲੇ ਸਿੱਖ ਸਾਹਮਣੇ ਸ਼ਰਤ ਨਹੀਂ ਰੱਖੀ ਕਿ ਤੂੰ ਹਿੰਦੂ ਬਣ ਜਾ ਤੇ ਤੂੰ ਬਚ ਜਾਏਗਾ, ਪਰ ਮੁਸਲਮਾਨਾਂ ਦੇ ਰਾਜ ਵੇਲੇ ਹੁੰਦਾ ਸੀ ਵੀ ਤੇਰਾ ਕਿੰਨਾ ਵੀ ਗੁਨਾਹ ਆ, ਤੂੰ ਸਰਕਾਰ ਦੇ ਖਿਲਾਫ਼ ਬਗਾਵਤ ਕੀਤੀ ਹੈ, ਲੜਾਈ ਲੜੀ ਹੈ, ਪਰ ਤੂੰ ਆਪਣਾ ਧਰਮ ਛੱਡ ਦੇ, ਇਸਲਾਮ ਕਬੂਲ ਕਰ ਲੈ ਤੇ ਤੇਰੇ ਸਾਰੇ ਗੁਨਾਹ ਮੁਆਫ਼। ਉਹ ਚੋਣ ਦਿੰਦੇ ਹੁੰਦੇ ਸੀ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਦੇ ਸਾਹਮਣੇ ਵੀ ਇਹ ਚੋਣ ਰੱਖੀ ਸੀ, ਪਰ ਸਿੱਖਾਂ ਨੇ ਇਤਿਹਾਸ ਦੱਸਦਾ ਆ ਕਿ ਤਸੀਹੇ ਚੱਲ ਕੇ ਸ਼ਹੀਦੀ ਪ੍ਰਵਾਨ ਕੀਤੀ ਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਜਿਹੜਾ ਸਿੱਖ ਦਾ ਅਰਦਾਸ ਦਾ ਅੰਗ ਆ, ਉਹਨਾਂ ਨੇ ਇਹ ਨਿਭਾ ਕੇ ਸਾਨੂੰ ਦੱਸਿਆ 18ਵੀਂ ਸਦੀ ਦੇ ਵਿੱਚ। ਤੇ ਆਪਾਂ ਗੱਲ ਲੰਮੀ ਚਲੀ ਜਾਂਦੀ ਆ। ਸੋ ਭਾਈ ਮਨੀ ਸਿੰਘ ਦੇ ਨਾਲ ਫੜੇ ਗਏ ਸਿੱਖਾਂ ਦੇ ਸਾਹਮਣੇ ਵੀ ਇਹ ਸ਼ਰਤ ਰੱਖੀ ਗਈ ਪਹਿਲਾਂ ਕਿ ਦਖਲ। ਔਰ ਇਤਿਹਾਸ ਦੱਸਦਾ ਹੈ ਕਿ ਲਾਹੌਰ ਦੇ ਵਿੱਚ ਰਹਿਣ ਵਾਲੇ ਸਹਿਜਧਾਰੀ ਸਿੱਖ ਜੋ ਵਪਾਰੀ ਵਗੈਰਾ ਸਨ, ਉਹਨਾਂ ਨੇ ਯਤਨ ਵੀ ਕੀਤਾ ਕਿ ਅਸੀਂ ਉਗਰਾਹੀ ਕਰਕੇ ਸਿੱਖ ਇਕੱਠੇ ਕਰਕੇ ਤੇ ਸਰਕਾਰ ਦਾ ਟੈਕਸ ਤਾਰ ਦਿੰਦੇ ਹਾਂ। ਉਹ ਭਾਈ ਮਨੀ ਸਿੰਘ ਜੀ ਨੇ ਰੋਕ ਦਿੱਤਾ ਉਹਨਾਂ ਨੂੰ ਵੀ ਤੁਹਾਡਾ ਟੈਕਸ ਵੀ ਇਹਨਾਂ ਨੇ ਤਾਰ ਦੇਣਾ, ਇਹ ਗਲਤ ਗੱਲ ਆ, ਅਸੀਂ ਕਿਉਂ ਇਹਨਾਂ ਦੀ ਨਜਾਇਜ਼ ਮੰਨੀਏ। ਔਰ ਇਹ ਵੀ ਹੋ ਸਕਦਾ ਕਿ ਉਹ ਪੈਸੇ ਲੈ ਕੇ ਵੀ ਫੇਰ ਵੀ ਸਾਨੂੰ ਨਾ ਛੱਡਣ, ਇਹਨਾਂ ਨੂੰ ਬਹਾਨਾ ਮਿਲ ਗਿਆ ਵਾ, ਤੋ ਇਸ ਲਈ ਤੁਸੀਂ ਇਹ ਪੈਸੇ ਨਾ ਦਿਓ। ਤੋ ਫਿਰ ਸ਼ਰਤ ਸਾਰਿਆਂ ਦੇ ਸਾਹਮਣੇ ਰੱਖੀ ਆ, ਕਿਸੇ ਨੇ ਵੀ ਕਬੂਲ ਨਹੀਂ ਕੀਤਾ ਆਪਣਾ ਧਰਮ ਛੱਡਣਾ। ਤੇ ਭਾਈ ਉਹਨਾਂ ਦੇ ਵਿੱਚ ਇੱਕ ਨਾ ਭਾਈ ਗੁਲਜ਼ਾਰਾ ਸਿੰਘ ਸੀ, ਭਾਈ ਗੁਲਜ਼ਾਰਾ ਸਿੰਘ ਦੀ ਜਿਉਂਦੇ ਦੀ ਖਲ ਉਤਾਰੀ ਗਈ ਸੀ ਕਈ ਤਰੀਕਿਆਂ ਦੇ ਨਾਲ। ਗਿਆਨੀ ਗਿਆਨ ਸਿੰਘ ਨੇ ਨਾ ਆਪਣੀ ਕਵਿਤਾ ਵਿੱਚ ਪੰਥ ਪ੍ਰਕਾਸ਼ ਦੇ ਵਿੱਚ ਬੜੇ ਉਹਨੇ ਤਰੀਕੇ ਦੱਸਿਆ ਵੀ ਕਿਵੇਂ ਤਸੀਹੇ ਦੇ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਪਾਣੀ 'ਚ ਡੋਬ ਕੇ ਜੀਂਦੇ ਨੂੰ ਅੱਗ ਵਿੱਚ ਸਾੜ ਕੇ, ਜੀਂਦੇ ਦੀ ਖਲ ਲਾ ਕੇ, ਜੀਂਦੇ ਦੀ ਖੋਪਰੀ ਲਾ ਕੇ, ਜੀਂਦੇ ਦਾ ਜਮੂਰਾਂ ਨਾਲ ਮਾਸ ਤੋੜ ਕੇ, ਚਰਖੜੀਆਂ 'ਤੇ ਚੜਾ ਕੇ, ਤੂੰਬਾ ਤੂੰਬਾ ਉਡਾ ਕੇ, ਧਰਤੀ ਵਿੱਚ ਜ਼ਮੀਨ ਜੀਂਦੇ ਨੂੰ ਦੱਬ ਕੇ, ਧਰਤੀ 'ਚ ਅੱਧਾ ਦੱਬ ਕੇ, ਉੱਤੇ ਦਹੀਂ ਡੋਲ ਕੇ ਤੇ ਕੁੱਤੇ ਛੱਡ ਕੇ ਸ਼ਹੀਦ ਕਰਾਉਣਾ, ਚਾਂਦ ਮਾਰੀ ਕਰਕੇ ਤੀਰ ਅੰਦਾਜ਼ੀ ਸਿੱਖਣ ਵਾਲਿਆਂ ਨੂੰ ਤੀਰ ਮਾਰ ਮਾਰ ਕੇ ਦਰਖਤ ਨਾਲ ਬੰਨ ਕੇ ਸ਼ਹੀਦ ਕਰਨਾ, ਫਾਂਸੀ ਲਟਕਾਉਣਾ, ਗੋਲੀ ਨਾਲ ਮਾਰਨਾ, ਤਲਵਾਰ ਨਾਲ ਸਿਰ ਕਰਮ ਕਰਨਾ, ਕਈ ਤਰੀਕਿਆਂ ਦੇ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਭਾਈ ਮਨੀ ਸਿੰਘ ਦੇ ਨਾਲ ਵੀ ਸਿੱਖਾਂ ਦੇ ਜਿਹੜੇ ਸੀ 5 ਸਿੱਖ, ਉਹਨਾਂ ਨੂੰ ਇਸ ਤਰ੍ਹਾਂ ਵੱਖ ਵੱਖ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ। ਤੇ ਉਹ ਸ਼ਹੀਦ ਸਿੱਖਾਂ ਨੂੰ ਕਿੱਥੇ ਕਰਦੇ ਸੀਗੇ? ਸ਼ਹੀਦ ਕਰਦੇ ਸੀ ਨਖਾਸ ਚੌਂਕ ਲਾਹੌਰ ਦੇ ਵਿੱਚ। ਨਖਾਸ ਚੌਂਕ ਉਹਨੂੰ ਕਿਹਾ ਜਾਂਦਾ ਵੀ ਜਿੱਥੇ ਮੰਡੀ ਮਾਲ ਘੋੜੇ ਗਾਈਆਂ ਮੱਝੀਆਂ ਵਿਕਦੀਆਂ ਨੇ, ਜਿਵੇਂ ਅੱਜ ਵੀ ਮੈਨੂੰ ਮੰਡੀ ਮੁਕਤਸਰ ਦੇ ਮਾਘੀ ਦੇ ਮੇਲੇ ਤੇ ਮੰਡੀ ਲੱਗਦੀ ਆ, ਅੰਮ੍ਰਿਤਸਰ ਦੇ ਵਿੱਚ ਮਾਲ ਮੰਡੀ ਲੱਗਦੀ ਆ ਦੀਵਾਲੀ ਤੇ ਵਿਸਾਖੀ ਤੇ, ਇਸ ਤਰ੍ਹਾਂ ਲਾਹੌਰ ਦੇ ਵਿੱਚ ਉਹ ਮੰਡੀ ਵਾਲੇ ਥਾਂ, ਤਾਂ ਕਿ ਸਾਰੇ ਲੋਕੀ ਵੇਖਣ ਤੇ ਦੂਜਿਆਂ ਨੂੰ ਡਰ ਪੈਦਾ ਹੋਵੇ ਕਿ ਅਸੀਂ ਇਸ ਤਰ੍ਹਾਂ ਤਸੀਹੇ ਦੇ ਕੇ ਸਿੱਖਾਂ ਨੂੰ ਸ਼ਹੀਦ ਕਰਦੇ ਹਾਂ। ਸੋ ਭਾਈ ਮਨੀ ਸਿੰਘ ਦੇ ਸਾਹਮਣੇ ਵੀ ਸ਼ਰਤ ਰੱਖੀ ਗਈ ਇਸਲਾਮ ਕਬੂਲ ਦੀ, ਪਰ ਨਹੀਂ ਸੀ। ਉਹ ਫੇਰ ਜਿਹੜਾ ਸੀਗਾ ਵੀ ਇਹਦਾ ਇੱਕ ਇੱਕ ਅੰਗ ਕੱਟਿਆ ਜਾਵੇ, ਤੇ ਸਾਡਾ ਇਤਿਹਾਸ ਸਾਨੂੰ ਦੱਸਦਾ ਆ ਕਿ ਜਦੋਂ ਭਾਈ ਜਲਾਦ ਜਿਹੜਾ ਸੀ ਭਾਈ ਮਨੀ ਸਿੰਘ ਦੇ ਗੁੱਟ ਤੇ ਤਲਵਾਰ ਮਾਰਨ ਲੱਗਾ, ਉਹ ਸਪੈਸ਼ਲ ਤਲਵਾਰਾਂ ਟੋਕੇ ਜੇ ਵਾਂਗੂ ਹੁੰਦੀਆਂ ਜਿਹੜਾ ਇਸ ਤਰ੍ਹਾਂ ਕਰਦੇ ਨੇ ਕਤਲ, ਤੇ ਭਾਈ ਮਨੀ ਸਿੰਘ ਨੇ ਰੋਕਿਆ ਵੀ ਤੂੰ ਨਿਮਕ ਹਰਾਮੀ ਕਿਉਂ ਕਰਦਾ, ਤੇਰੇ ਮਾਲਕ ਦਾ ਹੁਕਮ ਹੈ ਬੰਦ ਬੰਦ ਕੱਟਣਾ, ਬੰਦ ਬੰਦ ਹੱਥ ਦੀਆਂ ਕਿੰਨੀਆਂ ਗੰਢਾਂ ਨੇ, ਇਹ ਹਰ ਗੰਢ ਜਿਹੜੀ ਆ ਬੰਦ ਆ। ਸੋ ਇਸ ਤਰ੍ਹਾਂ ਇੱਕ ਇੱਕ ਬੰਦ ਉੱਥੋਂ ਕੱਟ ਕੇ 5 ਹੀ ਉਂਗਲਾਂ ਦਾ, 4 ਉਂਗਲਾਂ ਇੱਕ ਅੰਗੂਠਾ ਤੇ ਚੀਚੀ, ਇਹ ਪਹਿਲਾਂ ਕੱਟ ਕੇ ਫਿਰ ਗੁੱਟ ਦੀ ਵਾਰੀ ਆਉਣੀ ਆ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਜਿੰਨੇ ਵੀ ਸ਼ਹੀਦ ਹੋਏ ਨੇ ਉਧਰੋਂ, ਭਾਈ ਤਾਰੂ ਸਿੰਘ ਲੈ ਲਓ, ਭਾਈ ਮਤੀ ਦਾਸ ਸਜੀ ਦਾਸ ਲੈ ਲਓ, ਭਾਈ ਮਨੀ ਸਿੰਘ ਕੋਈ ਫਿਰ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਹੁੰਦੇ ਸਨ, ਭਾਈ ਮਨੀ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ, ਔਰ ਬੰਦ ਬੰਦ ਉਹਨਾਂ ਦਾ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤੇ ਇਹ ਭਾਈ ਤਾਰੂ ਸਿੰਘ ਤੇ ਭਾਈ ਮਨੀ ਸਿੰਘ ਦੇ ਦੋਨਾਂ ਦੇ ਸ਼ਹੀਦਗੰਜ ਲਾਹੌਰ ਦੇ ਵਿੱਚ ਤੁਸੀਂ ਗਏ ਹੋਣੇ ਆ, ਇੱਕੋ ਹੀ ਵਲਗਣ ਦੇ ਵਿੱਚ ਆ,
ਜੀ
ਤੇ ਉੱਥੇ ਮਸੀਤ ਹੁੰਦੀ ਸੀ ਨਾਲ ਹੀ, ਕਿਉਂਕਿ 9 ਲੱਖਾਂ ਬਾਜ਼ਾਰ ਆ ਨਾ, ਛੋਟਾ ਜਿਹਾ ਬਾਜ਼ਾਰ ਗਲੀ ਜੀ ਵਾਂਗੂ ਹੈ, ਉਹਦੇ ਇੱਕ ਪਾਸੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਹੈਗਾ ਆ ਸ਼ਹੀਦ ਗੰਜ, ਤੇ ਦੂਜੇ ਪਾਸੇ ਭਾਈ ਤਾਰੂ ਸਿੰਘ ਤੇ ਭਾਈ ਮਨੀ ਸਿੰਘ ਦੇ ਸ਼ਹੀਦ ਗੰਜ ਨੇ, ਇਹਨਾਂ ਦੀਆਂ ਸਮਾਧਾਂ ਨੇ। ਪਰ ਉਹ ਇਹ ਅੰਗਰੇਜ਼ਾਂ ਦੇ ਰਾਜ ਵੇਲੇ ਤੋਂ ਹੀ ਚੱਲਦਾ ਆ ਰਿਹਾ ਕਿ ਭਾਈ ਉਹ ਮੁਸਲਮਾਨ ਕਰਦੇ ਰਹੇ, ਨਹੀਂ ਜੀ ਇੱਥੇ ਸਾਡੀ ਮਸੀਤ ਆ। ਇਹ ਹੁਣ ਵੀ ਔਰ ਇੰਗਲੈਂਡ ਤੋਂ ਪ੍ਰੀਵੀ ਪਰਸ ਤੋਂ ਸਿੱਖ ਜਿਹੜੇ ਸੀ ਉਹ ਜਾ ਕੇ ਮੁਕਦਮਾ ਜਿੱਤ ਆਏ ਸੀ। ਲਾਹੌਰ ਵਿੱਚ ਐਜੀਟੇਸ਼ਨ ਵੀ ਹੋਈ ਸੀ ਇਹਦੇ ਤੇ ਕਬਜ਼ਾ ਕਰਨ ਲਈ, ਤੇ ਉਹ ਅੱਜ ਵੀ ਕਹਿੰਦੇ ਨੇ ਉੱਥੇ ਉਹਨਾਂ ਨੇ ਕਬਰ ਬਣਾ ਤੀ ਆ ਕਿ ਸਾਡਾ ਇੱਥੇ ਕੋਈ ਪੀਰ ਦੱਬਿਆ ਹੋਇਆ ਵਾ, ਉਹ ਹੈ ਵੀ ਮਤਲਬ ਉਸ ਜਗ੍ਹਾ ਨੂੰ ਕਬਜ਼ਾ ਕਰਨਾ।
ਪਰ
ਹਾਂ ਪਰ ਪੁਰਾਣੀ ਇੱਕ ਮਿੰਟ ਪੁਰਾਣੀ ਹਾਲਤ ਵਿੱਚ ਉਹ ਦੋਵੇਂ ਜਦੋਂ ਮੈਂ ਗਿਆ ਲਾਸਟ ਟਾਈਮ 12 ਵਿੱਚ ਵਿਸਾਖੀ ਤੇ, ਉਦੋਂ ਅਜੇ ਉਹ ਮੌਜੂਦ ਸਨ। ਤੇ ਸਿੰਘ ਸਿੰਘਣੀਆਂ ਜਿਹੜਾ ਗੁਰਦੁਆਰਾ ਇੱਥੇ ਖੂਹ ਉਹ ਅਜੇ ਵੀ ਮੌਜੂਦ ਆ, ਜਿਹੜਾ ਨਾ ਸਿੱਖਾਂ ਦੀ ਅਰਦਾਸ ਵਿੱਚ ਹੁੰਦਾ ਸੀ, ਹੁਣ ਪਤਾ ਨੀ ਡਿਲੀਟ ਹੋਇਆ ਹੋਇਆ ਇੱਕ ਪੈਰਾਗ੍ਰਾਫ ਹੁੰਦਾ ਸੀ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਮਨੂ ਦੀ ਕੈਦ ਮੀਰ ਮਨੂ ਦੀ ਕੈਦ ਵਿੱਚ ਅਨੇਕ ਪ੍ਰਕਾਰ ਦੇ ਤਸੀਹੇ ਝੱਲੇ, ਸਵਾ ਸਵਾ ਖੰਨੀ ਖੰਨੀ ਰੋਟੀ ਪਿਆਲਾ ਪਿਆਲਾ ਪਾਣੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਨੂੰ ਨੇਜਿਆਂ ਤੇ ਟੰਗਾਇਆ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਚ ਹਾਰ ਪਾਇਆ, ਪਰ ਸਿੱਖੀ ਸਿਦਕ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾ ਸਾਸਖਾਂ ਸੰਗ ਨਿਭਾਇਆ, ਇਹਨਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਉਹ ਸਿੰਘ ਸਿੰਘਣੀਆਂ ਜਿਹੜਾ ਗੁਰਦੁਆਰਾ ਆ ਉਹ ਉਸ ਯਾਦ ਦੇ ਵਿੱਚ ਆ, ਉਸ ਦੇ ਵਿੱਚ ਸਮਝ ਲਓ ਜਿਹੜੀਆਂ ਉਹ ਸਿੰਘਣੀਆਂ ਸੀ ਨਾ ਕੈਦ ਬੱਚਿਆਂ ਸਣੇ, ਉਹਨਾਂ ਵਿੱਚ ਭਾਈ ਮਨੀ ਸਿੰਘ ਦੀ ਪਤਨੀ ਵੀ ਸੀ, ਮਾਈ ਸੰਤੀ ਮਾਈ ਬਸੰਤ ਕੌਰ, ਦੋ ਦੋ ਨਾਂ ਹੋ ਜਾਂਦੇ ਨੇ ਲੇਡੀਜ਼ ਦੇ, ਬਚਪਨ ਦਾ ਵਿਆਹ ਤੋਂ ਪਹਿਲਾਂ ਦਾ ਨਾਂ ਮਾਈ ਸੰਤੀ ਬੀਬੀ ਸੰਤੋ ਸੰਤੀ ਤੇ ਬਸੰਤ ਕੌਰ। ਉਹ ਆਪਣੀਆਂ ਨੂੰਹਾਂ ਧੀਆਂ ਪੋਤ ਨੂੰਹਾਂ ਤੇ ਪੜ ਭਾਈ ਮਨੀ ਸਿੰਘ ਦੇ ਪੜ ਪੋਤਰੇ ਹਰਕੀਰਤ ਸਿੰਘ ਸਮੇਤ ਉਹਨਾਂ ਦੇ ਵਿੱਚ ਉਹ ਬੀਬੀ ਕੈਦ ਸੀਗੀ। ਭਾਈ ਮਨੀ ਸਿੰਘ ਇੱਕ ਅਜਿਹਾ ਵਿਅਕਤੀ ਹੋਇਆ ਵਾ ਜਿਹੜਾ ਗੁਰੂ ਘਰ ਦੇ ਵਿੱਚ ਇਹਨਾਂ ਦੇ ਤਰੇਠ, ਇੱਥੇ ਇੱਕ ਕਿਤਾਬ ਸੀ ਮੈਂ ਸਰਕਾਰੀ ਲਾਇਬ੍ਰੇਰੀ ਚੋਂ ਪੜ੍ਹੀ ਕੰਬੋਆਂ ਦਾ ਇਤਿਹਾਸ, ਉਹਦੇ ਵਿੱਚ 63 ਸ਼ਹੀਦੀਆਂ 6 ਪੀੜ੍ਹੀਆਂ ਦੇ ਵਿੱਚ ਭਾਈ ਮਨੀ ਸਿੰਘ ਦੇ ਪਰਿਵਾਰ ਨੇ ਦਿੱਤੀਆਂ। ਸਭ ਤੋਂ ਪਹਿਲਾਂ ਆਪਣਾ 1629 ਦੇ ਵਿੱਚ, ਵੈਸੇ ਸਾਰੇ 1634 ਲਿਖਦੇ ਆ, ਡਾਕਟਰ ਸੰਗਤ ਸਿੰਘ ਨੇ 1634 ਲਿਖਿਆ ਤੇ ਉਹਨੂੰ ਹੀ ਵੇਖ ਕੇ ਸਾਰੇ 1634 ਲਿਖੀ ਜਾਂਦੇ ਆ, ਪਰ ਸੂਰਜ ਪ੍ਰਕਾਸ਼ ਦੇ ਅਨੁਸਾਰ ਉਹ ਬਿਕਰਮੀ ਸੰਮਤ ਦਾ ਉਹ 1629 ਬਣਦਾ। ਚਲੋ ਸਾਲ ਦੀ ਇੰਨੀ ਕੋਈ ਗੱਲ ਨੀ। ਅੰਮ੍ਰਿਤਸਰ ਦੇ ਵਿੱਚ ਪਹਿਲੀ ਜੰਗ ਹੋਈ ਆ, ਮੁਖਲਿਸ ਖਾਂ ਚੜ ਕੇ ਲਾਹੌਰ ਦਾ ਸੂਬਾ ਆਇਆ
ਜੀ।
ਉਸ ਜੰਗ ਦੇ ਵਿੱਚ ਭਾਈ ਮਨੀ ਸਿੰਘ ਜੀ ਦਾ ਬਾਬਾ ਜਿਹਨੂੰ ਦਾਦਾ ਭਾਈ ਬਾਲੂ
ਜੀ
ਮੁਰਤਜ਼ਾ ਖਾਨ ਨੂੰ ਮਾਰ ਕੇ ਸ਼ਹੀਦ ਹੋਇਆ
ਜੀ।
ਬਾਬੇ ਤੋਂ ਲੈ ਕੇ ਫਿਰ ਪਿਤਾ ਸ਼ਹੀਦ ਹੋਇਆ, ਭਾਈ ਸਾਹਿਬ ਆਪ 12 ਭਰਾ ਸਨ, 12 ਚੋਂ ਇੱਕ ਤਾਂ ਛੋਟੀ ਉਮਰ ਦੇ ਵਿੱਚ ਚਾਲੇ ਪਾ ਗਿਆ ਸੀ, ਬਾਕੀ 11 ਦੇ 11 ਸ਼ਹੀਦ ਹੋਏ ਸੀ। ਭਾਈ ਮਨੀ ਸਿੰਘ 10 ਪੁੱਤਰ ਸ਼ਹੀਦ ਹੋਏ ਸੀ, ਆ ਜਿਹਨੇ ਬਰਛਾ ਮਾਰਿਆ ਕੀ ਉਹਨਾਂ ਨੇ, ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਆਲਮ ਸਿੰਘ, ਇਹ ਸਾਰੇ ਭਾਈ ਮਨੀ ਸਿੰਘ ਦੇ ਪੁੱਤਰ ਸਨ। ਤੇ ਪੜਪੋਤਰਾ ਭਾਈ ਮਨੀ ਸਿੰਘ ਦਾ ਉਹਨਾਂ ਬੱਚਿਆਂ ਦੇ ਵਿੱਚ ਹਰਕੀਰਤ ਸਿੰਘ ਨਾਂ ਦਾ ਸ਼ਹੀਦ ਹੋਇਆ। 6 ਪੀੜ੍ਹੀਆਂ ਦੇ ਵਿੱਚ 63 ਸ਼ਹੀਦੀਆਂ ਇੱਕ ਭਾਈ ਮਨੀ ਸਿੰਘ ਨੇ ਕੁਰਬਾਨ ਕੀਤੀਆਂ ਸੀ। ਸੋ ਕਹਿਣ ਤੋਂ ਭਾਵ ਆ ਕਿ ਸਾਰੀ ਦੁਨੀਆਂ ਦੇ ਵਿੱਚ ਰਹਿਣ ਵਾਲੇ ਹਿੰਦੂ ਵੀ ਮਨਾਉਂਦੇ ਨੇ, ਸਿੱਖ ਵੀ ਮਨਾਉਂਦੇ ਨੇ ਦੀਵਾਲੀ। ਉਹ ਗੱਲ ਜੋ ਸੀ ਪਹਿਲਾਂ, ਇਹ ਰੁੱਸੇ ਨੂੰ ਨਹੀਂ ਅਸੀਂ ਮਨਾ ਰਹੇ, ਸਾਡਾ ਇੱਕ ਬੜਾ
ਇਤਿਹਾਸ ਤੋਂ
ਵੱਡਾ ਉਤਸ਼ਾਹ ਆ ਉੱਤਰੀ ਹਿੰਦੁਸਤਾਨ ਦਾ, ਸਾਡਾ ਆਪਣਾ ਇਤਿਹਾਸ ਆ, ਇਹ ਚੱਲਦਾ ਆ ਰਿਹਾ ਪਰੰਪਰਾ ਤੋਂ, ਇਹ ਮੌਸਮਾਂ ਦੇ ਮੇਲੇ ਚੱਲਦੇ ਆ ਰਿਹਾ, ਇਹਨਾਂ ਦੇ ਨਾਲ ਇਤਿਹਾਸਕ ਘਟਨਾਵਾਂ ਧਾਰਮਿਕ ਘਟਨਾਵਾਂ ਜੁੜ ਜਾਂਦੀਆਂ ਨੇ। ਰਾਮ ਚੰਦਰ ਜੀ ਦੀ ਘਟਨਾ ਜੁੜ ਗਈ, ਕ੍ਰਿਸ਼ਨ ਜੀ ਦੀ ਘਟਨਾ ਜੁੜ ਗਈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਘਟਨਾ ਜੁੜ ਗਈ, ਭਾਈ ਮਨੀ ਸਿੰਘ ਜੀ ਦੀ ਘਟਨਾ ਜੁੜ ਗਈ। ਮੈਂ ਤੁਹਾਨੂੰ ਦੱਸਦਾ ਕਿ ਬਚਪਨ ਦੇ ਵਿੱਚ ਪਿੰਡ ਦੇ ਵਿੱਚ ਬੀਬੀ ਜੀ, ਅਸੀਂ ਮਾਤਾ ਨੂੰ ਬੀਬੀ ਕਹਿੰਦੇ ਹਾਂ, ਬੀਬੀ ਜੀ ਨੂੰ ਮੈਂ ਪੁੱਛਿਆ, ਬਚਪਨ ਤੋਂ ਹੀ ਮੈਨੂੰ ਨਾ ਉਤਸੁਕਤਾ ਚ ਬੜੀ ਹੁੰਦੀ ਆ ਕਿਵੇਂ ਆ ਉਹ ਕਿਵੇਂ ਆ, ਮੈਂ ਪੁੱਛਿਆ ਵੀ ਇਹ ਦੀਵਾਲੀ ਕਿਉਂ ਮਨਾਈ ਜਾਂਦੀ ਆ, ਤੇ ਉਹਨੂੰ ਵਿਚਾਰੀ ਨੂੰ ਇੰਨਾ ਕੀ ਪਤਾ ਸੀ, ਕਹਿੰਦੀ ਕਿਸੇ ਵੇਲੇ ਸਿੱਖਾਂ ਦੇ ਲਹੂ ਨਾਲ ਦੀਵੇ ਜਗਾਏ ਗਏ ਸੀਗੇ। ਦੇਖੋ 18ਵੀਂ ਸਦੀ ਦਾ ਇਤਿਹਾਸ ਆ। ਉਹ ਬੀਬੀ ਅਨਪੜ੍ਹ ਪੇਂਡੂ ਬੀਬੀ ਮਾਤਾ ਜਿਹਨੂੰ ਇੰਨੀ ਕੁ ਸਮਝ ਸੀ ਕਿ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਕਿਤੇ ਸਾਹਿਤਕ ਸੱਚ ਜਿਹਨੂੰ ਕਹਿੰਦੇ ਆ ਕਾਮਈ ਸੱਚ ਐਗਜੈਗਰੇਟ ਕਰਕੇ ਦਰਨਾ, ਕਿਸੇ ਨੇ ਲਿਖਣ ਵਾਲੇ ਨੇ ਜਾਂ ਬੋਲਣ ਵਾਲੇ ਨੇ ਕਹਿ ਤਾ ਸਿੱਖਾਂ ਦੇ ਲਹੂ ਦੇ ਦੀਵੇ ਜਗਾਏ ਗਏ ਦੀਵਾਲੀ ਨੂੰ, ਜੋ ਕੋਈ ਦਿਮਾਗ ਚ ਗੱਲ ਬੈਠੀ ਸਿੱਖਾਂ ਦੇ ਲਹੂ ਦੇ ਦੀਵੇ ਨਾਲ ਜਗਾਏ ਗਏ ਉਹਦੀ ਯਾਦ ਨੂੰ ਜਗਾਏ ਜਾਂਦੇ ਨੇ। ਤੇ ਵਾਕਿਆ ਹੀ ਸਾਡੇ ਭਾਈ ਮਨੀ ਸਿੰਘ 25 ਸਿੱਖਾਂ ਦੇ ਲਹੂ ਨਾਲ ਉਹ ਦੀਵਾਲੀ ਜਿਹੜੀ ਆ ਉਹਨਾਂ ਨੇ ਆਪਣੀ ਮਨਾਈ ਹੈ। ਤੇ ਉਹ ਇਸ ਲਈ ਭਾਈ ਜੇ ਕੋਈ ਖੁਸ਼ੀ ਮਨਾਉਂਦਾ ਆ ਅਸੀਂ ਖੁਸ਼ੀ ਸ਼ਰਾਬਾਂ ਪੀਣੀਆਂ ਤੇ ਭੰਗੜੇ ਪਾਉਣੇ ਤੇ ਆਪਣਾ ਦਸ਼ਮੀ ਦੀ ਪੂਜਾ ਕਰਨੀ ਆ, ਬੱਕਰੇ ਵੱਢਣੇ ਆ, ਇਹ ਕੋਈ ਗੁਰਮਤ ਨਹੀਂ ਹੈਗੀ। ਪਰ ਇਸੇ ਦੀਵਾਲੀ ਦਾ ਪ੍ਰਬੰਧ ਕਰਕੇ ਅਸੀਂ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ ਨਗਦ ਮਾਇਆ ਮਠਿਆਈ ਕੋਈ ਹੋਰ ਚੀਜ਼ ਗੁਰੂ ਘਰ ਵਿੱਚ ਲੈ ਕੇ ਆਉਂਦੇ ਹਾਂ। ਗੁਰੂ ਦਾ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਦੀਆਂ ਕੁਰਬਾਨੀਆਂ ਦਾ ਦੁਹਰਾਉਂਦੇ ਹਾਂ, ਭਾਈ ਮਨੀ ਸਿੰਘ ਦੀ ਕੁਰਬਾਨੀ ਦੁਹਰਾਉਂਦੇ ਹਾਂ, ਗੁਰੂ ਕਾ ਲੰਗਰ ਛਕ ਰਸਤ ਲਿਆਉਂਦੇ ਹਾਂ, ਪਕਾਉਂਦੇ ਹਾਂ, ਵਰਤਾਉਂਦੇ ਹਾਂ, ਛਕਾਉਂਦੇ ਹਾਂ ਤੇ ਆਪ ਛਕਦੇ ਹਾਂ। ਗੁਰੂ ਦਾ ਪ੍ਰਸਾਦ ਕੜਾਹ ਪ੍ਰਸ਼ਾਦ ਲੈਂਦੇ, ਦੱਸੋ ਅਸੀਂ ਕੀ ਗਲਤ ਕਰਦੇ ਹਾਂ? ਦੀਵਾਲੀ ਨੀ ਮਨਾਉਣੀ, ਦੀਵਾਲੀ ਸਿੱਖਾਂ ਦਾ ਤਿਉਹਾਰ ਨੀ, ਦੀਵਾਲੀ ਹਿੰਦੂਆਂ ਦਾ ਤਿਉਹਾਰ ਆ। ਇਹ ਹੈ ਕਿ
ਦੇਖੋ
ਇਸ ਦੇ ਬਾਵਜੂਦ ਵੀ ਸਮੇਤ ਅੰਮ੍ਰਿਤਸਰ ਦੇ ਦੀਵਾਲੀ ਮਨਾਈ ਗਈ ਆ, ਲੋਕੀ ਆਏ ਨੇ, ਇੱਥੇ ਕਿੰਨੀਆਂ ਪਾਬੰਦੀਆਂ ਆ, ਦੋ ਮੀਟਰ ਤੋਂ ਦੂਰ ਖੜੇ ਹੋਵੋ, ਇੱਕ ਦੂਜੇ ਦੇ ਨੇੜੇ ਨਾ ਲੱਗੋ, ਮੂੰਹ ਦੇ ਉੱਤੇ ਕਰੋ ਤੇ, ਪਰ ਇੱਥੇ ਨਹੀਂ ਰੱਖਿਆ ਜਾਂਦਾ। ਕਿੰਨੀ ਲਾਈਨ ਬਾਹਰ ਨਿੱਕੇ ਜੇ ਗੁਰਦੁਆਰੇ ਵਿੱਚ ਐਡੀਲੇਡ ਦੇ ਵਿੱਚ ਕਿੰਨੀ ਲਾਈਨ ਬਾਹਰ ਤੱਕ ਲੱਗੀ ਹੋਈ ਆ, ਸੰਗਤਾਂ ਖੜੀਆਂ ਆ ਮੱਥਾ ਟੇਕਣ ਲਈ, ਫਿਰ ਲੰਗਰ ਚ ਜਾਣ ਲਈ ਸੇਵਾਦਾਰ ਖੜੇ ਆ ਕਿ ਭਾਈ ਅੱਗੇ ਨਾ ਜਾਓ, ਇੰਨੇ ਬੰਦਿਆਂ ਤੋਂ ਵੱਧ ਜਾਣ ਦੀ ਆਗਿਆ ਨੀ। ਸੋ ਇੰਨਾ ਉਤਸ਼ਾਹ ਲੋਕਾਂ ਦੇ ਵਿੱਚ ਦੀਵਾਲੀ ਤੇ ਹੁੰਦਾ, ਇੰਨਾ ਉਤਸ਼ਾਹ ਹੋਰ ਕਿਸੇ ਵੀ ਮੇਲੇ ਮੱਸਿਆ ਤੇ ਨਹੀਂ ਹੁੰਦਾ। ਤੇ ਇਹਨਾਂ ਦਾ ਨਿਸ਼ਾਨਾ ਅਸਲ ਚ ਕੀ ਹੈ? ਇਹ ਬੜੇ ਸ਼ੈਤਾਨਾਂ ਦੀ ਲੋਕਾਂ ਦੀ ਕਾਢ ਆ, ਐਂਟੀ ਧਰਮ, ਐਂਟੀ ਸਦਾਚਾਰ, ਐਂਟੀ ਸਿੱਖ, ਐਂਟੀ ਪੰਜਾਬੀ, ਇਹ ਬੜੀ ਸੁਰਲੀ ਛੱਡ ਦਿੰਦੇ ਆ ਕੋਈ ਖੋਜ ਦੇ ਨਾਂ ਤੇ।
ਈਵਨ ਤਾਜੀ ਮੈਂ ਇਹ ਨੀ ਤਾਜੀ ਇਹਦੇ ਚ ਹੋਰ ਵੀ ਐਡ ਕਰ ਲਓ, ਐਂਟੀ ਹਿੰਦੂ ਵੀ ਤੇ ਐਂਟੀ ਜਿਹੜੇ ਸੱਭਿਆਚਾਰਕ ਸਾਂਝਾਂ ਉਹ ਵੀ ਐਂਟੀ ਸਾਰੇ, ਮਤਲਬ ਐਵਰੀਥਿੰਗ।
ਹਾਂ ਉਹ ਸਭ ਇਹ, ਔਰ ਖਾਸ ਕਰਕੇ ਜਿਹੜੇ ਦੀਵਾਲੀ, ਗੁਰਪੁਰਬ, ਮੱਸਿਆ, ਸੰਗਰਾਂਦ, ਪੰਚਮੀ ਆਦਿਕ ਪੁੰਨਿਆ ਦੇ ਖਿਲਾਫ਼ ਜਿਹੜੇ ਲਿਖਦੇ ਨੇ ਨਾ, ਉਹ ਜ਼ਿਆਦਾ ਪੱਗਾਂ ਦਾੜੀਆਂ ਵਾਲੇ ਹੀ, ਜਾਂ ਮੈਂ ਹੀ ਉਹਨਾਂ ਨੂੰ ਪੜ੍ਹਦਾ, ਦੂਜੇ ਵੀ ਲਿਖਦੇ ਹੋ ਸਕਦੇ ਆ, ਪਰ ਮੈਨੂੰ ਦੂਜਿਆਂ ਦੀ ਨੀ। ਇਹ ਸਿੱਖਾਂ ਦੀਆਂ ਲਿਖਤਾਂ ਹੀ ਮੈਂ ਪੜ੍ਹਦਾ ਆ। ਇਹ ਬੜੀ ਡੂੰਘੀ ਸਾਜਿਸ਼ ਆ, ਜਿਹੜੇ ਮੇਰੇ ਵਰਗੇ ਮੂਰਖ ਪ੍ਰਚਾਰਕ ਵੀ ਨਾਲ ਅੱਧ ਪੜ੍ਹੇ ਲੈ ਕੇ ਨਾਲ ਤੁਰ ਪੈਂਦੇ ਆ। ਇਹ ਆ ਵੀ ਪਹਿਲਾਂ ਸਿੱਖਾਂ ਨੂੰ, ਸੰਗਰਾਂਦ ਦਾ ਸਿੱਖਾਂ ਨਾਲ ਕੀ ਸੰਬੰਧ? ਇਹ ਤੇ ਕੋਈ ਸੂਰਜ ਦਾ ਸੰਬੰਧ ਆ, ਪੰਡਿਤ ਲੋਕ ਜਾਣਨ ਉਹ ਮੰਗਦੇ ਹੁੰਦੇ ਹੀ ਆ, ਐਵੇਂ ਸਿੱਖ ਗੁਰਦੁਆਰਿਆਂ ਚ ਸੰਗਰਾਂਦ ਦਾ ਮਨਾਉਂਦੇ ਆ। ਭਾਈ ਸੰਗਰਾਂਦ ਤੋਂ ਬਹੁਤ ਸਾਰੇ ਉਹਨੀ ਦੇਖੋ ਅਸਰ ਹੋਇਆ ਲੋਕਾਂ ਤੇ, ਲੋਕਾਂ ਆ ਬਾਈ ਕਈ ਗੁਰਦੁਆਰਿਆਂ ਦੇ ਵਿੱਚ ਸੰਗਰਾਂਦ ਤੇ ਦੀਵਾਨ ਨੀ ਸਜਦਾ, ਇਨਕਲੂਡਿੰਗ ਮੈਲਬਰਨ ਦੇ ਕ੍ਰੇਗੀ ਬਰਨ ਗੁਰਦੁਆਰੇ ਵਿੱਚ ਵੀ ਸੰਗਰਾਂਦ ਨੂੰ ਉਚੇਚਾ ਦੀਵਾਨ ਨੀ ਸਜਦਾ। ਉਹ 29 ਦਿਨ ਜਿਹੜੇ ਗੁਰਦੁਆਰੇ ਨਹੀਂ ਬੰਦੇ ਆਉਂਦੇ ਪੇਂਡੂ ਲੋਕ, ਉਹ ਸੰਗਰਾਂਦ ਦਾ ਦਿਹਾੜਾ ਜਿਹੜਾ ਕਿ 30ਵੇਂ ਦਿਨ ਆ ਗਏ ਗੁਰੂ ਦੇ ਘਰ ਦੇ, ਗੁਰੂ ਦਾ ਸ਼ਬਦ ਸੁਣਿਆ, ਗੁਰੂ ਦੀ ਬਾਣੀ ਸੁਣੀ, ਗੁਰੂ ਕਾ ਲੰਗਰ ਛਕਿਆ, ਘਰ ਦੇ ਵਿੱਚ ਤਾਮਸੀ ਭੋਜਨ ਛਕ ਕੇ, ਨਸ਼ਾ ਵਰਤ ਕੇ, ਟੱਬਰ ਨਾਲ ਲੜਨ ਕੇ ਨਰਕ ਪੈਦਾ ਕਰਨ ਦੀ ਬਜਾਏ ਉਹ ਗੁਰੂ ਘਰ ਵਿੱਚ ਆਏ, ਸਵਰਗ ਦੇ ਵਿੱਚ ਆਏ, ਤੇ ਉਹਨਾਂ ਨੇ ਗਲਤ ਕੀ ਕੀਤਾ? ਉਹ ਅੰਧ ਵਿਸ਼ਵਾਸ ਨਾਲ ਆ ਗਏ, ਉਹ ਸ਼ਰਧਾ ਦੇ ਨਾਲ ਆ ਗਏ, ਉਹ ਬਹਾਨੇ ਨਾਲ ਆ ਗਏ, ਉਹ ਘਰਵਾਲੀ ਨੇ ਪ੍ਰੇਰਿਆ ਆ ਗਏ, ਬੱਚਿਆਂ ਨੇ ਕਿਹਾ ਜੀ ਗੁਰੂ ਘਰ ਜਾ ਕੇ ਆਪਾਂ ਪ੍ਰਸ਼ਾਦ ਲੈਣਾ, ਇਸ ਪ੍ਰੇਰਨਾ ਨਾਲ ਆ ਗਏ, ਚੰਗੇ ਪਾਸੇ ਆਏ ਨਾ, ਤੇ ਤੁਸੀਂ ਉਹਨਾਂ ਨੂੰ ਤੋੜ ਲਿਆ, ਤੇ ਕੀ ਤੁਸੀਂ ਕੱਦੂ ਚ ਤੀਰ ਮਾਰ ਲਿਆ? ਭਾਈ ਸੰਗਰਾਂਦ ਨਾਲ ਤੋੜੋ, ਮੱਸਿਆ ਨਾਲੋਂ ਤੋੜੋ, ਪੁੰਨਿਆ ਨਾਲੋਂ ਤੋੜੋ, ਪੰਚਮੀ ਨਾਲੋਂ ਤੋੜੋ, ਫਿਰ ਹੁਣ ਦੀਵਾਲੀ ਨਾਲੋਂ ਤੋੜਨ ਲਈ ਲੱਕ ਪੱਤਾ ਹੋਇਆ, ਫਿਰ ਵਿਸਾਖੀ ਦੇ ਦੁਆਲੇ ਹੋਣਗੇ, ਭਾਈ ਇਹ ਤਾਂ ਬ੍ਰਾਹਮਣਾਂ ਦਾ ਤਿਉਹਾਰ ਆ, ਤੇ ਕੱਢ ਲੈਣਗੇ, ਕੋਈ ਨਹੀਂ ਜੀ ਜੀ ਉਹ ਪੰਜ ਪਿਆਰ ਜਿਹੜੇ ਸਾਜੇ ਸੀ ਉਹ ਵਿਸਾਖੀ ਵਾਲਾ ਦਿਨ ਨਹੀਂ ਸੀ, ਅਸਲ ਦੇ ਵਿੱਚ ਉਹ ਆਹ ਦਿਨ ਸੀ, ਕੋਈ ਨਾ ਕੋਈ ਕੱਢ ਲੈਣਗੇ। ਫਿਰ ਹੁਣ ਗੁਰਪੁਰਬਾਂ ਦੇ ਨਾਂ ਤੇ ਸਿੱਖ ਗੁਰੂ ਘਰਾਂ ਦੇ ਵਿੱਚ ਇਕੱਠੇ ਹੁੰਦੇ ਆ, ਫਿਰ ਉਹ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਤੁੱਕ ਕੱਢ ਕੇ ਤੁਹਾਨੂੰ ਮਨਾ ਦੇਣਗੇ
ਵਟ ਅਬਾਊਟਰੀ ਕਹਿੰਦੇ ਉਹਨੂੰ, ਵਟ ਅਬਾਊਟ ਵੀ ਜੇ ਤੁਸੀਂ ਕੁਛ
ਹਾਂਜੀ
ਕਰ ਰਹੇ ਹੋ ਨਾ, ਮਤਲਬ ਤੁਸੀਂ ਮੰਨ ਲਓ ਕਿ ਗੁਰੂ ਗੁਰੂ ਘਰ ਕਿਸੇ ਨੇ ਆਪਣੀ ਬਹੁਤ ਮਾਇਆ ਦੇ ਵਿੱਚੋਂ, ਹੋਰ ਵੀ ਉਹ ਬੜੇ ਕੰਮ ਕਰਦੇ, ਤੇ ਉਹਨਾਂ ਨੇ ਕਿਤੇ ਫੁੱਲ ਚੜਾ ਦਿੱਤੇ, ਚਲੋ ਸਾਰੀ ਸੇਵਾ ਕਰਾਤੀ ਫੁੱਲਾਂ ਦੀ,
ਹਾਂ
ਤੇ ਉਹ ਲੋਕ ਫਿਰ ਖੁਸ਼
ਹਾਂਜੀ
ਨਹੀਂ ਹੋਣਗੇ। ਉਹ ਪਤਾ ਕੀ ਕਰਨਗੇ, ਉਹ ਕਹਿਣਗੇ ਵਟ ਅਬਾਊਟ ਅਦਰ ਪੀਪਲ ਜਿਹੜੇ ਭੁੱਖੇ ਮਰ ਰਹੇ ਆ, ਉਹਨਾਂ ਬਾਰੇ ਕੀ ਸੋਚਿਆ ਤੁਸੀਂ, ਹਨਾ? ਉਹ ਗੱਲ ਕੋਈ ਹੋਰ ਹੁੰਦੀ ਆ। ਹਾਂ, ਇਹ ਨਾ ਇੱਕ
ਹਾਂ
ਬਹੁਤ ਵੱਡੀ
ਫਿਰ ਉਹਨਾਂ ਨੂੰ
ਬਿਮਾਰੀ।
ਪੁੱਛੇ
ਹਾਂਜੀ,
ਹਾਂ ਤੇ ਉਹਨਾਂ ਨੂੰ ਤੂੰ ਉਹਨਾਂ ਦੀ ਤੂੰ ਸੋਚ ਲੈ,
ਆਹੋ
ਤੇ ਤੈਨੂੰ
ਇਹੀ
ਪਤਾ ਲੱਗ ਗਿਆ ਨਾ
ਇਹੀ
ਉਹਨਾਂ ਦਾ
ਅਸੀਂ
ਤੂੰ
ਕਹਿੰਦੇ,
ਉਹਨਾਂ ਲਈ ਤੂੰ ਕਰ ਲੈ
ਇਹ ਤਾਂ ਆਇਆ ਜੀ, ਇਹ ਇਕੱਲੇ
ਤੇ ਇਹਨਾਂ
ਸਾਡੇ
ਲੋਕਾਂ ਬਾਰੇ।
ਸਿੱਖ ਬੁੱਧੀਜੀਵੀਆਂ ਨੂੰ ਪ੍ਰੋਬਲਮ ਨਹੀਂ ਆਈ, ਉਹ
ਬੋਲੋ
ਇਹ ਦੁਨੀਆ ਭਰ ਦੇ ਜਿਹੜੇ ਬੁੱਧੀਜੀਵੀ ਨਾ, ਮਾਡਰਨ ਅਲਟਰਾ ਮਾਡਰਨ ਜਿਹੜੇ ਬੁੱਧੀਜੀਵੀ ਆ, ਉਹਨਾਂ ਨੂੰ ਇਹ ਪ੍ਰੋਬਲਮ ਆਈ। ਉਹ ਇਸ ਫਨੋਮੇਨੇ ਦਾ ਨਾਮ ਰੱਖਿਆ ਆ, ਇਸ ਕ੍ਰਿਸ਼ਮੇ ਦਾ ਨਾਮ ਰੱਖਿਆ ਵਟ ਅਬਾਊਟਰੀ, ਵਟ ਅਬਾਊਟ ਤੁਸੀਂ ਗੱਲ ਕੋਈ ਹੋਰ ਚੱਲਦੀ ਆ, ਵਟ ਅਬਾਊਟ ਜਿਹੜੇ ਅਫਰੀਕਾ ਦੇ ਵਿੱਚ ਭੁੱਖੇ ਮਰਦੇ ਉਹਨਾਂ ਬਾਰੇ, ਉਹ ਨਾ ਮੈਂ ਅਫਰੀਕਾ ਜਾ ਸਕਦਾ ਨਾ ਅਫਰੀਕਾ ਜਾਣਾ ਆ, ਜਿੱਥੇ ਮੇਰੇ ਲਾਗੇ ਮੈਂ ਤਾਂ ਉੱਥੇ ਹੀ ਕਰ ਸਕਦਾ ਨਾ। ਸੋ ਇਹੋ ਜਿਹੀ ਜਿਹੜੀ ਨਾ ਸੋਚ ਹੈ, ਉਹਦੇ ਧਾਰਨੀ ਬਣਦੇ ਜਾ ਰਹੇ ਨੇ ਲੋਕ। ਜੀ ਦਾ ਜੀ,
ਉਹ ਮੈਂ ਤੁਹਾਡੀ ਗੱਲ ਇਸ ਲਈ ਕੱਟਦਾ ਹੁੰਦਾ ਕਿ ਮੈਨੂੰ ਫਿਕਰ ਲੱਗ ਜਾਂਦਾ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਮੁੜ ਕੇ ਭੁੱਲ ਨਾ ਜਾਵਾਂ। ਅੱਛਾ, ਗੁਰਪੁਰਬਾਂ ਦੇ ਖਿਲਾਫ਼ ਤੇ ਗੁਰੂ ਗ੍ਰੰਥ ਸਾਹਿਬ ਜੋ ਹਵਾਲਾ ਦੇ ਦੇਣਗੇ, ਕਹਿਣਗੇ ਵੀ ਕੌਣ ਕਹੇ ਪਿਤਾ ਕਾ ਜਨਮ ਕੇ ਜਾਣੇ
ਜਾਣੇ
ਪੂਤ,
ਪੂਤ।
ਪੁੱਤਰ ਨੂੰ ਕੀ ਪਤਾ ਲੱਗਦਾ ਮੇਰਾ ਪਿਓ ਕਦੋਂ ਜੰਮਿਆ ਸੀ, ਇਸ ਲਈ ਸਾਡੇ ਪਿਤਾ ਸਮਾਨ ਗੁਰੂ ਨੇ ਤਾਂ ਸਾਨੂੰ ਕਿਵੇਂ ਪਤਾ ਵੀ ਉਹ ਕਦੋਂ ਪ੍ਰਗਟ ਹੋਏ, ਅਵਤਾਰ ਕਦੋਂ ਹੋਇਆ ਸੀ ਉਹਨਾਂ ਦਾ, ਇਸ ਲਈ ਗੁਰਪੁਰਬ ਮਨਾਉਣਾ ਫਜ਼ੂਲ ਆ। ਅੱਛਾ, ਤੇ ਅੱਗੇ ਆ ਗਿਆ ਜੋਤੀ ਜੋਤ ਸਮਾਉਣਾ ਵੀ ਫਜ਼ੂਲ, ਗੁਰਬਾਣੀ ਦਾ ਹਵਾਲਾ ਦੇ ਦੇਣਗੇ, ਕੌਣ ਕਹੇ ਸ੍ਰੀ ਗੁਰਮੋਯੋ, ਹੈਂ ਕੌਣ ਕਹਿੰਦਾ ਗੁਰੂ ਗੁਰੂ ਮਰ ਗਿਆ, ਗੁਰੂ ਜੋਤੀ ਜੋਤ ਸਮਾ ਗਿਆ, ਗੁਰੂ ਤੇ ਸਦਾ ਹੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਗੁਰੂ ਹਾਜ਼ਰ ਨਾ ਹਾਜ਼ਰ ਆ, ਜੋਤੀ ਜੋਤ ਸਮਾ। ਅਸਲ ਮਕਸਦ ਆ ਵੀ ਕਿਸੇ ਵੀ ਬਹਾਨੇ ਸਿੱਖ ਇੱਕ ਥਾਂ ਗੁਰੂ ਘਰ ਵਿੱਚ ਇਕੱਠੇ ਨਾ ਹੋਣ, ਰੌਣਕ ਮੇਲਾ ਨਾ ਬਣੇ, ਇਹਨਾਂ ਨੂੰ ਸਿੱਖੀ ਦਾ ਪਤਾ ਨਾ ਲੱਗੇ, ਇਹਨਾਂ ਨੂੰ ਗੁਰਬਾਣੀ ਦਾ ਪਤਾ ਨਾ ਲੱਗੇ, ਇਹ ਇਸ ਤਰ੍ਹਾਂ ਹੀ 84 ਲੱਖ ਜੂਨਾਂ ਵਾਂਗੂ ਬਾਕੀਆਂ ਨੂੰ ਤੁਰਦੇ ਰਹਿਣ। ਯਾਨੀ ਤੁਹਾਨੂੰ ਗੁਰੂ ਸ਼ਬਦ ਨਾਲੋਂ, ਗੁਰਦੁਆਰੇ ਨਾਲੋਂ, ਗੁਰੂ ਨਾਲੋਂ, ਸਿੱਖੀ ਨਾਲੋਂ ਤੋੜਨ ਦੇ ਹੀ ਸਾਰੇ ਬਹਾਨੇ ਨੇ, ਤੋੜਨ ਦੇ ਹੀ ਸਾਰੇ ਇਹ ਜਿਹੜੇ ਅਡੰਬਰ ਸੋ ਕਾਲਡ ਬੁੱਧੂ ਜੀਵੀਆਂ ਵੱਲੋਂ ਰੱਖੇ ਜਾ ਰਹੇ ਆ।
ਤਾਇਆ ਜੀ
ਹੁਣ
ਬਹੁਤ, ਹਾਂਜੀ ਬਹੁਤ ਐਕਸਪਲੇਨ ਵਧੀਆ ਕੀਤਾ, ਮੈਂ ਤੁਹਾਨੂੰ ਤਾਂ ਨਹੀਂ ਰੋਕਿਆ ਟੋਕਿਆ ਕਿਉਂਕਿ ਸਾਡੇ ਸਰੋਤੇ ਸਾਨੂੰ ਕਹਿ ਰਹੇ ਸੀ, ਬਲਰਾਜ ਸਿੰਘ ਹੁਣੀ ਕਹਿ ਰਹੇ ਸੀਗੇ ਕਿ ਬੰਦੀ ਛੋੜ ਦਿਵਸ ਦੀਵਾਲੀ ਦਾ ਇਤਿਹਾਸ ਦੱਸੋ। ਹੁਣ ਮੈਨੂੰ ਲੱਗਦਾ ਕਿ ਇਹਦੇ ਡਿਟੇਲ ਦੇ ਵਿੱਚ, ਇਹ ਤੋਂ ਜ਼ਿਆਦਾ ਡਿਟੇਲ 'ਚ ਨਹੀਂ ਆਪਾਂ ਦੱਸ ਸਕਦੇ, ਸੋ ਨਾਲ ਦੀ ਨਾਲ ਇਹ ਡਿਮਾਂਡ ਆਈ ਸੀ ਅਤੇ ਅਸੀਂ ਕੰਟੀਨਿਊ ਰੱਖਿਆ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਈ ਤਾਇਆ ਜੀ ਚੱਕੀ ਚੱਲੋ, ਨਾਲੇ ਕਹਿੰਦੇ ਵੀ ਆਹ ਤਾਂ ਵੀ ਤਾਇਆ ਜੀ ਨੇ ਇੱਦਾਂ ਗੱਲ ਕੀਤੀ ਵੀ ਮੈਨੂੰ ਇੱਦਾਂ ਲੱਗਦਾ ਵੀ ਤੰਗੜੇ ਖੁੱਲ ਗਿਆ ਇਹਦਾ, ਚੱਕੀ ਚੱਲੋ ਭਰ ਭਰ ਕੇ। ਮਲਕੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਗੁਰਿੰਦਰ ਸਿੰਘ ਹੁਣੀ ਨਾ ਤਾਇਆ ਜੀ ਇੱਕ ਹੋਰ, ਹਾਂਜੀ ਹੋਰ ਮਸਲੇ ਵੱਲ ਨੂੰ ਧਿਆਨ ਕੀਤਾ, ਕਹਿੰਦੇ ਵੀ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ ਅਤੇ ਇੱਕ ਖਬਰ ਸੁਣੀ ਹੈ ਜਿਹੜੀ ਕੱਲ੍ਹ ਚਰਚਾ ਜਾ ਕਿ ਇੰਡੀਆ ਦੀ ਸਰਕਾਰ ਜਿਹੜੀ ਹੁਣ ਜੰਮੂ ਨੂੰ ਸਟੇਟ ਬਣਾਉਣ ਲਈ ਤਿਆਰ ਹੋ ਰਹੀ ਹੈ ਅਤੇ ਜਿਸ ਨੂੰ ਪੰਜਾਬ ਦੇ ਕੁਛ ਹਿੱਸੇ ਜਿਵੇਂ ਪਠਾਨਕੋਟ ਵਗੈਰਾ ਦਿੱਤੇ ਜਾਣਗੇ, ਅਤੇ ਇਸ ਬਾਰੇ ਕੀ ਵਿਚਾਰ ਹੈ ਤਾਇਆ ਜੀ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਉਹ ਫੇਸਬੁੱਕ ਤੇ ਕਿਹਨੇ ਸ਼ੋਸ਼ਾ ਛੱਡ ਦਿੱਤਾ ਹੈ, ਫੇਸਬੁੱਕ ਤੇ ਛੱਡਿਆ ਨੇ ਸ਼ੋਸ਼ਾ ਮੈਂ ਤੇ ਚਲੋ, ਪਰ ਇਹ ਕਿਹਾ ਵੀ ਹੁਣ ਆਰ ਐਸ ਐਸ ਦਾ ਜ਼ੋਰ ਆ, ਆਰ ਐਸ ਐਸ ਨੇ ਹੋਰ ਹਰ ਯਤਨ ਉਹ ਕਰਨਾ ਕਿ ਉਹ ਯਤਨ ਕਿੰਨੀ ਕੁ ਸਿਆਣਪ ਨਾਲ, ਕਿੰਨੇ ਕੁ ਸਟਲ ਵੇ ਨਾਲ ਤੇ ਕਿੰਨੀ ਕੁ ਮੂਰਖਤਾ ਨਾਲ ਕਰਦੇ ਆ, ਇਹ ਗਾਂ ਉਹਨਾਂ ਤੇ ਡਿਪੈਂਡ ਕਰਦਾ। ਕਿਉਂਕਿ ਉਹ ਦੇਖੋ 1925 ਤੋਂ ਲੱਗੇ ਹੋਏ ਆ, ਉਹਨਾਂ ਦਾ ਇੱਕੋ ਨਿਸ਼ਾਨਾ ਹਿੰਦੀ, ਹਿੰਦੂ, ਹਿੰਦੁਸਤਾਨ, ਤੇ ਇਸ ਵੇਲੇ ਹਿੰਦੁਸਤਾਨ ਦੇ ਸਾਰੇ ਹੀ ਸਰਕਾਰ ਯਾਨੀ 1 ਬਿਲੀਅਨ ਤੇ 30 ਮਿਲੀਅਨ ਦੇ ਲੋਕਾਂ ਦਾ ਮੁਲਕ, ਉਹਨਾਂ ਦੀ ਕਿਸਮਤ ਇੱਕ ਬੰਦੇ ਦੇ ਹੱਥ ਆਈ ਆ। ਇਹ ਨਾ ਸਮਝੋ ਕਿ ਮੋਦੀ ਦੇ ਹੱਥ ਆਈ ਆ, ਮੋਦੀ ਤਾਂ ਉਹਦੇ ਹੱਥ ਵਿੱਚ ਖਡਾਉਣਾ ਆ, ਅਸਲ ਚ ਰਾਜ ਜਿਹੜਾ ਆ ਉਹ ਆਰ ਐਸ ਐਸ ਦਾ ਆ, ਆਰ ਐਸ ਐਸ ਦਾ ਮੁਖੀ, ਉਹਦੀ ਅਫੀਸ਼ੀਅਲ ਪਦਵੀ ਜਿਹੜੀ ਸਰ ਸੰਘ ਸੰਚਾਲਕ, ਤੇ ਉਹਨੂੰ ਇਹ ਗੁਰੂ ਜੀ ਕਹਿੰਦੇ ਆ। ਸੋ ਸੰਧ ਦਾ ਜੋ ਆਗੂ ਹੈ ਮੋਹਨ ਭਾਗਵਤ ਹੈ ਇਸ ਵੇਲੇ ਉਹਦੇ ਕੰਟਰੋਲ ਵਿੱਚ ਸਾਰਾ ਹਿੰਦੁਸਤਾਨ ਆ। ਉਹਨਾਂ ਨੇ ਆਪਣੇ ਇਸ ਏਜੰਡੇ ਨੂੰ ਵਧਾਉਣਾ ਹੀ ਵਧਾਉਣਾ ਆ, ਹਿੰਦੀ ਹਿੰਦੂ ਹਿੰਦੁਸਤਾਨ, ਨਾ ਕੋਈ ਰਹੇ ਸਿੱਖ ਤੇ ਨਾ ਕੋਈ ਰਹੇ ਮੁਸਲਮਾਨ। ਇੱਕ ਵੱਖਰਾ ਲੰਮਾ ਇਤਿਹਾਸ ਹੈ, ਇਹਦੇ ਬਾਰੇ ਮੈਂ ਪਿਛਲੀ ਕਿਤਾਬ ਦੇ ਵਿੱਚ ਇੱਕ ਲੇਖ ਵੀ ਲਿਖਿਆ ਸੀ, ਸਿੱਖਾਂ ਦਾ ਹਿੰਦੂ ਕਰਨ। ਤੇ ਉਹ ਜੇ ਕਰ ਵੀ ਦੇਣ ਤੇ ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਗੱਲ ਇਹ ਹੈ ਵੀ ਸਿੱਖ ਜਿਹੜੇ ਆ ਇਹ ਦੁਨੀਆਂ ਦਾ ਦਸਤੂਰ ਹੀ ਚੱਲੇ ਆ ਰਿਹਾ, ਵੱਡੀ ਮੱਛੀ ਛੋਟੀ ਮੱਛੀ ਨੂੰ ਨਿਗਲਦੀ ਆ। ਆਪਣੇ ਆਪ ਨੂੰ ਮਰਦਮਸ਼ੁਮਾਰੀ ਚ ਹਿੰਦੂ ਲਿਖਾਇਆ ਤੇ ਉਹ 85% ਲੋਕਾਂ ਦਾ ਰਾਜ ਆ, ਤੇ ਉਹਨਾਂ ਨੇ ਛੋਟੇ ਜਿਹੜੇ ਆਪਣੇ ਆਪ ਸਿਰ ਚੁੱਕਦੇ ਆ ਉਹਨਾਂ ਨੂੰ ਘਟਾਉਣਾ ਹੀ ਆ, ਉਹਨਾਂ ਦੀ ਸ਼ਕਤੀ ਘਟਾਉਣੀ ਆ। ਤੇ ਵਿਜੀਬਲੀ ਸਿੱਖ ਹੀ ਸਭ ਤੋਂ ਨਜ਼ਰ ਆ ਰਹੇ ਆ, ਪਰ ਸਿੱਖ ਅਜਿਹੀ ਛੋਟੀ ਮਛਲੀ ਆ ਭਾਈ, ਇਹ ਨਿਗਲਣ ਵਾਲੇ ਦਾ
ਲੱਦਾਖ ਉਹ ਤਾਂ ਬੁੱਧਿਸਟ ਇਲਾਕੇ ਜਿਹੜੇ ਆ ਉਹ ਵੰਡੇ ਨੇ, ਦੂਜਾ ਜਿਹੜਾ ਕਸ਼ਮੀਰ ਆ ਉਹ ਜ਼ਿਆਦਾਤਰ ਮੁਸਲਮਾਨ ਇਲਾਕਾ ਆ, ਉੱਥੇ ਜ਼ਿਆਦਾਤਰ ਉਹਨਾਂ ਦਾ ਜ਼ੋਰ ਚੱਲਦਾ, ਤੇ ਜੰਮੂ ਜਿਹੜਾ ਹਿੰਦੂ ਇਲਾਕਾ ਆ। ਮੈਂ ਇਹ ਸਮਝਦਾ ਵੀ ਉਹਨੂੰ ਤਿੰਨ ਹਿੱਸਿਆਂ 'ਚ ਆਲਰੇਡੀ ਵੰਡ ਦਿੱਤਾ, ਤੇ ਇਹਨੂੰ ਜੇ ਬਚਾਉਣਾ ਹੈ ਤੇ ਇੱਧਰੋਂ ਪਠਾਨਕੋਟ ਉੱਧਰ ਨੂੰ ਲਿਜਾਣ ਦੀ ਬਜਾਏ ਜੇ ਜੰਮੂ ਨੂੰ ਹੀ ਪੰਜਾਬ ਦੀ ਇੱਕ ਜ਼ਿਲ੍ਹਾ ਬਣਾ ਦਿੱਤਾ ਜਾਵੇ, ਫਿਰ ਕੀ ਖਿਆਲ ਹੈ ਤੁਹਾਡਾ?
ਨਹੀਂ, ਜੰਮੂ ਨੂੰ ਜੇ ਪਹਿਲੀ ਤੇ ਗੱਲ ਆ ਵੀ ਜਿਵੇਂ ਲਦਾਖ, ਮੇਰਾ ਤੇ ਵਿਚਾਰ 1965 ਤੋਂ ਹੀ ਚੱਲੇ ਆ ਰਹੇ ਆ, ਜੇ ਉੱਥੇ ਹੀ ਮੈਂ ਖੜਾ ਆ, ਉਹ ਇੱਕ ਵੱਖਰਾ ਵਿਸਤਾਰ ਆ, ਕਿਤੇ ਲਿਖਾਂਗੇ ਜਾਂ ਉਸ ਮਸਲੇ ਤੇ ਗੱਲ ਕਰਾਂਗੇ। ਉਹਨੂੰ ਪੰਜਾਬ ਚ ਮਿਲਾਉਣ ਨਾਲੋਂ ਜੰਮੂ ਨੂੰ ਉਹਦੀ ਉਹਨੂੰ ਵੱਖਰਾ ਯੂਨੀਅਨ ਟੈਰੀਟਰੀ ਲਦਾਖ ਵਾਂਗ ਬਣਾਇਆ ਜਾ ਸਕਦਾ,
ਬਣਾਤਾ ਹੈ ਉਹ ਤਾਂ ਬਣਾ ਦਿੱਤਾ।
ਨਹੀਂ, ਮੇਰੀ ਸਮਝ ਅਨੁਸਾਰ ਹੋ ਸਕਦਾ ਤੁਸੀਂ ਸਹੀ ਹੋਵੋ, ਮੇਰੀ ਸਮਝ ਅਨੁਸਾਰ ਆ ਜੇ ਵੀ ਜੰਮੂ ਜਿਹੜਾ ਆ ਉਹਨੂੰ ਕਸ਼ਮੀਰ ਦਾ ਹਿੱਸਾ ਹੀ ਰੱਖਿਆ ਹੋਇਆ ਵਾ, ਸਿਰਫ ਲਦਾਖ ਹੀ ਵੱਖਰਾ ਕੀਤਾ। ਤੇ ਮੈਂ ਵੀ ਇਹੀ ਕਹਿੰਦਾ ਵੀ ਜਦੋਂ ਵਿਸਾਖ ਵੱਖਰਾ ਕੀਤਾ ਤੇ ਜੰਮੂ ਨੂੰ ਵੀ ਵੱਖਰਾ ਕਰ ਦੇਣਾ ਚਾਹੀਦਾ ਸੀ। ਜੇ ਜੰਮੂ ਦਾ ਵੱਖਰਾ ਸੂਬਾ ਨਹੀਂ ਬਣਾਇਆ ਜਾ ਸਕਦਾ, ਜੇ ਉਹਨੂੰ ਯੂਨੀਅਨ ਟੈਰੀਟਰੀ ਨਹੀਂ ਬਣਾਇਆ ਜਾ ਸਕਦਾ, ਤੇ ਜੰਮੂ ਨੂੰ ਹਿਮਾਚਲ ਦੇ ਨਾਲ ਸ਼ਾਮਿਲ ਕਰ ਦੇਣਾ ਚਾਹੀਦਾ ਬਜਾਏ ਪੰਜਾਬ ਦੇ ਨਾਲ ਸ਼ਾਮਿਲ ਕਰਨ।
ਬਿਲਕੁਲ,
ਹਿਮਾਚਲ ਦੇ ਨਾਲ ਸ਼ਾਮਿਲ ਕਰ ਦੇਣਾ ਜ਼ਿਆਦਾ ਸੂਟ ਹੈ। ਅੱਛਾ, ਹੁਣ ਇਹ ਹੈ ਵੀ ਕਿਉਂ ਪਤਾ ਨੀ ਕੀ ਸਰਕਾਰ ਦੀ ਹੋ ਗਈ, ਉਹ ਮੈਂ ਕਹਿੰਦਾ ਮੇਰੀ ਦਲੀਲ ਨੀ ਸੁਣਦੇ, ਮੇਰੀ ਦਲੀਲ
ਸੁਣਦੇ ਤਾਂ ਮੇਰੀ ਵੀ ਨਹੀਂ, ਤੁਸੀਂ ਇਕੱਲੇ ਨੀ ਹੈਗੇ, ਆਪਾਂ ਦੋ ਜਣੇ।
ਉਹ ਇਹ ਹੈ ਭਾਈ, ਪਹਿਲੀ ਤੇ ਗੱਲ ਆ, ਜਦੋਂ ਗੱਲ ਇੱਥੇ ਕਰ ਲਈਏ ਵੀ ਪਹਿਲੀ ਤੇ ਗੱਲ ਆ ਵੀ ਹਿੰਦੁਸਤਾਨ ਸਰਕਾਰ ਦਾ ਕਸ਼ਮੀਰ ਤੇ ਕੋਈ ਹੱਕ ਹੀ ਨੀ ਸੀ ਬਣਦਾ, ਕਿਉਂਕਿ ਸਿੱਧਾ ਇਹ ਸੀਗਾ ਵੀ ਜਿੰਨੀਆਂ ਰਿਆਸਤਾਂ ਸੀ ਆਜ਼ਾਦ ਛੱਡ ਗਏ ਸੀ, ਤੇ ਅੰਗਰੇਜ਼ ਭਾਵੇਂ ਪਾਕਿਸਤਾਨ ਨਾ ਮਿਲੋ, ਭਾਵੇਂ ਹਿੰਦੁਸਤਾਨ ਨਾ ਮਿਲੋ, ਭਾਵੇਂ ਵੱਖ ਨਾ ਮਿਲੋ, ਹਿੰਦੁਸਤਾਨ ਦੇ ਘੇਰੇ ਦੇ ਅੰਦਰ ਜਿਹੜੀਆਂ ਰਿਆਸਤਾਂ ਆਉਂਦੀਆਂ ਸੀਗੀਆਂ ਉਹ ਤੇ ਪਟੇਲ ਨੇ ਜ਼ਬਰਦਸਤੀ ਕਾਬੂ ਕਰ ਲਈਆਂ, ਕਸ਼ਮੀਰ ਰਹਿ ਗਿਆ। ਇਦੋਂ ਦਾ ਆਬਾਦੀ ਮੈਜਾਰਟੀ ਮੁਸਲਮਾਨ ਸੀ ਤੇ ਰਾਜਾ ਹਿੰਦੂ ਸੀ, ਉਹ ਮਜਬੂਰੀ ਦੇ ਵਿੱਚ ਉਧਰ ਪਾਕਿਸਤਾਨ ਦੇ ਕਬਾਇਲੀਆਂ ਨੇ ਹਮਲਾ ਕੀਤਾ, ਸ੍ਰੀਨਗਰ ਤੱਕ ਆ ਗਏ, ਬਚਾਅ ਦਾ ਸਾਧਨ ਨਹੀਂ ਸੀ, ਮਜਬੂਰੀ ਚ ਹਰੀ ਸਿੰਘ ਨੇ ਦਸਤਖਤ ਕਰਕੇ ਹਿੰਦੁਸਤਾਨ ਨਾਲ ਮਿਲਣ ਦਾ ਐਲਾਨ ਕਰਤਾ, ਇਹਨਾਂ ਨੇ ਫੌਜਾਂ ਭੇਜ ਕੇ ਅੱਧਾ ਕਸ਼ਮੀਰ ਬਚਾ ਲਿਆ। ਤੇ ਮੈਂ ਉਹ ਸਾਨੂੰ ਗਿਆਨੀ ਦੇ ਵਿੱਚ ਨਾ ਇਹ ਸਵਾਲ ਆਇਆ ਸੀ ਕਸ਼ਮੀਰ ਦੀ ਸਮੱਸਿਆ, ਤੇ ਮੈਂ ਉਹ ਚ ਲਿਖਿਆ ਸੀ, ਮੈਂ ਕਿਹਾ ਵੀ ਸਾਡਾ ਹੱਕ ਕੋਈ ਨੀ ਸੀ, ਪਰ ਜੇ ਅਸੀਂ ਬੇਹੱਕੀ ਕੀਤੀ ਆ, ਕਬਜ਼ਾ ਕਰ ਲਿਆ, ਕਰਨ ਤੋਂ ਰਿਹਾ, ਤੇ ਅੱਧ ਚ ਕਿਉਂ ਰਹੇ ਆ?
ਸਾਰਾ ਪੂਰਾ
ਸਾਨੂੰ ਪੂਰੇ ਤੇ ਕਬਜ਼ਾ ਕਰਨਾ ਚਾਹੀਦਾ ਸੀ। UN ਚ ਭੱਜ ਕੇ ਅਸੀਂ ਗਏ ਆ, UN ਨੇ ਮਤਾ ਪਾਸ ਕੀਤਾ ਉੱਥੋਂ ਦੀ ਰਾਏ ਲਈ ਜਾਵੇ, ਅਸੀਂ ਉਹ ਮੰਨ ਕੇ ਆਏ ਆ, ਮੁੜ ਕੇ ਅਸੀਂ ਰਾਏ ਤੋਂ ਹੀ ਮੁਨਕਰ ਹੋ ਗਏ ਆ, ਕਿੰਨੇ ਬੰਦੇ ਮਰਵਾ ਰਹੇ ਆ, ਕਿੰਨਾ ਉੱਥੇ ਖਰਚ ਕਰ ਰਹੇ ਆ, ਕਸ਼ਮੀਰ ਦੇ ਲੋਕ ਸਾਡੇ ਨਾਲ ਨਹੀਂ ਹੈਗੇ। ਹੁਣ ਜਿਹੜਾ ਅੱਧਾ ਕਸ਼ਮੀਰ ਜੰਮੂ ਲਦਾਖ ਸਾਡੇ ਕਬਜ਼ੇ ਚ ਹੈਗਾ ਬਾਈ ਹੁੱਕ ਔਰ ਬਾਈ ਕਰੁੱਕ, ਇਹਦੇ ਵਿੱਚ ਲਦਾਖ ਬੋਧੀਆਂ ਨੂੰ ਵੱਖਰਾ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਵੇ, ਤੇ ਬਾਕੀ ਰਹਿ ਗਏ ਜੰਮੂ ਤੇ ਕਸ਼ਮੀਰ। ਕਸ਼ਮੀਰ ਦੀ ਵੈਲੀ ਚ ਜਿੰਨੇ ਹਿੰਦੂ ਸਿੱਖ ਨੇ ਉਹਨਾਂ ਨੂੰ ਹੌਲੀ ਹੌਲੀ ਉਜਾੜੇ ਨਾਲ ਨੀ, ਹੌਲੀ ਹੌਲੀ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਨਾਲ ਮਿਲਦੇ ਜ਼ਿਲ੍ਹਿਆਂ ਦੇ ਵਿੱਚ ਲਿਆ ਕੇ ਵਸਾਤਾ ਜਾਵੇ, ਇੱਥੇ ਰਹਿਣ ਵਾਲੇ ਮੁਸਲਮਾਨਾਂ ਨੂੰ ਕਹਿਤਾ ਜਾਵੇ ਕਿ ਭਾਈ ਤੁਸੀਂ ਹਿਜਰਤ ਕਰ ਜਾਓ ਕਸ਼ਮੀਰ ਵਾਦੀ ਦੇ ਵਿੱਚ। ਉਧਰੋਂ ਕਸ਼ਮੀਰ ਵਾਦੀ ਨਿਰੋਲ ਮੁਸਲਮਾਨਾਂ ਦੀ ਬਣ ਗਈ, ਜੰਮੂ ਨਰੋਲ ਹਿੰਦੂ ਸਿੱਖਾਂ ਦਾ ਬਣ ਗਿਆ ਤੇ ਫਿਰ ਪਾਕਿਸਤਾਨ ਨੂੰ ਕਿਹਾ ਜਾਵੇ ਕਿ ਵੀ ਆਓ ਬੈਠੋ, ਤੁਸੀਂ ਵੀ ਆਪਣੀਆਂ ਫੌਜਾਂ ਆਪਣੇ ਕਸ਼ਮੀਰ ਚੋਂ ਕੱਢੋ, ਅਸੀਂ ਕਸ਼ਮੀਰ ਵੈਲੀ ਚੋਂ ਆਪਣੀਆਂ ਫੌਜਾਂ ਕੱਢਦੇ ਹਾਂ, ਦੋਵਾਂ ਦਾ ਏਕੀਕਰਨ ਕਰਕੇ ਇੱਕ ਸੂਬਾ ਏ ਵੱਖਰਾ ਦੇਸ਼ ਬਣਾ ਲਈਏ, ਜਿਹਦੀ ਗਰੰਟੀ ਦੀ ਜਾਮਨੀ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਦੋਨੋਂ ਸਰਕਾਰਾਂ ਦੇਣ ਅੰਡਰ ਸੁਪਰਵੀਜ਼ਨ ਆਫ UN ਯੂਨਾਈਟਿਡ ਨੇਸ਼ਨ। ਸਾਰੀ ਦੁਨੀਆ ਦਾ ਇੱਕ ਮਿੰਟ ਸਾਰੀ ਦੁਨੀਆ ਦਾ ਟੂਰਿਸਟ ਸਪੋਟ ਬਣ ਜਾਵੇ, ਪਰ ਜਿਹੜੇ ਮਿਨਾਰਟੀ ਦੇ ਵਿੱਚ ਮੁਸਲਮਾਨ ਜੰਮੂ ਵਿੱਚ ਹੀ ਰਹਿਣਾ ਚਾਹੁਣ ਉਹ ਰਹੀ ਜਾਣ, ਜਿਵੇਂ ਆਪਾਂ ਮਲੇਰਕੋਟਲੇ ਤੇ ਇੱਧਰ ਹਿੰਦੁਸਤਾਨ 'ਚ ਹੈਗੇ ਨੇ, ਜਿਹੜੇ ਹਿੰਦੂ ਸਿੱਖ ਪਾਕਿਸਤਾਨ ਵਾਂਗੂ ਰਹਿਣਾ ਚਾਹੁਣ ਦੇਰ ਕਸ਼ਮੀਰ ਵੈਲੀ 'ਚ ਉਹ ਰਹੀ ਜਾਣ, ਪਰ ਉਹ ਇੰਨੀ ਮਿਨਾਰਟੀ 'ਚ ਹੋਣਗੇ ਤੇ ਉਹਨਾਂ ਦੀ ਕੋਈ ਸਮੱਸਿਆ ਨਹੀਂ ਹੋਏਗੀ। ਕਸ਼ਮੀਰ ਨੂੰ ਇੱਕ ਕਰਤਾ ਜਾਵੇ, ਦੋਨਾਂ ਦੇਸ਼ਾਂ ਦੀਆਂ ਫੌਜਾਂ ਉੱਥੋਂ ਨਿਕਲ ਜਾਣ, ਇੱਕ ਮੁਲਕ ਬਣ ਕੇ ਦੋਨੋਂ ਦੇਸ਼ਾਂ ਦੀ ਸਰਕਾਰਾਂ ਗਰੰਟੀ ਦੇਣ, UN ਦੀ ਸੁਪਰਵੀਜ਼ਨ ਹੋਏ, ਇਹ ਆਜ਼ਾਦ ਮੁਲਕ ਹੋਏ। ਅਲਟੀਮੇਟਲੀ ਇਹਦਾ ਹੱਲ ਇਮਾਨਦਾਰੀ ਵਾਲਾ ਇਹ ਹੈ, ਨਹੀਂ ਤੇ ਮਰੀ ਜਾਓ ਤੇ ਮਾਰੀ ਜਾਓ, ਮਰੀ ਜਾਓ ਤੇ ਮਾਰੀ ਜਾਓ ਤੇ ਖਰਚ ਕਰੀ ਜਾਓ।
ਹਾਂਜੀ, ਸਮਾਂ ਕਾਫੀ ਹੋ ਗਿਆ ਪਰ ਮੈਂ ਤੁਹਾਨੂੰ ਅਪਡੇਟ ਦੱਸਦਾ ਕਿ ਇਹੀ ਜਿਹੜੀ UN ਦੇ ਵਿੱਚ ਕੰਡੀਸ਼ਨ ਰੱਖੀ ਗਈ ਹੈ ਕਿ ਜਿਹੜਾ ਰੈਫਰੈਂਡਮ ਕਰਾਉਣ ਤੋਂ ਪਹਿਲਾਂ ਕੰਡੀਸ਼ਨ ਇਹ ਸੀਗੀ ਕਿ ਫੌਜਾਂ ਕੱਢੀਆਂ ਜਾਣ ਜਿਹੜੀਆਂ ਪਾਕਿਸਤਾਨ ਨੇ ਉੱਥੇ ਸੁੱਟੀਆਂ ਸੀਗੀਆਂ, ਲਿਆਂਦੀਆਂ ਸੀਗੀਆਂ, ਠੀਕ ਹੈ। ਉਹ ਹੁਣ ਉਹ ਆਪ ਨਹੀਂ ਕਰ ਰਹੇ, ਉਹਨਾਂ ਨੇ ਇੱਕ ਕਸ਼ਮੀਰ ਦਾ ਹਿੱਸਾ ਜਿਹੜਾ ਕਿ ਉਹ ਚਾਈਨਾ ਨੂੰ ਵੇਚ ਵੀ ਦਿੱਤਾ ਆ ਆਪਣੇ ਵੱਲੋਂ ਉਹਨਾਂ ਨਾਲ, ਹਾਂਜੀ, ਐਕਸਚੇਂਜ ਕਰ ਲਿਆ। ਔਰ ਦੂਜੀ ਗੱਲ ਹੈ ਕਿ ਉਹ ਹੁਣ ਕੰਡੀਸ਼ਨ ਇਸ 'ਤੇ ਹੀ ਬੈਠੇ ਆ ਕਿ ਅਸੀਂ ਫੌਜਾਂ ਇੰਡੀਆ ਦੀ ਵੀ ਕੱਢ ਲਾਂਗੇ ਇੱਧਰੋਂ, ਅਤੇ ਪਹਿਲਾਂ ਤੁਸੀਂ ਸ਼ੁਰੂ ਕਰੋ ਕਿਉਂਕਿ ਤੁਸੀਂ ਪਹਿਲਾਂ ਫੌਜਾਂ ਲਿਆਂਦੀਆਂ, ਇੰਡੀਆ ਨੇ ਬਾਅਦ 'ਚੋਂ ਲੈ ਕੇ ਆਉਂਦੀਆਂ। ਸੋ ਇੱਥੇ ਗੱਲ ਲੜੀ ਹੋਈ ਆ, ਪਾਕਿਸਤਾਨ ਆਪਣਾ ਇਲਾਕਾ ਛੱਡਣਾ ਨਹੀਂ ਚਾਹੁੰਦਾ ਤੇ ਇੰਡੀਆ ਦਾ ਉਹ ਕਬਜ਼ਾ ਕਰਨਾ ਚਾਹੁੰਦਾ ਆ, ਸਿੰਪਲ ਇਜ਼ ਦੈਟ, ਗੱਲ ਇਹ ਆ। ਤੇ ਉਹਨਾਂ ਨੇ ਕਸ਼ਮੀਰ ਦਾ ਇੱਕ ਹਿੱਸਾ ਚਾਈਨਾ ਨੂੰ
ਦਿੱਤਾ ਹੋਇਆ, ਉਹ ਠੀਕ ਹੈ। ਮੇਰਾ ਮਤਲਬ ਹੈ ਵੀ ਹਿੰਦੁਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵੀ ਮੁਸਲਮਾਨ ਜਿਹੜੇ ਆ ਉਹ ਮੈਜੋਰਿਟੀ ਪਾਕਿਸਤਾਨ ਨਾਲ ਮਿਲਣਾ ਚਾਹੁੰਦੇ।
ਤਾਇਆ ਜੀ ਨਹੀਂ, ਮੈਂ ਅਸੀਂ ਉੱਧਰ ਜਾ ਕੇ, ਨਹੀਂ ਉੱਧਰ ਜਿਹੜਾ ਜਿਹੜਾ ਪਾਕਿਸਤਾਨ ਦਾ ਕਸ਼ਮੀਰ ਹੈ ਉਹਦੇ ਵੀ ਬੰਦੇ ਜਿਹੜੇ ਕਸ਼ਮੀਰੀ ਵੀ ਪਾਕਿਸਤਾਨ ਨਾਲ ਨਹੀਂ ਰਹਿਣਾ ਚਾਹੁੰਦੇ ਜਿਹੜਾ ਉਹਨੇ ਕਬਜ਼ਾ ਕੀਤਾ ਹੈ। ਇਹ ਵੀ ਇੱਕ ਸੱਚਾਈ ਹੈ,
ਇਧਰਲੇ ਹੋ ਸਕਦਾ, ਪਰ ਇਧਰਲੇ ਇਹਨਾਂ ਨੇ ਅਜੇ ਪਾਕਿਸਤਾਨ ਦਾ ਰਾਜ ਨਹੀਂ ਵੇਖਿਆ। ਇਹ ਜਿਹੜੇ ਦੇ ਹਿੰਦੁਸਤਾਨ ਦੇ ਕਬਜ਼ੇ ਕਸ਼ਮੀਰੀ ਆ ਉਹਨਾਂ ਚੋਂ ਮੈਜੋਰਿਟੀ ਜਿਹੜੇ ਉਹ ਪਾਕਿਸਤਾਨ ਮਿਲਣਾ ਚਾਹੁੰਦੇ ਆ, ਥੋੜੇ ਬੰਦੇ ਜਿਹੜੇ ਉਹ ਆਜ਼ਾਦ ਹੋਣਾ ਚਾਹੁੰਦੇ ਆ, ਹਿੰਦੁਸਤਾਨ ਨਾਲ ਕੋਈ ਨਹੀਂ ਰਹਿਣਾ ਚਾਹੁੰਦਾ।
ਹਾਂਜੀ, ਪਰ ਮੈਂ ਉਧਰ ਸਾਰੇ ਕਸ਼ਮੀਰੀਆਂ ਉੱਥੇ ਵੀ,
ਇੱਧਰ ਦੇ ਕਸ਼ਮੀਰੀਆਂ ਨੇ ਹਿੰਦੁਸਤਾਨ ਦਾ ਰਾਜ ਵੇਖਿਆ, ਉਹ ਹਿੰਦੁਸਤਾਨ ਨਾਲ ਨਹੀਂ ਰਹਿਣਾ ਚਾਹੁੰਦੇ। ਉਧਰ ਦੇ ਕਸ਼ਮੀਰੀਆਂ ਨੇ ਪਾਕਿਸਤਾਨ ਦਾ ਰਾਜ,
ਉਹ ਉਹਨਾਂ ਨਾਲ ਨਹੀਂ ਰਹਿਣਾ ਚਾਹੁੰਦੇ,
ਉਹ ਪਾਕਿਸਤਾਨ ਨਾਲ ਨਹੀਂ ਰਹਿਣਾ ਚਾਹੁੰਦੇ।
ਹਾਂਜੀ ਹਾਂਜੀ, ਬਸ ਇਹ
ਰਾਜ ਦਾ ਇਸ ਤਰ੍ਹਾਂ ਹੀ ਹੋਣਾ,
ਇਹੀ ਸਮੱਸਿਆ ਆ ਨਾ। ਗੱਲ ਇਹ ਆ, ਚਲੋ ਐਨੀਵੇ, ਤਾਇਆ ਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਵੀ ਆ ਰਿਹਾ, ਉਹ ਆਪਾਂ ਲਵਾਂਗੇ। ਇੱਕ ਨਾ ਮੈਂ ਹੋਰ ਗੱਲਬਾਤ ਕਰਨੀ ਸੀ ਅੱਜ ਐਲਬਰੀ ਵੀ, ਸੋ ਅੱਜ ਸਮਾਂ ਇੰਨਾ ਹੀ ਹੈ। ਅਤੇ ਤੁਸੀਂ ਹੁਣ ਵਾਪਸ ਆ ਰਹੇ ਹੋ ਜਾਂ ਹੁਣ ਐਡਲੇਡ ਡੇਰੇ ਲਾਉਣੇ ਆ?
ਦੇਖੋ ਜੀ, ਜਿੰਨਾ ਚਿਰ ਮੈਨੂੰ ਨੀ, ਇਹਨਾਂ ਨੇ ਹੁਣ ਸੱਦ ਲਿਆ ਵਾ ਤੇ ਮੈਂ ਆ ਗਿਆ ਵਾ, ਹੁਣ ਮੈਨੂੰ ਜਿੰਨਾ ਚਿਰ ਕਹਿੰਦੇ ਨੀ ਤੂੰ ਨਿਕਲ ਜਾ ਇੱਥੋਂ ਉਨਾ ਚਿਰ ਮੈਂ ਹੁਣ ਕਿਵੇਂ ਨਿਕਲੂੰਗਾ।
ਠੀਕ ਹੈ ਤਾਇਆ ਜੀ, ਚਲੋ ਬਹੁਤ ਬਹੁਤ ਧੰਨਵਾਦ।
ਮੈਨੂੰ ਇੱਕ ਅੱਠੀ ਪੈਰੀ ਇੱਕ ਪ੍ਰਸ਼ਾਦੇ ਦੀ ਲੋੜ ਹੁੰਦੀ ਆ, ਪੰਜ ਸੱਤ ਵਾਰੀ ਚਾਹ ਦੇ ਕੱਪੜੇ ਦੀ ਲੋੜ ਹੁੰਦੀ ਆ, ਉਹ ਮੈਨੂੰ ਮਿਲੀ ਜਾਂਦਾ, ਕੱਪੜੇ ਧੋਤੇ ਪ੍ਰੈਸ ਕਰਕੇ ਮਿਲ ਜਾਂਦੇ, ਇੰਟਰਨੈਟ ਮੈਨੂੰ ਲਾਇਆ ਹੋਇਆ ਵਾ, ਤੇ ਹੋਰ ਮੈਨੂੰ ਕੀ ਚਾਹੀਦਾ।
ਚਲੋ ਠੀਕ ਹੈ ਤਾਇਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜੀ।
ਓਕੇ ਜੀ, ਵਾਹਿ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਿੱਤਰ ਪਿਆਰੋ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅੱਜ ਚਾਚਾ ਚੰਡੀਗੜ੍ਹੀਆ ਵੀ ਲੈ ਕੇ ਆਉਣਾ, ਪਰ ਬ੍ਰੇਕ ਦਿਓ ਉਸ ਪਾਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਦਾ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ
ਜੀ ਦਿਲ ਵਾਲੀ ਗੱਲ ਔਰ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਸੀ ਐਡਲੇਡ ਤੋਂ ਮੈਂ ਕੋਸ਼ਿਸ਼ ਕਰ ਰਿਹਾ ਕਿ ਐਲਬਰੀ ਤੋਂ ਗੱਲਬਾਤ ਕਰਾਈ ਜਾਵੇ ਉੱਥੇ ਗੁਰੂ ਘਰ ਬਣ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਕਾਫੀ ਕਮਿਊਨਿਟੀ ਪ੍ਰੋਜੈਕਟ ਚੱਲ ਰਹੇ ਨੇ ਜਿਨ੍ਹਾਂ ਦੀ ਜਾਣਕਾਰੀ ਅਸੀਂ ਤੁਹਾਨੂੰ ਟਾਈਮ ਦੀ ਟਾਈਮ ਦਿੱਤੀ ਹੈ ਦੇਵਾਂਗੇ ਵੀ ਅਤੇ ਟਸਮੈਨੀਆ ਦੇ ਵਿੱਚ ਹੋਬਾਰਟ ਦੇ ਵਿੱਚ ਵੀ ਗੁਰੂ ਘਰ ਬਣ ਰਹੇ ਨੇ ਸੋ ਉੱਥੇ ਵੀ ਤੁਸੀਂ ਸੇਵਾ ਕਰਾ ਸਕਦੇ ਹੋ ਔਰ ਐਲਿਸ ਸਪ੍ਰਿੰਗ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਜਿਹੜੀ ਉਹ ਡਿਊ ਆ ਆਲਮੋਸਟ ਪਲੈਨ ਉਹਦੇ ਰੈਡੀ ਨੇ ਅਤੇ ਐਲਬਰੀ ਦੇ ਵਿੱਚ ਵੀ ਰੈਡੀ ਆ ਸੰਗਤਾਂ ਨਾਲ ਗੱਲ ਹੋਈ ਸੀ ਪ੍ਰਬੰਧਕਾਂ ਨਾਲ ਔਰ ਕੋਸ਼ਿਸ਼ ਹੈ ਕਿ ਮੇਰਾ ਸੰਪਰਕ ਉਹਨਾਂ ਨਾਲ ਹੋ ਜਾਵੇ ਸਾਡੇ ਨਾਲ ਇਨ ਦਾ ਮੀਨ ਟਾਈਮ ਮਲਕੀਤ ਸਿੰਘ ਹੁਣੀ ਸੁਨੇਹਾ ਭੇਜਿਆ ਸੀਗਾ ਕਹਿੰਦੇ ਕਿ ਹਮਾਰਾ ਕਿਆ ਹੈ ਹਮ ਤੋਂ ਵੈਸੇ ਹੀ ਬਦਨਾਮ ਹੈ ਜਨਾਬ ਫਿਕਰ ਤੋਂ ਵੋ ਕਰੇ ਜਿਨਕੇ ਗੁਨਾਹ ਅਭੀ ਤੱਕ ਪਰਦੇ ਮੇਂ ਹੈ ਪ੍ਰਗਟ ਸਿੰਘ ਬੜਿੰਗ ਦਾ ਇਹ ਵਿਚਾਰ ਉਹਨਾਂ ਨੇ ਸਾਂਝਾ ਕੀਤਾ ਸੀ ਬਹੁਤ ਸੋਹਣਾ ਅਤੇ ਨਰਿੰਦਰ ਰਾਠੌਰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਤਾਇਆ ਜੀ ਛੋਟੀ ਜਿਹੀ ਗੱਠੜੀ ਮੈਂ ਸੋਚ ਰਿਹਾ ਸੀ ਭਰ ਲਵਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਭਾਈ ਮਨੀ ਸਿੰਘ ਬਾਰੇ ਕਿਹੜੀ ਕਿਤਾਬ ਨਾਲ ਤੁਸੀਂ ਸਹਿਮਤ ਹੋ ਜੋ ਉਹਨਾਂ ਦੀ ਜੀਵਨੀ ਅਤੇ ਸਹੀ ਝਲਕ ਅਤੇ ਸੱਚ ਹੈ ਦੱਸਿਓ ਜ਼ਰਾ ਸਾਨੂੰ ਰਾਜਪੂਤਾਂ ਨੂੰ ਭਾਈ ਮਨੀ ਸਿੰਘ ਦੀ ਕੌਮ ਵੀ ਕਹਿੰਦੇ ਨੇ ਅਤੇ ਕਿੰਨਾ ਕੁ ਸੱਚ ਹੈ ਇਹ ਵੀ ਦੱਸਣਾ ਹਾਂਜੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਆਪਾਂ ਉਹਨਾਂ ਤੋਂ ਲਵਾਂਗੇ ਅਤੇ ਅਮਰੀਕ ਸਿੰਘ ਫਲੋਰਾ ਭਾਅ ਜੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਕਿ ਵਟ ਐਵਰ ਬਿਗ ਸਪੈਂਡਿੰਗ ਔਨ ਕਸ਼ਮੀਰ ਇਟ ਸ਼ੁੱਡ ਨੋਟ ਬੀ ਰਾਦਰ ਪੇ ਬਿਲਡਿੰਗ ਨਿਊ ਹੋਸਪਿਟਲਸ ਠੀਕ ਹੈ ਅਤੇ ਜਿਹੜੀ ਜਿੰਨੀ ਉੱਥੇ ਸਪੈਂਡਿੰਗ ਹੋ ਰਹੀ ਹੈ ਫੌਜਾਂ 'ਤੇ ਹੋਰ ਸਿਕਿਉਰਿਟੀ 'ਤੇ ਉਹ ਸਾਰੀ ਉਹਨਾਂ ਦੀ ਡਿਵੈਲਪਮੈਂਟ ਚੋਂ ਹੀ ਜਾ ਰਿਹਾ ਅਸਲ ਦੇ ਵਿੱਚ ਇੱਕ ਬੜੀ ਮੰਦਭਾਗੀ ਗੱਲ ਹੈ ਅਤੇ ਜਸਪ੍ਰੀਤ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਵਿਚਾਰ ਚੱਲ ਰਿਹਾ ਜੀ ਅਤੇ ਮੌਲੀ ਜੋਲ ਭੈਣ ਜੀ ਅਤੇ ਸਰੂਪ ਸਿੰਘ ਜੋਲ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਕਹਿੰਦੇ ਨੇ ਇੰਜੋਇੰਗ ਸ਼ੋ ਅਤੇ ਹੈਵ ਅ ਗੁੱਡ ਡੇ ਐਵਰੀਵਨ ਰਿਵਰਲੈਂਡ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਉਹ ਵੀ ਕਹਿੰਦੇ ਨੇ ਕਿ ਕੁਛ ਸ਼ੈਤਾਨ ਲੋਕ ਇਕੱਠੇ ਨਹੀਂ ਰਹਿਣ ਦਿੰਦੇ ਇੱਕ ਦੂਸਰੇ ਨੂੰ ਬਿਲਕੁਲ ਉਹਨਾਂ ਦੀ ਰੋਟੀ ਪਾਣੀ ਤੋਰੀ ਫੁਲਕਾ ਤਾਂ ਚੱਲਦਾ ਆ ਜੇ ਵੰਡੀਆਂ ਪਈਆਂ ਰਹਿਣ ਅਤੇ ਉਹਨਾਂ ਦੀ ਜਿਹੜੀਆਂ ਪੜ੍ਹਾਈਆਂ ਲਿਖਾਈਆਂ ਬੁੱਧੀਜੀਵੀਆਂ ਦੀਆਂ ਸਾਡੇ ਵਰਗੀਆਂ ਦੀਆਂ ਕਿਤਾਬਾਂ ਤਾਂ ਵਿਕਦੀਆਂ ਜੇ ਅਸੀਂ ਕੋਈ ਇਲਤ ਛੇੜਾਂਗੇ ਕੰਟਰੋਵਰਸੀ ਕਰਾਂਗੇ ਜਿਸ ਤਰ੍ਹਾਂ ਅੱਜ ਕੱਲ੍ਹ ਬੜਾ ਟਰੈਂਡ ਚੱਲ ਰਿਹਾ ਕਿ ਤੁਸੀਂ ਯੂਟਿਊਬ 'ਤੇ ਕੋਈ ਵੀਡੀਓ ਪਾ ਲਓ ਅਤੇ ਉਹ ਚੱਲੇਗਾ ਨਹੀਂ ਹੈਗਾ ਕਿਉਂ ਨਹੀਂ ਚੱਲੇਗਾ ਜੇ ਤੁਸੀਂ ਨੋਰਮਲ ਗੱਲ ਕਰੋਗੇ ਉਹਨਾਂ ਦੇ ਨੋਰਮਲ ਟਾਈਟਲ ਬਣਾਉਂਗੇ ਤਾਂ ਉਹ ਤੁਹਾਨੂੰ ਜਿਹੜੇ ਲੋਕ ਨੇ ਉਹ ਨਹੀਂ ਪਸੰਦ ਕਰਨਗੇ ਜਾਂ ਦੇਖਣਗੇ ਨਹੀਂ ਉਹ ਟੱਚ ਹੀ ਨਹੀਂ ਕਰਨਗੇ ਪਰ ਜੇ ਤੁਸੀਂ ਬੜੀ ਡਰਮੈਟਿਕ ਜਿਹੀ ਸਨਸਨੀਖੇਜ ਜਿਹੀ ਹੈੱਡਲਾਈਨ ਲਾ ਦਿਓ ਦੇਖੋ ਜੀ ਅੰਦਰ ਕਿਆ ਹੋ ਗਿਆ ਉਹਨੇ ਫਲਾਣੇ ਨੇ ਕਿਆ ਕਹਿਤਾ ਉਹਨੂੰ ਅਤੇ ਕੋਈ ਤਸਵੀਰ ਇਹੋ ਜਿਹੀ ਘਨਾਉਣੀ ਜਿਹੀ ਲਾ ਦਿਓ ਤਾਂ ਤੁਹਾਨੂੰ ਫਿਰ ਉਹਦੇ ਵਿਊ ਵਧਣਗੇ ਅਤੇ ਚਾਹੇ ਥੋੜ੍ਹੇ ਹੀ ਦੇਖਣ ਫਿਰ ਵਿੱਚੋਂ ਨਿਕਲੇ ਵੀ ਕੱਖ ਨਾ ਅਤੇ ਬੜਾ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਆਏਗੀ ਕਿ ਯਾਰ ਇਹ ਤਾਂ ਇਹਦੇ ਵਿੱਚ ਕੁਛ ਨਹੀਂ ਸੀਗਾ ਅਤੇ ਐਵੇਂ ਦੇਖਿਆ ਸੋ ਇਸ ਤਰ੍ਹਾਂ ਜਿਹੜਾ ਕਿਤਾਬਾਂ ਵੀ ਜਾਂ ਜਿਹੜੇ ਬਿਆਨਬਾਜ਼ੀ ਦਊਂਗੇ ਤਾਂ ਜਿਹੜੀ ਤੁਹਾਡੀ ਜਿਹੜੀ ਲੀਡਰਸ਼ਿਪ ਉਹ ਚਮਕੇਗੀ ਖੈਰ ਪ੍ਰੋਗਰਾਮ ਸਾਡਾ ਚੱਲ ਰਿਹਾ ਅਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਐਲਬਰੀ ਤੋਂ ਜੁੜਿਆ ਜਾਵੇ ਸੰਗਤ ਦੇ ਨਾਲ ਅਤੇ ਪ੍ਰਬੰਧਕਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਘਰ ਦੀ ਉਸਾਰੀ ਦੇ ਵਿੱਚ ਯੋਗਦਾਨ ਪਾਉਣਾ ਆ ਅਤੇ ਮੈਨੂੰ ਲੱਗਦਾ ਮੈਂ ਕੋਸ਼ਿਸ਼ ਕਰ ਰਿਹਾ ਗੁਰਵਿੰਦਰ ਸਿੰਘ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣ ਦੀ ਐਲਬਰੀ ਤੋਂ ਗੁਰਵਿੰਦਰ ਸਿੰਘ ਜੀ ਪ੍ਰੋਗਰਾਮ 'ਚ ਜੁੜ ਗਏ ਹੋ ਤੁਸੀਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ
ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਤੁਹਾਡੇ ਦੇਸ਼ ਕਿੱਦਾਂ ਚੱਲ ਰਹੇ ਨੇ ਤੁਹਾਡੇ ਵੱਲ ਠੀਕ ਠਾਕ ਹੈ ਕੋਵਿਡ ਦੇ ਪ੍ਰਕੋਪ ਚੈੱਕ ਪੋਸਟ ਲੱਗੇ ਹੋਏ ਨੇ ਆਣ ਜਾਣ ਤੇ ਓਹਦੀ ਗੱਲ ਕਰ ਰਹੇ ਹੋ?
ਹਾਂਜੀ ਹਾਂਜੀ, ਚੈੱਕ ਪੋਸਟ ਹਾਂਜੀ ਹਾਂਜੀ, ਕਿਉਂਕਿ ਇੱਥੇ ਫ੍ਰੀਵੇ ਦੇ ਉੱਪਰ ਟਰੱਕ ਵੀ ਹੁੰਦੇ ਆ,
ਠੀਕ ਠੀਕ,
ਛੋਟੀਆਂ ਗੱਡੀਆਂ ਵੀ ਆ। ਹਾਂਜੀ
ਹਾਂਜੀ, ਤੇ ਥੋੜ੍ਹੇ ਆਪਾਂ ਗੁਰੂ ਘਰ ਦੀ ਗੱਲ ਕਰੀਏ। ਕਾਫੀ ਸਮੇਂ ਤੋਂ ਸੰਗਤਾਂ ਉਦਮ ਕਰ ਰਹੀਆਂ ਨੇ, ਕੋਸ਼ਿਸ਼ ਕਰ ਰਹੀਆਂ ਨੇ ਕਈ ਸਾਲਾਂ ਤੋਂ, ਮੈਨੂੰ ਪਤਾ ਆ, ਅਵੇਅਰ ਆ ਮੈਂ। ਤੇ ਕਿੱਥੇ ਤੱਕ ਸਿਚੁਏਸ਼ਨ ਪਹੁੰਚੀ ਆ ਨਵੀਂ ਬਿਲਡਿੰਗ ਦੀ?
ਸਿਚੁਏਸ਼ਨ ਇਦਾਂ ਵੀ ਅਸੀਂ 10% ਡਿਪੋਜ਼ਿਟ ਦੇ ਦਿੱਤਾ ਉਹਨਾਂ ਨੂੰ,
ਠੀਕ
ਹੈ ਜੀ। ਤੇ ਜੋ ਐਕਚੁਅਲੀ ਸਾਨੂੰ ਨਾ ਕਾਫੀ ਚਿਰ ਟਰਾਈ ਕਰ ਰਹੇ ਸੀ ਲੈਣ ਦੀ, ਅਸੀਂ ਕਿ ਸੂਟੇਬਲ ਲੈਣ ਨਹੀਂ ਮਿਲਦੀ ਸੀ ਜਿਹੜੀ ਫ੍ਰੀਵੇ ਦੇ ਉੱਪਰ ਹੋਵੇ।
ਅੱਛਾ ਜੀ।
ਫ੍ਰੀਵੇ ਦੇ ਉੱਪਰ ਮਤਲਬ ਇਹ ਕਿ ਕੱਲ ਨੂੰ ਕੋਈ ਜਿੱਦਾਂ ਟਰੱਕਾਂ ਮਰੇ ਜਾਂ ਕੋਈ ਵੀ ਜਿਹਨੇ ਸਟੇ ਕਰਨਾ ਹੋਵੇ ਰਾਤ ਨੂੰ
ਜੀ,
ਭਾਈ ਸਰ ਜੀ, ਉਹ ਮਤਲਬ ਈਜ਼ੀ ਉਹਨਾਂ ਲਈ ਈਜ਼ੀ ਐਕਸੈਸ ਹੋਵੇ ਨਾ, ਕਿ ਫ੍ਰੀਵੇ ਦੇ ਉੱਤਰੇ ਚੜ ਗਏ ਉੱਤਰੇ ਚੜ ਗਏ। ਹਾਂਜੀ, ਟਰੱਕ ਲੈ ਕੇ ਉਹ ਕਾਫੀ ਚਿਰ ਬਾਅਦ ਸਾਨੂੰ 1.5 ਸਾਲ ਲੱਗ ਗਿਆ ਸਾਨੂੰ ਜਗ੍ਹਾ ਲੱਭਦੇ ਲੱਗਾ ਸੂਟੇਬਲ, ਹੁਣ ਜਗ੍ਹਾ ਲੱਭੀ ਹੈ ਤੇ ਹੁਣ ਅਸੀਂ ਫਿਰ ਦੇਰੀ ਨੀ ਕਰ ਰਹੇ ਇਸ ਨੂੰ ਲੈ ਕੇ
ਜੀ,
ਕੋਈ ਜਗ੍ਹਾ ਤੁਹਾਨੂੰ ਪਤਾ ਅੱਜ ਕੱਲ ਇੱਥੇ ਬਹੁਤ ਛੇਤੀ ਨਿਕਲ ਰਹੀਆਂ ਵੇ, ਮਿਲਦੀ ਵੀ ਛੇਤੀ ਜਗ੍ਹਾ
ਜੀ। ਬਿਲਕੁਲ ਬਿਲਕੁਲ।
ਫਿਰ ਬਾਕੀ ਲੋਕਲ ਕਮਿਊਨਿਟੀ ਵੀ ਲੋਕਲ, ਹਾਂਜੀ
ਹਾਂਜੀ, ਲੋਕਲ ਕਮਿਊਨਿਟੀ ਕਿੰਨੀ ਕੁ ਆਪਣੀ ਐਲਬਰੀ ਦੇ ਵਿੱਚ?
ਇਹ ਲੋਕਲ ਕਮਿਊਨਿਟੀ ਜੇ ਆਪਾਂ ਕਾਊਂਟ ਕਰੀਏ ਐਸਟੀਮੇਟ 7-8 ਦੇ ਕਰੀਬ ਹੈ ਅੱਜ ਦੀ ਡੇਟ ਵਿੱਚ, ਕਿਉਂਕਿ ਤੁਹਾਨੂੰ ਪਤਾ ਰੀਜਨਲ ਏਰੀਆ ਲੋਕੀ ਵੀਜ਼ਾ ਕੰਡੀਸ਼ਨ ਦੇ ਲਈ ਆਉਂਦੇ ਹੈ ਜਾਂਦੇ ਹੈ, ਠੀਕ ਹੈ ਜੀ। ਪਰ ਜਿਹੜੀ ਸਟੇਬਲ ਫੈਮਿਲੀ ਆਪਾਂ ਕਹਿ ਸਕਦੇ 200 ਫੈਮਿਲੀਆਂ ਹੈ ਜਿਹੜੀਆਂ ਪਰਮਿਟ ਕਰਦੀਆਂ ਵਾ, ਹਾਂਜੀ ਉਹ ਵੀ ਉਡੋਗਾ ਜੀ ਮਿਲਾ ਕੇ ਐਟਲੀਸਟ। ਹਾਂਜੀ ਹਾਂਜੀ, ਇਹ ਹਾਈਵੇ ਤੋਂ 1 ਕਿਲੋਮੀਟਰ ਹੈਗੀ ਜੀ ਇੱਧਰ, ਹਾਈਵੇ ਤੋਂ 1 ਕਿਲੋਮੀਟਰ ਇੱਧਰ ਫ੍ਰੀਵੇ ਦੇ ਅੱਗੇ ਲੱਗਦਾ ਲਿਵਿੰਗਟਨ, ਛੋਟਾ ਜਿਹਾ ਸ਼ਹਿਰ ਤੇ ਇਹ ਨਾ ਓਬਰੀ ਵਡੂੰਗਾ ਲਿਵਿੰਗਟਨ ਨਾ ਤਿੰਨ ਛੋਟੇ ਛੋਟੇ ਸ਼ਹਿਰ ਹੈਗੇ ਆ, ਮਤਲਬ ਤਿੰਨ ਦੇ ਮਿਲਾ ਕੇ ਪੋਪੂਲੇਸ਼ਨ ਹੈਗੀ ਹੈ 1 ਲੱਖ ਦੇ ਕਰੀਬ ਹੈਗੀ ਹੈ ਟੋਟਲ, 1.25 ਲੱਖ ਦੇ ਕਰੀਬ
ਜੀ ਜੀ।
ਤੇ ਇੱਕ ਨਵਾਂ ਸਵਰ ਬਣਿਆ ਇੱਥੇ ਥਰਗੂਨਾ।
ਅੱਛਾ ਜੀ,
ਥਰਗੂਨਾ ਛੋਟੇ, ਉਹ ਵੀ ਨਾਲ ਹੀ ਇਹਨਾਂ ਦੇ ਬਿਲਕੁਲ ਅਟੈਚ ਹੀ ਹੈ, ਤੇ ਉੱਥੇ ਜਗ੍ਹਾ ਹੈਗੀ ਐਕਚੁਅਲ ਦੇ ਵਿੱਚ ਰਹੇ, ਉੱਥੇ ਕਾਫੀ ਪਲਾਟ ਕੱਟੇ ਗਏ ਸੀ ਪਿੱਛੇ, ਇੰਡਸਟਰੀਅਲ ਏਰੀਆ ਹੈਗਾ ਨਾਲੇ,
ਠੀਕ ਹੈ
ਹਾਂਜੀ। ਤੇ ਹਾਂਜੀ,
ਕਿੰਨਾ ਟੋਟਲ ਕਿੰਨਾ ਬਜਟ ਰੱਖਿਆ ਹੈ ਪ੍ਰੋਜੈਕਟ ਲਈ ਗੁਰੂ ਘਰ ਦੇ ਲਈ?
ਇਹ ਪ੍ਰੋਜੈਕਟ ਲਈ ਜਿਹੜੀ ਜਗ੍ਹਾ ਦੇਖੋ, ਜਗ੍ਹਾ ਤੁਹਾਨੂੰ ਪਈ ਹੈ 3+ GST ਪਈ ਹੈ ਜਗ੍ਹਾ, 1.25 ਏਕੜ ਜਗ੍ਹਾ ਹੋਈ ਹੈ
ਜੀ ਜੀ।
ਤੇ ਮਤਲਬ 3 ਤੇ ਬਾਕੀ ਪ੍ਰੋਜੈਕਟ ਦਾ ਜਿਹੜਾ ਰੱਖਿਆ ਜੀ 5-6 ਲੱਖ ਦਾ ਐਸਟੀਮੇਟ ਹੈ ਕੰਸਟਰਕਸ਼ਨ ਕੋਸਟ।
ਠੀਕ ਠੀਕ, ਸੋ ਤਕਰੀਬਨ ਮਿਲੀਅਨ ਡਾਲਰ ਦੇ ਕਰੀਬ
ਬਿਲਡਿੰਗ ਆਪਾਂ, ਹਾਂਜੀ ਹਾਂਜੀ ਹਾਂਜੀ, ਤਕਰੀਬਨ ਮਿਲੀਅਨ ਡਾਲਰ ਦੀ।
ਠੀਕ ਹੈ, ਤੇ ਕਿੰਨੇ ਕੁ ਫੰਡਸ ਜਿਹੜੇ ਨੇ ਉਹ ਇਕੱਠੇ ਕਰ ਲਏ ਨੇ, ਤੇ ਸੰਗਤ ਕਿੰਨੇ ਕੁ ਹੋਰ ਚਾਹੀਦੇ ਨੇ?
ਫੰਡ ਥੋੜਾ ਜਿਹਾ ਜੀ ਇੱਕ ਚੀਜ਼ ਹਾਰਡ ਹੁੰਦੀ ਹੈ, ਜਦੋਂ ਆਪਾਂ ਗੁਰੂ ਘਰ ਗੁਰਦੁਆਰਾ ਸਾਹਿਬ ਜਾਂ ਕੋਈ ਮੰਦਰ ਜਾਂ ਮਸਜਿਦ ਕੁਛ ਵੀ ਬਣਾਉਂਦੇ ਨਾ ਜੀ, ਗੌਰਮੈਂਟ ਉਹਦੇ ਲਈ ਲੋਨ ਨੀ ਦਿੰਦੀ ਲੈਣ ਦੇ ਲਈ
ਜੀ ਜੀ।
ਤੇ ਸਾਡਾ ਟਾਰਗੇਟ ਇਹ ਸੀ ਕਿ ਜਿਹੜੀ ਲੈਣ ਲਈ ਕਮ ਸੇ ਕਮ ਐਟਲੀਸਟ ਨਾ ਅਸੀਂ ਕੈਸ਼ ਦੇ ਕੇ ਲੈ ਲਈਏ ਲੈਂਡ
ਜੀ,
ਤੇ ਅਸੀਂ ਟਾਰਗੇਟ ਲੈਂਡ ਦੇ ਟਾਰਗੇਟ ਦੇ ਨੇੜੇ ਪਹੁੰਚ ਚੁੱਕੇ, ਲਗਭਗ ਪਹੁੰਚਣ ਵਾਲੇ ਹਾਂ। ਮਤਲਬ ਅਸੀਂ ਦੇਖੀ, ਕਿਉਂਕਿ ਅਸੀਂ ਜਿਸ ਤਰ੍ਹਾਂ 10% ਡਿਪੋਜ਼ਿਟ ਦਿੱਤਾ ਵਾ
ਜੀ,
ਹੁਣ ਸਾਡੇ ਕੋਲ ਟਾਈਮ ਥੋੜਾ ਗਾ ਕਿ ਅਸੀਂ ਨਾ ਮਤਲਬ ਬਾਕੀ ਪੈਸੇ ਇਕੱਠੇ ਕਰਨੇ, ਜਿੱਦਾਂ ਆਪਦਾ ਜੋ ਵੀ ਹੈ ਰਿਕੁਆਇਰਮੈਂਟ ਹੁੰਦੀ ਹੈ ਪੇਮੈਂਟ ਕਰਨ ਦੀ, ਠੀਕ ਹੈ
ਜੀ।
ਹੁਣ ਅਸੀਂ ਲੈਂਡ ਤੋਂ 60,000 ਰੁਪਏ ਸ਼ੋਰ ਆ ਸਾਡਾ ਲੈਂਡ ਤੋਂ
ਜੀ,
ਮਤਲਬ ਅਸੀਂ 260-70 ਦੇ ਕਰੀਬ ਇਕੱਠਾ ਕਰ ਚੁੱਕੇ ਹਾਂ
ਜੀ।
ਤੇ ਹਾਂਜੀ, ਬਾਕੀ ਕੋਸ਼ਿਸ਼ ਕਰ ਰਹੇ ਹਾਂ, ਹੌਲੀ ਹੌਲੀ ਲੱਗੇ ਹਾਂ ਕਿ ਫਟਾਫਟ ਲੋਕਲ ਸੰਗਤ ਨੂੰ, ਜਿੱਦਾਂ ਬਾਹਰ ਦੀ ਸੰਗਤ ਕੋਈ ਜਿੱਦਾਂ ਕੋਈ ਜਿੱਦਾਂ ਉਹ ਕਹਿੰਦੇ ਨਾ ਕੋਈ ਹੈਂਡ ਟੂ ਹੈਂਡ ਹੋ ਗਿਆ ਨਾ ਜੀ,
ਜਿੱਦਾਂ
ਮੇਰਾ ਕੋਈ ਨੋਨ ਹੈ ਜਾਂ ਕਿਸੇ ਦਾ ਕੋਈ ਨੋਨ ਹੈ ਮੈਲਬਨ ਸਿਡਨੀ ਰਹਿ ਰਿਹਾ, ਉਹ ਛੋਟੇ ਛੋਟੇ ਗਰੁੱਪ ਬਣਾ ਕੇ ਆਪਣੇ ਨਾ ਪੈਸੇ ਜੀ
ਜੀ ਜੀ,
ਉਹ ਚ ਗਰੁੱਪ ਬਣਾ ਕੇ ਥੋੜੀ 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 ਮਾਇਆ ਇਕੱਠੀ ਕਰਕੇ ਸਾਰੇ ਫਿਰ ਸੇਵਾ ਕਰ ਰਹੇ ਹੈ ਕਾਫੀ, ਮਤਲਬ ਕਾਫੀ ਸਪੋਰਟ ਹੈ ਮੈਲਬਨ ਦੇ ਵਿੱਚ, ਕਾਫੀ ਜਿਹੜੇ ਇੱਥੋਂ ਲੋਕੀ ਕਾਫੀ ਗਏ ਵੀ ਹੈ ਭਾਈ ਸਾਹਿਬ ਜੀ 2009-10 ਤੋਂ ਬਾਅਦ ਨਾ, ਇੱਥੇ ਕਾਫੀ ਰਾਸ਼ਟਰੀ ਪੰਜਾਬੀ ਦਾ ਕਮਿਊਨਿਟੀ ਦਾ, ਹਾਂਜੀ ਉਹ ਵੀ ਕਾਫੀ ਹੈਲਪ ਕਰ ਰਹੇ ਜਿਹੜੇ ਇੱਥੇ ਰਹਿ ਕੇ ਗਏ ਹੈ
ਜੀ। ਹਾਂਜੀ ਬਿਲਕੁਲ, ਇਹਦੇ ਵਿੱਚ ਦੇਖੋ ਹਾਂਜੀ ਸਾਰੀ ਸੰਗਤਾਂ ਦੇ ਸਹਿਯੋਗ ਦੀ ਲੋੜ ਹੈ, ਤੇ ਬੜੀ ਛੇਤੀ ਲੋੜ ਹੈ ਤੇ ਮੈਨੂੰ ਲੱਗਦਾ ਕੋਵਿਡ ਖੁੱਲੇਗਾ ਤੇ ਫਿਰ ਤੁਸੀਂ ਆ ਜਾ ਵੀ ਸਕੋਗੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿੱਥੇ ਤੁਸੀਂ ਫੰਡ ਰੇਜ਼ਿੰਗ ਵਗੈਰਾ ਕਰ ਸਕੋਗੇ ਤੇ ਕਦੋਂ ਕਦੋਂ ਕੁ ਤੱਕ ਫਿਰ ਸ਼ੁਰੂ ਹੋਣ ਦੀ ਜਾਂ ਕੰਪਲੀਟ ਹੋਣ ਦਾ ਤੁਸੀਂ ਟਾਈਮ ਲਾਈਨ ਰੱਖਿਆ ਹੋਇਆ ਗੁਰੂ ਘਰ?
ਅਸੀਂ ਵੇਟ ਕਰ ਰਹੇ ਹਾਂ ਟਾਈਟਲਮੈਂਟ ਦੀ, ਜਿਸ ਦਿਨ ਟਾਈਟਲਮੈਂਟ ਹੋ ਗਈ ਤੇ ਦੂਜੇ ਪਾਸੇ ਦੋ ਤਿੰਨ ਕੰਮ ਇਕੱਠੇ ਕਰ ਰਹੇ ਹਾਂ, ਜਿਸ ਤਰ੍ਹਾਂ ਕੁਛ ਬੰਦੇ ਮਿਲ ਕੇ ਨਾ ਗਰੰਟੀ ਭਰ ਰਹੇ ਲੋਨ ਦੇ ਲਈ ਕੰਸਟਰਕਸ਼ਨ ਦੇ ਲਈ ਜਿਸ ਤਰ੍ਹਾਂ, ਤੇ ਆਪਣਾ ਮਤਲਬ ਜਦੋਂ ਵੀ ਆਪਣੀ ਹੋ ਗਈ ਟਾਈਟਲਮੈਂਟ ਤੇ ਆਪਣਾ ਹਰ ਚੀਜ਼ ਸਹੀ ਚੱਲਦੀ ਰਹੀ, ਲੋਨ ਅਪਰੂਵਲ ਵਗੈਰਾ ਹੋ ਗਿਆ, ਥੋੜੀ ਫੈਡਰਲ ਫੰਡਿੰਗ ਤੋਂ ਥੋੜੀ ਹੈਲਪ ਮਿਲ ਗਈ, ਗੁਰੂ ਘਰ ਜਾ ਕੇ ਜਿਸ ਤਰ੍ਹਾਂ ਗੁਰੂ ਘਰ ਚ ਕੋਂਟੈਕਟ ਕਰਕੇ ਗੁਰੂ ਘਰ ਦੇ ਹੈਲਪ ਮਿਲ ਗਈ, ਕੰਸਟਰਕਸ਼ਨ ਨਾਲ ਦੀ ਨਾਲ ਸ਼ੁਰੂ ਕਰ ਦੇਣੀ ਹੈ, ਕੋਈ ਡਰਾਫਟਿੰਗ ਅਸੀਂ ਦੇ ਦਿੱਤੀ ਹੈ ਕੌਂਸਲ ਦੇ ਨੂੰ ਅਪਰੂਵ ਕਰਨ ਲਈ
ਜਾਣਕਾਰੀਆਂ ਵਟਸਐਪ ਤੇ ਕੁਛ ਉੱਤੇ ਸਾਡੇ ਮੰਗ ਰਹੇ ਨੇ ਕਿ ਸੇਵਾ ਕਰਨੀ ਤਾਂ ਸਾਨੂੰ ਅਕਾਊਂਟ ਨੰਬਰ ਦੇ ਦਿਓ, ਤਾਂ ਮੈਂ ਜ਼ਰੂਰ ਸ਼ੇਅਰ ਕਰਾਂਗਾ ਆਪਣੇ ਪੇਜ 'ਤੇ ਵੀ ਅਤੇ ਇਹ ਸਾਰੀ ਜਾਣਕਾਰੀਆਂ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੀ, ਔਰ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿੰਨੇ ਕੁ ਵੀ ਅਸੀਂ ਗੱਲਬਾਤ ਸਰੋਤਿਆਂ ਤੱਕ ਪਹੁੰਚਾ ਸਕੀਏ, ਔਰ ਜਦੋਂ ਤੁਸੀਂ ਢਾਲਾਂ ਇਕੱਠੀਆਂ ਕਰਨ ਜਾਓ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਗੁਰੂ ਘਰ ਬਣ ਰਿਹਾ ਹੈ ਅਤੇ
ਹਾਂਜੀ 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 ਕੋਈ ਕਈ ਵਾਰ ਹੁੰਦਾ ਕਿ ਸਰੋਤੇ ਮਨ ਕੁਐਸਚਨ ਵੀ ਆਉਂਦੇ ਨੇ ਕਈ ਵਾਰੀ,
ਹਾਂਜੀ
ਫਿਰ ਉਹ
ਬਿਲਕੁਲ, ਔਰ ਤੁਸੀਂ ਵੀ ਸਾਨੂੰ ਅਪਡੇਟ ਕਰਦੇ ਰਹੋ ਸਮੇਂ ਸਮੇਂ ਸਰ, ਕੋਈ ਵੀ ਤੁਸੀਂ ਚਾਹੋ ਤਾਂ ਯੂ ਆਰ ਮੋਸਟ ਵੈਲਕਮ।
ਹਾਂਜੀ ਜ਼ਰੂਰ ਜੀ,
ਠੀਕ, ਥੈਂਕ ਯੂ ਜੀ ਗੁਰਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ,
ਥੈਂਕ
ਯੂ, ਸ਼ੁਕਰਾਨਾ ਜੀ। ਸੋ ਸਰੋਤੇ ਬੜੀ ਛੇਤੀ ਅਸੀਂ ਜਾਣਕਾਰੀਆਂ ਪੇਜ 'ਤੇ ਸ਼ੇਅਰ ਕਰ ਦੇਵਾਂਗੇ ਅਤੇ ਅਕਾਊਂਟ ਦੇ ਵਿੱਚ ਤੁਸੀਂ ਡਾਇਰੈਕਟ ਸੇਵਾ ਵੀ ਕਰਾ ਸਕਦੇ ਹੋ, ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਇਹਨਾਂ ਨੇ ਸਾਡੇ ਨਾਲ ਜੁੜ ਕੇ ਸਾਂਝਾਂ ਪਾਈਆਂ ਨੇ, ਜਾਣਕਾਰੀਆਂ ਦਿੱਤੀਆਂ, ਅਤੇ ਥੈਂਕ ਯੂ ਵੈਰੀ ਮੱਚ। ਅਤੇ ਹੋਰ ਵੀ ਸਾਡੇ ਨਾਲ ਸਰੋਤੇ ਰਵਿੰਦਰ ਸਿੰਘ ਧਨੀ ਹੁਣੀ ਜੁੜੇ ਨੇ, ਉਹਨਾਂ ਨੇ ਜਾਣਕਾਰੀਆਂ ਮੰਗੀਆਂ ਸੀ ਅਤੇ ਮੈਂ ਇਹ ਜਾਣਕਾਰੀਆਂ ਜ਼ਰੂਰ ਉਹਨਾਂ ਤੱਕ ਪੜਦੀਆਂ ਕਰਾਂਗੇ। ਸੋ ਅੱਜ ਅਸੀਂ ਤਾਇਆ ਦੀ ਗੱਲਾਂ ਸੁਣੀਆਂ ਅਤੇ ਹੁਣ ਚਾਚੇ ਦੀਆਂ ਵੀ ਸੁਣਨੀਆਂ, ਚਾਚੇ ਚੰਡੀਗੜ੍ਹੀ ਦੀਆਂ ਅਤੇ ਦਲਜੀਤ ਸਿੰਘ ਹੁਣੀ ਬ੍ਰਿਸਬੇਨ ਵਾਲੇ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ 36 ਐਪੀਸੋਡ ਪੂਰੇ ਰਿਕਾਰਡ ਕਰ ਰਹੇ ਹਾਂ ਅਤੇ ਚਾਚੇ ਚੰਡੀਗੜ੍ਹੀ ਦੇ। ਗੁਰਨਾਮ ਸਿੰਘ ਤੀਰ ਦਾ ਨਾਮ ਤੁਸੀਂ ਸੁਣਿਆ ਹੋਣਾ, ਇਹਨਾਂ ਨੇ ਬਹੁਤ ਹਾਸ ਰੰਗ ਦੇ ਵਿੱਚ ਕਿਤਾਬਾਂ ਲਿਖੀਆਂ ਨੇ, ਆਰਟੀਕਲਸ ਲਿਖੇ ਨੇ, ਬਹੁਤ ਹੀ ਖੂਬਸੂਰਤ ਅਖਬਾਰਾਂ ਦੇ ਵਿੱਚ ਹਾਸੇ ਵਾਲੇ ਵਿਅੰਗ ਆਉਂਦੇ ਹੁੰਦੇ ਸੀ, ਅਤੇ ਉਹਨਾਂ ਨੂੰ ਜਿਹੜੀ ਡਾਕਟਰੇਟ ਹੈ ਉਹ ਇਸ ਹਾਸ ਵਿਅੰਗ ਕਰਕੇ ਮਿਲੀ ਹੈ। ਆਪਣੇ ਆਪ 'ਚ ਉਹਨਾਂ ਨੇ ਇੱਕ ਕੰਮ ਕੀਤਾ ਅਤੇ ਉਹਨਾਂ ਨੂੰ ਸਟੱਡੀ ਕਰਕੇ ਹੋਰ ਬਹੁਤ ਸਾਰੀਆਂ ਹੁਣ ਜਿਹੜੀਆਂ ਡਿਗਰੀਆਂ ਜਾਂ ਡਾਕਟਰੇਟ ਮਿਲਦੀਆਂ ਨੇ। ਸੋ ਇੱਕ ਲੈਂਡਮਾਰਕ ਕੰਮ ਉਹਨਾਂ ਨੇ ਕੀਤਾ ਸੀ, ਡਾਕਟਰ ਗੁਰਨਾਮ ਸਿੰਘ ਧੀਰ ਉਹਨਾਂ ਨੇ, ਅਤੇ ਬੜਾ ਹੀ ਮਤਲਬ ਸੈਂਸ ਆਫ ਹਿਊਮਰ ਜਿਹੜਾ, ਅਤੇ ਬਹੁਤ ਸਾਰੇ ਜਿਹੜੇ ਲੋਕ ਹੈ ਨਾ ਉਹ ਜਿਹੜੀ ਅਸਲੀ ਕੌਮੇਡੀ ਹੈ, ਹਾਈ ਐਂਡ ਕੌਮੇਡੀ ਜਾਂ ਕਹਿੰਦੇ ਡੀਪ ਕੌਮੇਡੀ ਉਹ ਸਮਝਦੇ ਨਹੀਂ ਹੈਗੇ। ਪੰਜਾਬੀ ਤਕਰੀਬਨ ਅਸੀਂ ਜਿਹੜੀ ਕੌਮੇਡੀ ਆ ਜ਼ਿਆਦਾਤਰ ਟਿਉਂ ਟਿਉਂ ਵਾਲੀ ਸਮਝਦੇ ਹਾਂ, ਜਿਸ ਤਰ੍ਹਾਂ ਕਾਰਟੂਨਿਸ਼ ਟਾਈਪ, ਕਿ ਜਿਸ ਤਰ੍ਹਾਂ ਹੁਣ ਭੱਲੇ ਹੁਣੀ ਕਰਦੇ ਉਹ ਸਾਲਿਆ ਤੈਨੂੰ ਮੈਂ ਸਾਲਾ ਨਾ ਕਹਾਂ ਤਾਂ ਸਾਲਾ ਕਹਾਂ, ਟਿਉਂ 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 ਚਲੋ ਜੀ ਹਾ 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 ਮਗਰ ਆਪੇ ਹਾਸਾ ਲਾਤਾ, ਇਹੋ ਜਿਹੀਆਂ ਜਾਣੀ ਕਿ ਲੋਅ ਲੈਵਲ ਦੀ ਕੌਮੇਡੀ। ਪਰ ਜਿਹੜੀ ਇਹਨੂੰ ਡਾਰਕ ਕੌਮੇਡੀ ਕਹਿੰਦੇ ਆ, ਜਿਹੜੀ ਚਾਚਾ ਚੰਡੀਗੜ੍ਹੀ ਵਾਲੀ ਆ ਡਾਕਟਰ ਗੁਰਨਾਮ ਸਿੰਘ ਤੀਰ ਵਾਲੀ, ਇਹ ਜਿਹਨੂੰ ਸਮਝ ਆਉਣ ਲੱਗ ਜਾਏ ਜਾਂ ਜਿਹੜਾ ਇਹਦੇ ਡੂੰਘੇ ਭਾਵਾਂ ਨੂੰ ਸਮਝ ਜਾਏ, ਇੱਕ ਇੱਕ ਇਨਵਾਇਰਮੈਂਟ ਕ੍ਰੀਏਟ ਕਰਦਾ ਆ। ਤੁਸੀਂ ਇਹ ਸੁਣੋਗੇ, ਵੈਸੇ ਤਾਂ ਚਾਚਾ ਚੰਡੀਗੜ੍ਹ ਪੜ੍ਹਨ ਦੇ ਵਿੱਚ ਹੀ ਮਜ਼ਾ ਆਉਂਦਾ ਆ, ਪਰ ਅਸੀਂ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਉਸੇ ਲਹਿਜ਼ੇ ਦੇ ਵਿੱਚ ਰਿਕਾਰਡ ਕਰੀਏ, ਪਰ ਇਹ ਇੱਕ ਮਾਹੌਲ ਕ੍ਰੀਏਟ ਕਰਦਾ ਆ ਤੁਹਾਡੇ ਆਲੇ ਦੁਆਲੇ ਸਿਰਜਣ ਦਾ। ਉਸ ਮਾਹੌਲ ਦੇ ਵਿੱਚ ਫਿਰ ਜਿਹੜੀਆਂ ਘਟਨਾਵਾਂ ਵਾਪਰਦੀਆਂ ਆ ਉਹ ਆਪਣੇ ਆਪ ਦੇ ਵਿੱਚ ਇੱਦਾਂ ਨਹੀਂ, ਤੁਸੀਂ ਉੱਚੀ ਉੱਚੀ ਨਹੀਂ ਹੱਸੋਗੇ ਉਹਦੇ ਵਿੱਚ, ਪਰ ਤੁਹਾਨੂੰ ਅੰਦਰ ਮਿੱਠੀ ਮਿੱਠਾ ਹਾਸਾ ਆਏਗਾ, ਜਿਹੜਾ ਕਿ ਆਨੰਦਿਤ ਹਾਸਾ ਆ। ਇਹ ਹੁੰਦੀ ਆ ਡੀਪ ਕੌਮੇਡੀ। ਜਿਹੜੀ ਹੁੰਦੀ ਆ ਪੜਾਕੇ ਵਾਲੀ ਕੌਮੇਡੀ, ਉਹ ਤੁਸੀਂ ਇੱਕਦਮ ਹੱਸੋਗੇ, ਫਿਰ ਤੁਸੀਂ ਕਹੋ ਯਾਰ ਹੁਣ ਇਹ ਤੋਂ ਬਾਅਦ ਕੀ ਕਰ ਰਿਹਾ ਹੈ, ਉਹ ਤੋਂ ਬਾਅਦ ਉਹ ਹੋਰ ਨੀਵਾਂ ਚਲੇ ਜਾਏਗਾ, ਉਹ ਹੋਰ ਨੀਵਾਂ ਚਲੇ ਜਾਏਗਾ। ਪਰ ਜਿਹੜੀ ਚਾਚੇ ਚੰਡੀਗੜ੍ਹੀ ਦੀ ਜਾਂ ਡਾਕਟਰ ਗੁਰਨਾਮ ਸਿੰਘ ਤੀਰ ਹੋਣਾ ਦੀ ਕੌਮੇਡੀ ਆ, ਉਹ ਹਲਕੇ ਹਾਸੇ ਤੋਂ ਸ਼ੁਰੂ ਹੁੰਦੀ 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 ਉਹ ਬੜੇ ਮਤਲਬ ਗਾਂਹ 'ਤੇ ਗਾਂਹ ਗਾਂਹ 'ਤੇ ਗਾਂਹ ਉਹ ਲੜੀ ਬਣਦੀ ਚਲੀ ਜਾਂਦੀ ਆ, ਤੇ ਇੱਕ ਇਨਵਾਇਰਮੈਂਟ ਕ੍ਰੀਏਟ ਹੋ ਜਾਂਦਾ। ਇਹ ਇਹੀ ਫਰਕ ਹੈ ਜਿਹੜੀ ਅੱਜ ਕੱਲ੍ਹ ਦੀ ਮਾਡਰਨ ਕਾਮੇਡੀ ਰੱਖ ਲਓ ਸ਼ੋਰਟ ਟਰਮ ਪੜਾਕੇ ਵਾਲੀ ਕਾਮੇਡੀ ਅਤੇ ਡੀਪ ਕਾਮੇਡੀ ਦੇ ਵਿੱਚ। ਅਤੇ ਲਓ ਚਾਚਾ ਚੰਡੀਗੜ੍ਹੀ ਆ ਫਿਰ ਭਰਤੀ ਹੋਣ ਗਿਆ ਇੱਕ ਵਾਰੀ, ਉਹਨੂੰ ਵੀ ਚਾਅ ਚੜਿਆ ਕਿ ਉਹ ਫੌਜ ਦੇ ਵਿੱਚ ਭਰਤੀ ਹੋਵੇ। ਅਤੇ ਉਹਨੇ ਫਿਰ ਜੋ ਪਾਪੜ ਵੇਲੇ ਉਹ ਹੁਣ ਸੁਣਦੇ ਹਾਂ ਦਲਜੀਤ ਸਿੰਘ ਦੀ ਆਵਾਜ਼ ਦੇ ਵਿੱਚ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੋਸਤੋ ਮੈਂ ਦਲਜੀਤ ਸਿੰਘ ਵਿਸ ਬੇਨਤੀ, ਤੇ ਆਪਾਂ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਸੀ ਡਾਕਟਰ ਗੁਰਨਾਮ ਸਿੰਘ ਪੀਰ ਹੋਣਾ ਦਾ ਚਾਚਾ ਚੰਡੀਗੜ੍ਹੀਆ, ਤੇ ਅੱਜ ਅਸੀਂ ਉਸ ਚਾਚਾ ਚੰਡੀਗੜ੍ਹੀਆ ਵਿਅੰਗ ਦੀ ਦੂਜੀ ਕਿਸ਼ਤ ਚਾਚਾ ਚੰਡੀਗੜ੍ਹੀਆ ਭਰਤੀ ਹੋਣ ਗਿਆ ਲੈ ਕੇ ਆਏ ਹਾਂ। ਤੇ ਅੱਜ ਇਸ ਵਿਅੰਗ ਦੇ ਵਿੱਚ ਮੇਰਾ ਸਾਥ ਨਿਭਾਉਣਗੇ ਦੇਵ ਸਿੱਧੂ ਸਾਹਿਬ ਬ੍ਰਿਸ ਬੇਨ ਤੋਂ। ਲੋ ਦੂਜੀ ਕਿਸ਼ਤ ਚਾਚਾ ਚੰਡੀਗੜ੍ਹੀਆ ਭਰਤੀ ਹੋਣ ਗਿਆ। ਦੂਜੀ ਵੱਡੀ ਲੜਾਈ ਦੇ ਦਿਨਾਂ ਵਿੱਚ ਮਹਾਰਾਜਾ ਪਟਿਆਲਾ ਨੇ ਇੱਕ ਖਾਲਸਾ ਡਿਫੈਂਸ ਆਫ ਇੰਡੀਆ ਲੀਗ ਖੜੀ ਕੀਤੀ, ਜਿਸ ਦਾ ਮਨੋਰਥ ਸਿੱਖਾਂ ਨੂੰ ਫੌਜ ਵਿੱਚ ਭਰਤੀ ਕਰਵਾਉਣਾ। ਇੱਕ ਸਿੱਖ ਲੀਡਰ ਨੇ ਇਸ ਭਰਤੀ ਦੀ ਸਫਾਈ ਦਿੰਦਿਆਂ ਕਿਹਾ ਕਿ ਹੋਰ ਦੋ ਚਾਰ ਸਾਲ ਤੱਕ ਦੇਸ਼ ਆਜ਼ਾਦ ਹੋ ਜਾਣਾ, ਇਸ ਲਈ ਆਜ਼ਾਦੀ ਪਿੱਛੋਂ ਉਹੀਓ ਕੌਮ ਸਫਲ ਹੋ ਸਕੇਗੀ ਜਿਸ ਦੀ ਫੌਜੀ ਸ਼ਕਤੀ ਵੱਧ ਹੋਵੇਗੀ, ਇਸ ਲਈ ਸਾਨੂੰ ਵੱਧ ਚੜ੍ਹ ਕੇ ਫੌਜ ਵਿੱਚ ਭਰਤੀ ਹੋਣਾ ਚਾਹੀਦਾ। ਸਰਦਾਰ ਕਰਤਾਰ ਸਿੰਘ ਬਲਵੀਰ ਉਸ ਸਮੇਂ ਖਾਲਸਾ ਡਿਫੈਂਸ ਲੀਗ ਦੇ ਸਕੱਤਰ ਹੁੰਦੇ ਸਨ। ਇੱਕ ਵਾਰ ਉਹਨਾਂ ਨੇ ਭਰਤੀ ਬਾਰੇ ਇੱਕ ਬੜਾ ਵੱਡਾ ਇਸ਼ਤਿਹਾਰ ਛਪਵਾਇਆ, ਜਿਸ ਉੱਪਰ ਸ਼ਾਹ ਮੁਹੰਮਦ ਦੇ ਇੱਕ ਸ਼ੇਅਰ ਦੀ ਪੈਰੋਡੀ ਕਰਦਿਆਂ ਲਿਖਿਆ, ਸ਼ਾਹ ਮੁਹੰਮਦ ਦਾ ਫੌਜਾਂ ਵਿੱਚ ਹੋਣ ਭਰਤੀ ਸ਼ੌਕ ਜਿਨ੍ਹਾਂ ਨੂੰ ਵਰਦੀਆਂ ਪਾਉਣ ਦਾ ਹੈ। ਚਾਚਾ ਉਨ੍ਹੀਂ ਦਿਨੀ ਅਜੇ ਨਾਬਾਲਗ ਸੀ, ਭਰਤੀ ਹੋਣ ਜੋਗਾ ਨਹੀਂ ਸੀ। ਜਦੋਂ ਬਾਲਗ ਹੋਇਆ ਭਰਤੀ ਬੰਦ ਹੋ ਗਈ, ਪਰ ਚਾਚਾ ਫੌਜੀਆਂ ਨਾਲ ਮੇਲਜੋਲ ਰੱਖਦਾ। ਚਾਚਾ ਚੰਡੀਗੜ੍ਹੀਆਂ ਨੇ ਬੜੇ ਨੇੜਿਓਂ ਬਹੁਤ ਫੌਜੀ ਅਫਸਰਾਂ ਖਾਸ ਕਰਕੇ ਸੂਬੇਦਾਰਾਂ ਜਮਾਦਾਰਾਂ ਦਾ ਅਧਿਐਨ ਕੀਤਾ। ਉਹਨਾਂ ਦਾ ਵਧੀਆ ਜੀਵਨ ਆਪਣੇ ਦਿਲ ਦਿਮਾਗ ਤੇ ਉੱਕਰ ਗਿਆ। ਚਾਚਾ ਕਦੇ ਕਦੇ ਪਿਆ ਪਿਆ ਆਪਣੇ ਫੌਜੀ ਕਰਦਾਰਾਂ ਨੂੰ ਯਾਦ ਕਰਕੇ ਹੱਸ ਪੈਂਦਾ। ਇੱਕ ਵਾਰ ਇੱਕ ਸੂਬੇਦਾਰ ਮੇਜਰ ਖੜਾ ਪਰੇਡ ਵੇਖ ਰਿਹਾ ਸੀ, ਆਪਣੇ ਹੱਥ ਵਿੱਚ ਫੜੀ ਸਿੱਟੀ ਹਿਲਾ ਕੇ ਕਹਿਣ ਲੱਗਾ,
ਸਰਬਣ ਸਿੰਘ ਸਾਹਮਣੇ ਦੇਖ, ਸਾਹਮਣੇ ਦੇਖ।
ਕੌਲਦਾਰ ਮੇਜਰ ਜਿਹੜਾ ਪਰੇਡ ਦਾ ਇੰਚਾਰਜ ਸੀ, ਸੂਬੇਦਾਰ ਮੇਜਰ ਨੂੰ ਸਲੂਟ ਮਾਰ ਕੇ ਕਹਿਣ ਲੱਗਾ, ਸਾਹਿਬ ਸਰਬਣ ਸਿੰਘ ਦਾ ਗੈਰ ਹਾਜ਼ਰ ਹੈ। ਸੂਬੇਦਾਰ ਮੇਜਰ ਕਹਿਣ ਲੱਗਾ,
ਪਕੋ ਮਤ, ਕੋਈ ਹਾਜ਼ਰ ਹੋਵੇ ਜਾਂ ਗੈਰ ਹਾਜ਼ਰ, ਹਮਾਰਾ ਕੰਮ ਟੋਕਣਾ ਹੈ।
ਇਸੇ ਤਰ੍ਹਾਂ ਇੱਕ ਵਾਰ ਚਾਚੇ ਨੇ ਇੱਕ ਬੜੇ ਵੱਡੇ ਜਮਾਦਾਰ ਸਾਹਿਬ ਨੂੰ ਆਪਣੇ ਮੋਟੇ ਚੈੱਕ ਤੇ ਪੇਟੀ ਬਣਵਾਉਂਦਿਆਂ ਦੇਖਿਆ। ਉਸਦਾ ਅਗਲੀ ਬੜੇ ਜ਼ੋਰ ਨਾਲ ਪੇਟੀ ਕੱਸਿਆ ਤੇ ਕੱਸਦਿਆਂ ਪੇਟੀ ਟੁੱਟ ਗਈ। ਪੇਟੀ ਕਸਾਉਂਦਿਆਂ ਜਮਾਦਾਰ ਨਾਲ ਨਾਲ ਗੁਣਗੁਣਾ ਰਿਹਾ ਸੀ, ਮਰ ਗਏ ਹਮ ਬੰਤੋ, ਆ ਗਿਆ ਗਮ ਬੰਤੋ, ਟੁੱਕ ਗਏ ਹੱਡ ਬੰਤੋ, ਖਹਿੜਾ ਛੱਡ ਬੰਤੋ। ਜਮਾਦਾਰ ਸਾਹਿਬ ਉਸਨੂੰ ਸਖ਼ਤ ਸੁਸਤ ਕਹਿਣ ਲੱਗੇ ਤਾਂ ਅਰਦਲੀ ਕਹਿਣ ਲੱਗਾ, ਜਨਾਬ ਮੇਰਾ ਮੱਥਾ ਤਾਂ ਉਦੋਂ ਹੀ ਮਲਕਾ ਵਿਕਟੋਰੀਆ ਦੇ ਰੁਪਏ ਵਾਂਗ ਛਣਕਦਾ ਸੀ ਜਦੋਂ ਤੁਸੀਂ ਰੱਜੀ ਮੈਂ ਵਾਂਗ ਜ਼ੋਰ ਦਾ ਸਾਹ ਲਿਆ। ਮੈਂ ਕਿਹਾ ਹੁਣ ਪੇਟੀ ਮਾਂ ਨੂੰ ਨਹੀਂ ਜੰਮੀ। ਜਮਾਦਾਰ ਸਾਹਿਬ ਉਸਨੂੰ ਗਾਲੀ ਗਲੋਚ ਕੱਢਦੇ ਹੋਏ ਕਹਿਣ ਲੱਗੇ,
ਸਾਲਾ ਮਲਕਾ ਦਾ।
ਇੱਕ ਵਾਰ ਚਾਚੇ ਨੇ ਪਰੇਡ ਹੁੰਦੀ ਦੇਖੀ। ਇੱਕ ਸੂਬੇਦਾਰ ਸਾਹਿਬ ਪਰੇਡ ਦੇ ਇੰਚਾਰਜ ਸਨ, ਇੱਕ ਵੱਡੀ ਗਰਾਊਂਡ ਦੇ ਚਾਰ ਚੱਕਰ ਲਗਵਾਏ। ਉਸ ਦਿਨ ਜਵਾਨਾਂ ਤੋਂ ਪੰਜ ਚੱਕਰ ਲਗਵਾਏ। ਇੱਕ ਲਾਂਸ ਨਾਇਕ ਹਫਿਆ ਹੋਇਆ ਕਹਿਣ ਲੱਗਾ, ਸਾਹਿਬ ਅੱਜ ਤੋਂ ਗਲਤੀ ਨਾਲ ਇੱਕ ਚੱਕਰ ਵੱਧ ਲਗਵਾ ਦਿਆ। ਸੂਬੇਦਾਰ ਸਾਹਿਬ ਕਹਿਣ ਲੱਗੇ,
ਅੱਛਾ ਚੱਕਰ ਵੱਧ ਲੱਗ ਗਿਆ, ਚੰਗਾ ਫਿਰ ਇੱਕ ਚੱਕਰ ਵਾਪਸ ਲਾਓ।
ਸਾਰੀ ਯੂਨਿਟ ਨੂੰ ਅਬਾਊਟ ਟਰਨ ਕਰਕੇ ਡਬਲ ਮਾਰਚ ਕਰਵਾਉਂਦਿਆਂ ਛੇਵਾਂ ਚੱਕਰ ਵੀ ਲਗਵਾ ਦਿੱਤਾ। ਚਾਚਾ ਇੱਕ ਵਾਰ ਆਪਣੇ ਇੱਕ ਫੌਜੀ ਦੋਸਤ ਨੂੰ ਆਸਾਮ ਵਿੱਚ ਮਿਲਣ ਗਿਆ ਤਾਂ ਉਸਨੇ ਵੇਖਿਆ ਕਿ ਦੋ ਜਵਾਨ ਟ੍ਰੈਂਚ ਵਿੱਚ ਪਏ ਗੱਲਾਂ ਕਰ ਰਹੇ ਸਨ ਅਤੇ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਤੂੰ ਭਰਤੀ ਕਿਉਂ ਹੋਇਆ। ਇੱਕ ਕਹਿਣ ਲੱਗਾ, ਮੈਂ ਇਸ ਵਾਸਤੇ ਭਰਤੀ ਹੋਇਆ ਕਿਉਂਕਿ ਮੇਰੇ ਮਨ ਵਿੱਚ ਚਾਅ ਸੀ ਕਿ ਮੈਂ ਜੰਗ ਵਿੱਚ ਜਾ ਕੇ ਆਪਣੀ ਬਹਾਦਰੀ ਦੇ ਜੌਹਰ ਵਿਖਾਵਾਂ। ਰੱਬ ਨੇ ਮੇਰੀ ਇਹ ਮੁਰਾਦ ਪੂਰੀ ਕੀਤੀ। ਤੇ ਦੂਜਾ ਕਹਿਣ ਲੱਗਾ,
ਮੈਂ ਕੀ ਦੱਸਾਂ ਯਾਰ, ਮੈਂ ਫੌਜ ਵਿੱਚ ਕਿਉਂ ਭਰਤੀ ਹੋਇਆ। ਦਰਅਸਲ ਗੱਲ ਇਹ ਹੈ ਕਿ ਸਾਡੇ ਘਰ ਹਰ ਵੇਲੇ ਜੰਗ ਲੱਗਾ ਰਹਿੰਦਾ ਸੀ ਤੇ ਮੈਂ ਉਸ ਨੂੰ ਤੋਂ ਖਹਿੜਾ ਛਡਵਾਉਣ ਲਈ ਫੌਜ ਵਿੱਚ ਭਰਤੀ ਹੋਇਆ ਹਾਂ।
ਚਾਚੇ ਨੇ ਇੱਕ ਦਿਨ ਫੌਜੀਆਂ ਦਾ ਬੜਾ ਖਾਣਾ ਦੇਖਿਆ। ਕਰਨਲ ਕਮਾਂਡਰ ਨੇ ਖਾਣਾ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ,
ਜਵਾਨੋ ਖਾਣੇ ਪਰ ਦੁਸ਼ਮਣ ਕੇ ਮਾਫਿਕ ਟੂਟ ਪੜੋ।
ਉਹ ਸਾਰੇ ਜਣੇ ਖਾਣਾ ਖਾ ਕੇ ਜਾਣ ਲੱਗੇ। ਕਰਨਲ ਸਾਹਿਬ ਨੇ ਕੀ ਵੇਖਿਆ ਕਿ ਇੱਕ ਹੌਲਦਾਰ ਨੇ ਆਪਣੀ ਬਰਾਂਡੀ ਦੀਆਂ ਦੋਹਾਂ ਜੇਬਾਂ ਵਿੱਚ ਇੱਕ ਇੱਕ ਬੋਤਲ ਰੰਬ ਦੀ ਪਾਈ ਹੋਈ ਹੈ। ਕਰਨਲ ਸਾਹਿਬ ਨੇ ਛਿੜੀ ਮਾਰ ਕੇ ਕਿਹਾ,
ਹੌਲਦਾਰ ਇਹ ਕਿਆ ਬਾਤ ਹੈ।
ਹੌਲਦਾਰ ਨੇ ਖੜੇ ਹੋ ਕੇ ਸਲੂਟ ਮਾਰਿਆ ਤੇ ਕਿਹਾ, ਸਾਹਿਬ ਆਪ ਦਾ ਹੁਕਮ ਮੰਨਿਆ ਗਿਆ ਹੈ।
आपने कहा था कि खाने पर दुश्मन की माफक टूट पड़ो। इतना दुश्मन मारा गया, मार दिया, बाकी का दुश्मन कैद कर लिया गया है। इस तरह होर बहुत सारिया छौनिया दोस्तों मित्र रिश्तेदारा मिलता है। फौजी जीवन दिलचस्प घटनावा जानता है, मानता है। कहते ना फौजियों बेहद प्यार हो गया। देखा कि जिन्हें सच्चे सुचे ईमानदार सिद्ध पदरे फौजी लोग हैं उन्ना कोई हो नहीं हो सकता। बाजी पा के अपने घर लैफ्ट राइट आल्ट अबाउट सामू करता रहा। किसी ने पूछ
चाचा की गल सूबेदार बन गया।
मत्था कहन लगा अजे बने ता नहीं पर सूबेदारी की प्रैक्टिस कर रहे हैं। ਚਾਚੇ ਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਕਿਸੇ ਦੀ ਸਿਫਾਰਸ਼ ਨਾਲ ਕੰਮ ਬਣ ਸਕੇ ਅਤੇ ਚਾਰ ਦਿਨ ਬਾਗੀ ਪਾ ਕੇ ਦੇਖ ਲਈ ਜਾਵੇ। ਪਰ ਹਰ ਬੰਦਾ ਜਿਸ ਨਾਲ ਚਾਚਾ ਫੌਜ ਵਿੱਚ ਭਰਤੀ ਹੋਣ ਵਾਲੀ ਗੱਲ ਕਰਦਾ ਸੀ ਚਾਚੇ ਵੱਲ ਦੇਖ ਕੇ ਹੱਸ ਪੈਂਦਾ। ਅਸੀਂ ਚਾਚੇ ਨੇ ਸੋਚਿਆ ਕਿ ਆਪ ਹੀ ਹਿੰਮਤ ਕਰਨੀ ਚਾਹੀਦੀ ਹੈ। ਇੱਕ ਦਿਨ ਅੰਬਾਲੇ ਵਿੱਚ ਫੌਜੀ ਭਰਤੀ ਹੋ ਗਏ। ਚਾਚਾ ਵੀ ਲੀੜੇ ਲਾ ਕੇ ਜਵਾਨਾਂ ਵਿੱਚ ਜਾ ਖਲੋਤਾ। ਫੌਜੀ ਭਰਤੀ ਕਰਨ ਵਾਲਾ ਰਿਕਰੂਟਿੰਗ ਆਫਿਸਰ ਜਦੋਂ ਚਾਚੇ ਦੇ ਨੇੜੇ ਆਇਆ ਤੇ ਕਹਿਣ ਲੱਗਾ
ਤੁਹਾਡੀ ਉਮਰ ਕਿਆ ਹੈ।
ਚਾਚੇ ਨੇ ਸਲੂਟ ਮਾਰ ਕੇ ਕਿਹਾ ਆਹੇ 52 ਸਾਲ। ਰਿਕਰੂਟਿੰਗ ਆਫਿਸਰ ਕਹਿਣ ਲੱਗਾ
ਆਪਕੋ ਮਾਲੂਮ ਹੈ ਕਿ ਹਮ 18-20 ਸਾਲ ਕੇ ਜਵਾਨ ਭਰਤੀ ਕਰਤੇ ਹੈ।
ਚਾਚਾ ਦੂਜਾ ਸਲੂਟ ਮਾਰ ਕੇ ਕਹਿਣ ਲੱਗਾ ਜਨਾਬ ਮੁਝੇ ਸਭ ਕੁਛ ਮਾਲੂਮ ਹੈ। ਆਪ ਜੋ 18-20 ਸਾਲ ਕੇ ਜਵਾਨ ਭਰਤੀ ਕਰਤੇ ਹੈ ਵੋ ਸਿਪਾਹੀ ਬਣਤੇ ਹੈ। 52 ਸਾਲ ਕਾ ਜਵਾਨ ਜਰਨੈਲ ਬਣ ਸਕਤਾ ਹੈ। ਆਪਕੋ ਮਜ਼ਬੂਤ ਜਰਨੈਲੋ ਕੀ ਵੀ ਜ਼ਰੂਰਤ ਹੈ। ਹਮ ਜਰਨੈਲ ਬਣਤੇ ਸਾਰ ਹੀ ਤੁਮ ਜੈਸੇ ਰਿਕਰੂਟਿੰਗ ਅਫਸਰ ਕੋ ਤਰੱਕੀ ਦੇਵੇਗਾ। ਰਿਕਰੂਟਿੰਗ ਅਫਸਰ ਚਾਚੇ ਦੀ ਇਸ ਗੱਲ ਤੇ ਬੜਾ ਹੱਸਿਆ ਤੇ ਕਹਿਣ ਲੱਗਾ
ਮੈਂ ਤੁਹਾਰੇ ਬਾਰੇ ਮੈਂ ਡਿਫੈਂਸ ਮਿਨਿਸਟਰ ਸੇ ਬਾਤ ਕਰੂੰਗਾ ਕਿ ਅਗਰ ਤੁਮਹੇ ਭਰਤੀ ਕੀਆ ਜਾਏ ਤੋ ਕਿਸ ਰੈਂਕ ਮੇਂ ਭਰਤੀ ਕੀਆ ਜਾਏ।
ਚਾਚੇ ਨੇ ਸਮਝਿਆ ਅੱਧਾ ਕੰਮ ਤਾਂ ਹੋ ਗਿਆ। ਜਦੋਂ ਬਾਕੀ ਦੇ ਰਿਕਰੂਟਾਂ ਨਾਲੋਂ ਬਾਤ ਕਰ ਦਿੱਤਾ ਗਿਆ ਤਾਂ ਸਮਝੋ ਭਰਤੀ ਕਰਨ ਵਾਲੀ ਸਾਡੀ ਕਾਬਲੀਅਤ ਤੋਂ ਪ੍ਰਭਾਵਿਤ ਹੋ ਗਿਆ ਤੇ ਹੁਣ ਜਰਨੈਲ ਨਹੀਂ ਤਾਂ ਬਰਗੇਡੀਅਰ ਵੱਟਦੇ ਪਏ ਆ। ਜੇ ਇਹਨਾਂ ਨੇ ਬਰਗੇਡੀਅਰ ਵੀ ਨਾ ਰੱਖਿਆ ਤਾਂ ਕਰਨਲ ਜਾਂ ਮੇਜਰ ਤਾਂ ਬਣ ਹੀ ਜਾਵਾਂਗੇ। ਜੇ ਕਿਸੇ ਹੋਰ ਵਜ੍ਹਾ ਕਰਕੇ ਇਹ ਨਿਕਲਦੇ ਗਏ ਤਾਂ ਸੂਬੇਦਾਰ ਮੇਜਰ ਤਾਂ ਅਵਸ਼ ਬਣਾਂਗੇ। ਜਦੋਂ ਸਾਰੀ ਭਰਤੀ ਹੋ ਗਈ ਤਾਂ ਚਾਚਾ ਚੰਡੀਗੜ੍ਹੀਆ ਨੇ ਫਿਰ ਰਿਕਰੂਟਿੰਗ ਅਫਸਰ ਨੂੰ ਸਲੂਟ ਮਾਰਿਆ ਤੇ ਕਹਿਣ ਲੱਗਾ ਸਾਹਿਬ ਹਮਾਰਾ ਪਾਸ ਬਣਾਓ, ਹਮ ਸਿੱਧਾ ਡਿਫੈਂਸ ਮਿਨਿਸਟਰ ਕੋ ਪਾਸ ਜਾਣਾ ਚਾਹਤਾ ਹੈ। ਰਿਕਰੂਟਿੰਗ ਅਫਸਰ ਕਹਿਣ ਲੱਗਾ
ਉਹ ਤੁਮਹੇ ਪਾਸ ਕੀ ਲੋੜ ਨਹੀਂ, ਆਪ ਰੇਲ ਦੇ ਜਿਹੜੇ ਡੱਬੇ ਮੈਂ ਚਾਹੋ ਚੜ ਜਾਓ, ਤੁਹਾਨੂੰ ਕੋਈ ਟਿਕਟ ਨਹੀਂ ਪੁੱਛੇਗਾ। ਤੁਸੀਂ ਸਿਰਫ ਇੰਨਾ ਕਹਿ ਦੇਣਾ ਕਿ ਹਮ ਜਰਨੈਲ ਭਰਤੀ ਹੋਣੇ ਜਾ ਰਹੇ ਹੈ। ਜਦੋਂ ਤੁਸੀਂ ਦਿੱਲੀ ਉਤਰੋਗੇ ਤਾਂ ਉੱਥੇ ਵੀ ਚੈਕਿੰਗ ਵਾਲੇ ਨੂੰ ਇਹੀ ਗੱਲ ਕਹਿਣਾ, ਉਹ ਤੁਹਾਨੂੰ ਸਲੂਟ ਮਾਰਨਗੇ ਤੇ ਤੁਸੀਂ ਲੈਫਟ ਰਾਈਟ ਕਰਦੇ ਬਾਹਰ ਨਿਕਲ ਜਾਣਾ। ਉੱਥੋਂ ਕੋਈ ਬੱਸ, ਰਿਕਸ਼ਾ, ਸਕੂਟਰ ਜਾਂ ਟੈਕਸੀ ਫੜ ਕੇ ਸਿੱਧਾ ਡਿਫੈਂਸ ਮਿਨਿਸਟਰ ਸਾਹਿਬ ਦੀ ਕੋਠੀ ਚਲੇ ਜਾਣਾ। ਉੱਥੇ ਜਾ ਕੇ ਆਪਣਾ ਕਲੇਮ ਦੱਸਣਾ, ਤੁਹਾਡੇ ਜਰਨੈਲ ਭਰਤੀ ਹੋ ਜਾਣ ਨਾਲ ਡਿਫੈਂਸ ਸਰਵਿਸਿਜ਼ ਨੂੰ ਬਹੁਤ ਲਾਭ ਪੁੱਜੇਗਾ। ਮੇਰਾ ਨਿਸ਼ਚਾ ਹੈ ਕਿ ਤੁਹਾਡਾ ਕੰਮ ਬਣ ਜਾਵੇਗਾ।
ਚਾਚਾ ਚੰਡੀਗੜ੍ਹੀਆ ਨੇ ਫੇਰ ਸਲੂਟ ਮਾਰਿਆ। ਖੱਬੇ ਸੱਜੇ ਕਰਦਾ ਹੋਇਆ ਚਾਚਾ ਚੰਡੀਗੜ੍ਹੀਆ ਸਿੱਧਾ ਰੇਲਵੇ ਸਟੇਸ਼ਨ ਨੂੰ ਚੱਲ ਪਿਆ। ਚਾਚਾ ਨਾਲ ਨਾਲ ਸੋਚਦਾ ਜਾ ਰਿਹਾ ਸੀ ਕਿ ਉਹ ਵੀ ਦਿਨ ਸਨ ਜਦੋਂ ਸਿੱਖਾਂ ਨੂੰ ਘਰਾਂ ਤੋਂ ਭਾਲ ਕੇ ਭਰਤੀ ਕਰਿਆ ਕਰਦੇ ਸਨ, ਇਹ ਵੀ ਦਿਨ ਹਨ ਜਦੋਂ ਬਣੇ ਬਣਾਏ ਜਰਨੈਲ ਤਰਲੇ ਲੈਂਦੇ ਕਰਦੇ ਹਨ ਤੇ ਅੱਗੋਂ ਕੋਈ ਢਾਂਗੇ ਵਾਲਾ ਨੇੜੇ ਨਹੀਂ ਕਰਦਾ। ਦੋਸਤੋ ਤੁਸੀਂ ਸੁਣ ਰਹੇ ਸੀ ਵਿਅੰਗ ਡਾਕਟਰ ਗੁਰਨਾਮ ਸਿੰਘ ਪੀਰ ਹੋਣਾ ਦਾ ਲਿਖਿਆ ਹੋਇਆ ਚਾਚਾ ਚੰਡੀਗੜ੍ਹੀਆ ਭਰਤੀ ਹੋ ਗਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਚਾਚਾ ਚੰਡੀਗੜ੍ਹੀਆ ਕਰਨਾਮ ਸਿੰਘ ਤੀਰ ਹੋਣਾ ਦਾ ਲਿਖਿਆ ਹੋਇਆ ਔਰ ਦਲਜੀਤ ਸਿੰਘ ਬ੍ਰਿਸਬਨ ਵਾਲਿਆਂ ਦੀ ਆਵਾਜ਼ ਦੇ ਵਿੱਚ। ਮਿੱਤਰ ਪਿਆਰਿਓ, ਪ੍ਰੋਗਰਾਮ ਸਮਾਪਤੀ ਵੱਲ ਨੂੰ ਹੈ ਅਤੇ ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ ਦੇ ਕਰੇ ਉਤਰੇ ਹੋਵਾਂਗੇ। ਤੁਹਾਡਾ ਦਿਨ ਐਤਵਾਰ ਅੱਜ ਬਹੁਤ ਵਧੀਆ ਚੱਲ ਰਿਹਾ ਹੋਵੇਗਾ ਅਤੇ ਕਈ ਇਲਾਕਿਆਂ 'ਚ ਹਜੇ ਦੁਨੀਆ 'ਤੇ ਦੀਵਾਲੀ ਚੱਲ ਰਹੀ ਹੈ। ਖੈਰ, ਆਪਣਾ ਖਿਆਲ ਰੱਖਣਾ, ਤੰਦਰੁਸਤੀ ਵੱਲ ਖਿਆਲ ਰੱਖਣਾ। ਆਸਟ੍ਰੇਲੀਆ ਦੇ ਵਿੱਚ ਗਰਮੀਆਂ ਨੇ, ਆਪਣਾ ਸਿਹਤ ਦਾ ਧਿਆਨ ਰੱਖਣਾ। ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਥੋੜ੍ਹੇ ਟਾਈਮ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ, ਸ਼ੇਅਰ ਕਰ ਸਕਦੇ ਹੋ, ਦੁਬਾਰਾ ਸੁਣ ਸਕਦੇ ਹੋ ਔਰ ਕੋਈ ਵੀ ਫੀਡਬੈਕ ਹੈ ਤੁਸੀਂ ਸਾਡੇ ਤੱਕ ਸਾਂਝੀ ਕਰ ਸਕਦੇ ਹੋ। ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣਾ, ਸੁਣਿਆ ਮੈਂ ਵੀ ਨਹੀਂ ਵੈਸੇ, ਮੈਨੂੰ ਲੱਗਦਾ ਠੀਕ ਹੋਏਗਾ। ਨਵੇਂ ਗੀਤ ਆਏ ਨੇ, ਟੈਗ ਲੱਗੇ ਹੋਏ ਨੇ ਵਧੀਆ ਦੇ, ਸੋ ਇਹ ਗੀਤ ਸ਼ੇਅਰ ਕਰਦੇ ਹਾਂ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਵੀਕਐਂਡ ਦੇ ਉੱਤੇ, ਪਰ ਸਾਰਾ ਹਫ਼ਤਾ ਪ੍ਰੋਗਰਾਮ ਚੱਲਦੇ ਰਹਿੰਦੇ ਨੇ, 24 ਘੰਟੇ ਸੱਤੋ ਦਿਨ ਹਰਮਨ ਰੇਡੀਓ ਤੁਹਾਡੀ ਸੇਵਾ ਦੇ ਵਿੱਚ ਹੈ। ਨਵੇਂ ਨਵੇਂ ਪ੍ਰੋਗਰਾਮ, ਨਵੇਂ ਸਟਾਈਲ ਦੇ ਨਾਲ ਹਰ ਪ੍ਰਜੈਂਟਰ ਪੇਸ਼ ਕਰਦਾ। ਅਤੇ ਮੈਂ ਇੱਕ ਰਿਮਾਇੰਡ ਕਰਾ ਦਾਂ ਕਿ ਅੱਜ ਸ਼ਾਮ ਨੂੰ ਜਿਹੜੀ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਅਮਰਦੀਪ ਮੈਲਬਨ ਵੱਲੋਂ ਬੱਚਿਆਂ ਦੇ ਕਾਵਿ ਕੈਰੀਆਂ ਮੁਕਾਬਲੇ ਕਰਵਾਏ ਗਏ ਸਨ, ਉਹਨਾਂ ਦੇ ਰਿਜ਼ਲਟ ਆਉਣੇ ਆ। ਸੁਰਜੀਤ ਪਾਤਰ ਸਾਹਿਬ, ਨਿਰਮਲ ਜੌੜਾ ਹੋਣੀ ਅਤੇ ਜੱਜ ਸਾਹਿਬਾਨ ਇਸ ਦੇ ਵਿੱਚ ਆਉਣਗੇ, ਬੱਚਿਆਂ ਦੇ ਨਾਮ ਡਿਕਲੇਅਰ ਕੀਤੇ ਜਾਣਗੇ। ਸੋ 5 ਵਜੇ ਸ਼ਾਮ ਨੂੰ ਮੈਲਬਨ ਸਿਡਨੀ ਟਾਈਮ ਦੇ ਲਾਈਵ ਹਰਮਨ ਰੇਡੀਓ ਦੇ ਪੇਜ 'ਤੇ ਤੁਸੀਂ ਇਹ ਸਾਰਾ ਕੁਛ ਦੇਖ ਸਕਦੇ ਹੋ। ਮੈਂ ਵੀ ਉਹ 'ਚ 5 ਮਿੰਟ ਹਾਜ਼ਰੀ ਭਰਾਂਗਾ। ਸੋ ਮਿਲਦੇ ਹਾਂ ਜੀ ਅੱਜ ਫਿਰ ਸ਼ਾਮ ਨੂੰ, ਅਤੇ ਆਪਣਾ ਖਿਆਲ ਰੱਖਣਾ, ਰੱਬ ਰਾਖਾ ਜੀ।
ਜਿੰਦ ਹਾਲੇ ਛੋਟੀ, ਜੜੇ ਕੱਚਾ ਹਾਲੇ ਰੰਗ ਵੇ, ਪਹਿਲੀ ਮੁਲਾਕਾਤ ਹਾੜਾ ਕਰਦਾ ਏ ਤੰਗ ਵੇ, ਦੇਖਦਾ ਏ ਟੇਡਾ ਲੱਗੇ ਜਾਣ ਲਈਆ ਮੰਗ ਵੇ, ਐਵੇਂ ਤੇਰੇ ਮੂਹਰੇ ਪੱਲਾ ਜਾ ਸਵਾਰ ਹੋ ਗਿਆ ਵੇ, ਤੈਨੂੰ ਜੱਟਾ ਗੱਲ ਖਾਣੇ ਵਿੱਚ ਪਾਲੇ।